تفصیلات کے لیے کال کریں 905-455-1666 ٹیلی ٹائم الیکٹرانکس. The biggest South Asian media group, Y Media. Y Media. Y Media has 6 media platforms: newspaper, midweek, radio, South Asian Pulse, television, South Asian 360 degrees, online, southasiandaily.com, cricket, CPC Intercity Cricket Cup, events, the midweek South Asian Awards. The biggest South Asian media group, Y Media. Y Media. You can listen to the headlines anywhere. But we bring you the story behind the headlines by Group Editor and CEO Yudhvir Jaswal. Only on South Asian Pulse. South Asian Pulse. Call Yudhvir Jaswal 647-272-8182 or visit southasiandaily.com. South Asian
Pulse. The views and opinions expressed by the guests and the callers are solely their own and do not reflect the views and opinions of the host and management of South Asian Pulse. The management of South Asian Pulse Radio assumes all advertisers to be reliable and responsible for any and all liability from their claims.
آداب. ਸੁਣ ਰਹੇ ਹੋ ਰੇਡੀਓ ਸਾਊਥ ਏਸ਼ੀਅਨ ਪਲਸ ਅੱਜ ਦੇ ਸਫ਼ਰ ਦਾ ਆਗਾਜ਼ ਉਸ ਤੋਂ ਕਰਦੇ ਹਾਂ ਇਸ ਵਿਚਾਰ ਦੇ ਨਾਲ ਕਿ ਆਲਵੇਜ ਲਾਫ ਵੈਨ ਯੂ ਕੈਨ ਇਟ ਇਜ਼ ਚੀਪ ਮੈਡੀਸਿਨ ਜਦੋਂ ਵੀ ਹੋ ਸਕੇ ਹਮੇਸ਼ਾ ਹੱਸੋ ਇਹ ਸਸਤੀ ਦਵਾਈ ਜ਼ਰੂਰ ਹੈ ਹੱਸਣਾ ਇਲਾਜ ਦਾ ਸਭ ਤੋਂ ਉੱਤਮ ਰੂਪ ਹੈ ਦੋਸਤੋ ਤੇ ਹਮੇਸ਼ਾ ਰਹੇਗਾ 1998 ਤੋਂ ਮਨਾਇਆ ਜਾਂਦਾ ਵਿਸ਼ਵ ਲਾਫਟਰ ਦਿਵਸ ਇੱਕ ਸਾਲਾਨਾ ਸਮਾਗਮ ਹੈ ਜੋ ਹਾਸੇ ਅਤੇ ਇਸ ਦੇ ਬਹੁਤ ਸਾਰੇ ਇਲਾਜ ਸੰਬੰਧੀ ਲਾਭਾਂ ਪ੍ਰਤੀ ਜਾਗਰੂਕਤਾ ਜਿਹੜੀ ਹੈ ਉਹ ਪੈਦਾ ਕਰਦਾ ਹੈ ਵਿਸ਼ਵ ਹਾਸੇ ਦਿਵਸ ਦਾ ਜਸ਼ਨ ਵਿਸ਼ਵ ਸ਼ਾਂਤੀ ਲਈ ਇੱਕ ਸਕਾਰਾਤਮਕ ਪ੍ਰਗਟਾਵਾ ਹੈ ਅਤੇ ਹਾਸੇ ਦੇ ਜ਼ਰੀਏ ਭਾਈਚਾਰਕਤਾ ਅਤੇ ਦੋਸਤੀ ਦੀ ਵਿਸ਼ਵ ਵਿਆਪੀ ਚੇਤਨਾ ਪੈਦਾ ਕਰਨਾ ਹੈ ਇਹ ਹਰ ਸਾਲ 3 ਮਈ ਨੂੰ ਮਨਾਇਆ ਜਾਂਦਾ ਅੱਜ 4 ਮਈ ਨੂੰ ਵਾਈ ਮੀਡੀਆ ਗਰੁੱਪ ਵੱਲੋਂ ਸਾਡੀ ਇਹ ਦੁਆ ਹੈ ਦੋਸਤੋ ਕਿ ਤੁਹਾਡੀ ਜ਼ਿੰਦਗੀ ਵਿੱਚ ਖੁਸ਼ੀਆਂ ਖੇੜੇ ਹਾਸੇ ਮਖੌਲ ਹਮੇਸ਼ਾ ਬਣੇ ਰਹਿਣ ਯੈਸ ਵੀ ਸਪੋਰਟ ਨਾਰੇ ਦੇ ਨਾਲ ਮੈਂ ਸੁਵਨਾ ਸਵਾਗਤ ਕਰਦੀ ਹਾਂ ਤੁਹਾਡਾ ਸਾਰਿਆਂ ਦਾ ਵਾਈ ਮੀਡੀਆ ਗਰੁੱਪ ਦੀ ਪੇਸ਼ਕਸ਼ ਸਾਊਥ ਏਸ਼ੀਅਨ ਪਲਸ ਪ੍ਰਾਈਮ ਟਾਈਮ ਦੇ ਵਿੱਚ ਵਾਈ ਮੀਡੀਆ ਨਿਭਾਉਂਦਾ ਤੁਹਾਡਾ ਸਾਥ ਸੱਤੇ ਦਿਨ ਟੀਵੀ ਚੈਨਲ ਚੈਨਲ ਵਾਈ ਤੁਸੀਂ ਦੇਖ ਸਕਦੇ ਹੋ ਵਾਚਸ 857 ਬੈਲ 5828 ਟੈਲਰਸ 2418 ਤੇ ਦੇਸ਼ ਦੁਨੀਆ ਦੀਆਂ ਤਾਜ਼ਾ ਖ਼ਬਰਾਂ ਦੇ ਨਾਲ ਅਸੀਂ ਤੁਹਾਡੇ ਤੱਕ ਲੈ ਕੇ ਆਉਂਦੇ ਹਾਂ ਸਾਡਾ ਹਫ਼ਤਾ ਵਾਰੀ ਅਖਬਾਰ ਮਿਡ ਵੀਕ ਐਵਰੀ ਵੈਨਸਡੇ ਅਸੀਂ ਉਸ ਅਖਬਾਰ ਨੂੰ ਤੁਹਾਡੇ ਤੱਕ ਲੈ ਕੇ ਆਉਂਦੇ ਹਾਂ ਦੋਸਤੋ ਇਸ ਦੀ ਲੇਟੈਸਟ ਕਾਪੀ ਤੁਸੀਂ ਆਨਲਾਈਨ saudhajandaily.com ਤੇ ਜਾ ਕੇ ਵੀ ਜ਼ਰੂਰ ਪੜ੍ਹ ਸਕਦੇ ਹੋ ਰੇਡੀਓ ਸਾਊਥ ਏਸ਼ੀਅਨ ਪਲਸ ਤੇ ਤੁਹਾਡਾ ਸਾਡਾ ਸਾਥ ਬਣਿਆ ਹੋਇਆ ਸਾਡੀਆਂ ਸਾਰੀਆਂ ਸੇਵਾਵਾਂ ਨੂੰ ਇੱਕੋ ਥਾਂ ਐਕਸੈਸ ਕਰਨ ਲਈ ਅੱਜ ਹੀ ਤੁਸੀਂ ਡਾਊਨਲੋਡ ਕਰੋ ਵਾਈ ਮੀਡੀਆ ਟੀਵੀ ਐਪ ਆਪਣੇ ਕਾਰੋਬਾਰ ਨੂੰ ਬੂਸਟ ਦੇਣ ਲਈ ਬਿਹਤਰ ਰਿਸਪਾਂਸ ਦੇ ਲਈ ਬੈਟਰ ਰੀਚ ਦੇ ਲਈ ਤੁਸੀਂ ਆਪਣੇ ਪ੍ਰੋਡਕਟਸ ਐਂਡ ਸਰਵਿਸਿਸ ਨੂੰ ਵਾਈ ਮੀਡੀਆ ਗਰੁੱਪ ਦੇ ਪਲੈਟਫਾਰਮ ਤੇ ਜ਼ਰੂਰ ਕਰੋ ਐਡਵਰਟਾਈਜ਼ ਐਡਵਰਟਾਈਜ਼ਿੰਗ ਸੰਬੰਧੀ ਜ਼ਿਆਦਾ ਜਾਣਕਾਰੀ ਲਈ ਕਾਲ ਕਰੋ ਵਾਈ ਮੀਡੀਆ ਗਰੁੱਪ ਦਾ ਸਾਡਾ ਨੰਬਰ 416-475-5000 ਤੇ 416-475-5000 ਤੇ ਵਾਈ ਮੀਡੀਆ ਗਰੁੱਪ ਦੋਸਤੋ ਤੁਹਾਡੇ ਲਈ ਲੈ ਕੇ ਆਉਂਦਾ ਟਾਈਮ ਨਿਊਜ਼ ਐਂਡ ਟੈਕ ਨਿਊਜ਼ ਅਪਡੇਟਸ ਹਿੰਦੀ ਉਰਦੂ ਪੰਜਾਬੀ ਇੰਗਲਿਸ਼ ਦੇ ਵਿੱਚ GTA ਕੈਨੇਡਾ ਇੰਡੀਆ ਪਾਕਿਸਤਾਨ ਐਂਡ ਫਰੋਮ ਅਰਾਊਂਡ ਦਾ ਵਰਲਡ ਇਸ ਲਈ ਜੁੜੇ ਰਹੋ ਤੁਸੀਂ ਵਾਈ ਮੀਡੀਆ ਗਰੁੱਪ ਦੇ ਤਮਾਮ ਪਲੈਟਫਾਰਮਸ ਨਾਲ ਤੁਸੀਂ ਸੁਣ ਰਹੇ ਹੋ ਸਾਊਥ ਏਸ਼ੀਅਨ ਪਲਸ ਪ੍ਰਾਈਮ ਟਾਈਮ ਜਿਸ ਤਹਿਤ ਵਾਈ ਮੀਡੀਆ ਗਰੁੱਪ ਦੇ ਗਰੁੱਪ ਐਡੀਟਰ ਯੁਥਵੀਰ ਜਸਵਾਲ ਜੀ ਲੈ ਕੇ ਆਉਂਦੇ ਨੇ ਸਾਡੇ ਸਾਰਿਆਂ ਲਈ ਦ ਸਟੋਰੀ ਬਿਹਾਈਂਡ ਹੈਡਲਾਈਨਸ ਪਰ ਸਭ ਤੋਂ ਪਹਿਲਾਂ ਜਾਣ ਲੈਂਦੇ ਹਾਂ ਮੌਸਮ ਦਾ ਹਾਲ ਟੋਰਾਂਟੋ ਸ਼ਹਿਰ ਦਾ ਹਾਲ ਦੀ ਘੜੀ ਦਾ ਤਾਪਮਾਨ 7 ਡਿਗਰੀ ਸੈਲਸੀਅਸ ਹੈ ਦੋਸਤੋ ਮੈਨ ਇਟ ਫੀਲਸ ਲਾਈਕ 3 ਡਿਗਰੀਜ਼ ਅੱਜ ਦੇ ਮੈਕਸੀਮਮ ਟੈਂਪਰੇਚਰ ਰਹਿਣ ਦੀ ਸੰਭਾਵਨਾ 10 ਡਿਗਰੀ ਬਣੀ ਹੋਈ ਹੈ ਜਦਕਿ ਘੱਟ ਤੋਂ ਘੱਟ ਮਿਨੀਮਮ ਟੈਂਪਰੇਚਰ ਰਹਿਣ ਦੀ ਸੰਭਾਵਨਾ 1 ਡਿਗਰੀ ਸੈਲਸੀਅਸ ਹੈ 2 ਵਜੇ ਤੋਂ ਬਾਅਦ ਹੋ ਸਕਦਾ ਹੈ ਕਿ ਟੋਰਾਂਟੋ ਸ਼ਹਿਰ ਦੇ ਕੁਝ ਹਿੱਸਿਆਂ ਵਿੱਚ ਸਾਨੂੰ ਸੂਰਜ ਜਿਹੜਾ ਹੈ ਉਹ ਦੇਖਣ ਨੂੰ ਮਿਲੇ ਫਿਲਹਾਲ ਇਟਸ ਕਲਾਉਡੀ ਆਪਣਾ ਖਿਆਲ ਰੱਖਿਓ ਦੋਸਤੋ ਪਲੀਜ਼ ਸਟੇ ਹੋਮ ਸਟੇ ਸੇਫ ਵੈਦਰ ਅਪਡੇਟ ਦੇ ਮੇਨ ਸਪੋਂਸਰਸ ਐਂਡ ਮਰਸੀਡੀਜ਼-ਬੈਂਜ਼ ਬ੍ਰੈਂਪਟਨ ਜੇਕਰ ਤੁਸੀਂ ਮਰਸੀਡੀਜ਼ ਦੀ ਕੋਈ ਵੀ ਕਾਰ ਖਰੀਦਣ ਦਾ ਮਨ ਬਣਾਇਆ ਹੈ ਤਾਂ ਜ਼ਰੂਰ ਤੁਸੀਂ ਸੰਪਰਕ ਕਰੋ ਪੰਕਜ ਗੁਪਤਾ ਜੀ ਨੂੰ 416-558-5888 ਤੇ 416-558-6882 ਤੇ ਹਰ ਪ੍ਰਕਾਰ ਦੇ ਇੰਸ਼ੋਰੈਂਸ ਲਈ ਆਟੋ ਹੋਮ ਕਮਰਸ਼ੀਅਲ ਸੁਪਰ ਵੀਜ਼ਾ ਟਰੈਵਲ ਲਾਈਫ ਇੰਸ਼ੋਰੈਂਸ ਦੇ ਲਈ ਕਾਲ ਫਿਜ਼ੀਕਲ ਇੰਸ਼ੋਰੈਂਸ ਟਾਈਗਰ ਨੂੰ 416-293-9495 ਤੇ 2939495 insurance tiger and har prakar di grocery de layi zarur tusi pahuncho india state 900 rail lawson boulevard brampton is the address mavis road and rail lawson boulevard is the major intersection zyada jankari liye call tusi karo 905-450-5959 india state grocery store ਇਸ ਦੇ ਨਾਲ ਮੈਂ ਸਦਾ ਦਿਨੀ ਆ ਵਾਈ ਮੀਡੀਆ ਗਰੁੱਪ ਦੇ ਗਰੁੱਪ ਐਡੀਟਰ ਯੁਧਵੀਰ ਜਸਵਾਲ ਜੀ ਨੂੰ ਕਿਉਂ ਆਉਣ ਤੇ ਆ ਕੇ ਪ੍ਰੋਗਰਾਮ ਦੇ ਸਿਲਸਿਲੇ ਨੂੰ ਅੱਗੇ ਵਧਾਉਣ ਵੈਲਕਮ ਟੂ ਦਾ ਸ਼ੋਅ ਯੁਧਵੀਰ ਜੀ
ਯੂ ਕੈਨ ਲਿਸਨ ਟੂ ਦੀ ਹੈਡਲਾਈਨਸ ਐਨੀਵੇਅਰ ਬਟ ਵੀ ਬ੍ਰਿੰਗ ਯੂ ਦਾ ਸਟੋਰੀ ਬਿਹਾਈਂਡ ਦੀ ਹੈਡਲਾਈਨਸ ਬਾਈ ਗਰੁੱਪ ਐਡੀਟਰ ਐਂਡ ਸੀਈਓ ਯੁਧਵੀਰ ਜਸਵਾਲ ਓਨਲੀ ਔਨ ਸਾਊਥ ਏਸ਼ੀਅਨ ਪਲਸ Call Yudhvir Jaswal 647-272-8182 or visit southasiandaily.com.
ਵਾਈ ਮੀਡੀਆ ਗਰੁੱਪ ਵੱਲੋਂ ਤੁਹਾਡੇ ਸਾਰਿਆਂ ਦਾ ਬਹੁਤ ਬਹੁਤ ਸਵਾਗਤ ਹੈ ਸਾਊਥ ਏਸ਼ੀਅਨ ਪਲਸ ਰੇਡੀਓ ਪ੍ਰੋਗਰਾਮ ਦੇ ਉੱਤੇ ਬਤੌਰ ਗਰੁੱਪ ਐਡੀਟਰ ਮੈਂ ਯੁਧਵੀਰ ਜਸਵਾਲ ਤੁਹਾਡੀ ਖਿਦਮਤ ਦੇ ਵਿੱਚ ਹਾਜ਼ਰ ਹਾਂ ਉਮੀਦ ਕਰਦੇ ਹਾਂ ਕਿ ਤੁਹਾਡਾ ਵੀਕਐਂਡ ਵਧੀਆ ਬੀਤਿਆ ਹੋਏਗਾ ਔਰ ਸੁਵੀਨਾ ਜੀ ਹੈਲੋ ਕੀ ਹਾਲ ਹੈ ਠੀਕ ਹੈ
ਮੈਂ ਠੀਕ ਠਾਕ ਯੁਧਵੀਰ ਜੀ ਮਿਕਸਡ ਇਮੋਸ਼ਨਸ ਨੇ ਅੱਜ ਇੱਕ ਪਾਸੇ ਰਿਸਟ੍ਰਿਕਸ਼ਨਸ ਖੁੱਲ ਰਹੀਆਂ ਨੇ ਸੋ ਬਿਜ਼ਨਸ ਆ ਰਹੇ ਨੇ ਕਈ ਜੋ ਵਾਪਸ ਐਕਟਿਵ ਹੋਣਗੇ ਇੱਕ ਪਾਸੇ ਦੁੱਖ ਇਸ ਗੱਲ ਦਾ ਹੈ ਕਿ 2020 ਚ ਅਸੀਂ ਬਹੁਤ ਸਾਰੀਆਂ ਜਾਨਾਂ ਜਿਹੜੀਆਂ ਨੇ ਉਹ ਗਵਾ ਰਹੇ ਹਾਂ ਕੁਝ COVID-19 ਦੇ ਚੱਲਦਿਆਂ ਤੇ ਅੱਜ ਕੁਝ ਮੀਡੀਆ ਪਰਸਨੈਲਿਟੀਜ਼ ਵੀ ਨੇ ਜਿਨ੍ਹਾਂ ਬਾਰੇ ਯੁਧਵੀਰ ਜੀ ਤੁਸੀਂ ਜ਼ਰੂਰ ਸਾਨੂੰ ਦੱਸੋਗੇ ਕਿ ਜਾ ਕੇ ਹਾਊ ਆਰ ਯੂ
ਮਿਕਸ ਬੈਗ ਆਫ ਇਮੋਸ਼ਨਸ ਫੋਰ ਮੀ ਐਸ ਵੈਲ ਜਿਸ ਤਰ੍ਹਾਂ ਤੁਸੀਂ ਜ਼ਿਕਰ ਕਰ ਹੀ ਰਹੇ ਸੀ ਕਿ ਯੈਸ ਦਰਾਰ ਦੇਖ ਰਹੇ ਅਸੀਂ ਕਿ ਅਸੀਂ ਹੌਲੀ 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 ਲੱਗਦਾ ਰਿਹਾ ਕਿ ਅਸੀਂ ਰਿਕਵਰੀ ਵੱਲ ਵੱਧ ਰਹੇ ਹੈਗੇ ਹਾਂ, ਜਿੱਥੇ ਅੱਗੇ ਲੋਕਡਾਊਨ ਦੀ ਜ਼ਿਆਦਾ ਖਬਰ ਸੀਗੀ, ਰਿਸਟ੍ਰਿਕਸ਼ਨ ਦੀਆਂ ਜ਼ਿਆਦਾ ਖਬਰਾਂ ਹੋਇਆ ਕਰਦੀਆਂ ਸੀਗੀਆਂ, ਸੋ ਹੁਣ ਅਸੀਂ ਰੀਓਪਨਿੰਗ ਰਿਸਟ੍ਰਿਕਸ਼ਨ ਲਿਫਟ ਕਰਨ ਦੀ ਗੱਲਬਾਤ ਤੇ ਸੁਣ ਰਹੇ ਹਾਂ, ਸੋ ਉੱਥੋਂ ਤਾਂ ਇਸੇ ਤਰ੍ਹਾਂ ਲੱਗ ਰਿਹਾ ਕਿ ਅਸੀਂ ਦੁਬਾਰਾ ਵਾਪਸੀ ਕਰ ਰਹੇ ਹੈਗੇ ਹਾਂ, ਵਿਚ ਇਜ਼ ਗੁੱਡ ਸਾਈਨ। ਲੇਕਿਨ ਦੂਸਰੀ ਤਰਫ ਜਿੱਦਾਂ ਤੁਸੀਂ ਦੱਸਿਆ ਹੀ ਆ ਕਿ ਸਾਡੇ ਆਪਣੇ ਕਲੀਗਸ ਦੀ ਤਾਂ ਗੱਲ ਅਸੀਂ ਕਰਾਂਗੇ ਸਾਡੇ ਮੀਡੀਆ ਕਲੀਗਸ ਦੀ, ਲੇਕਿਨ ਉਹਦੇ ਨਾਲ ਨਾਲ ਦੁਨੀਆ ਭਰ ਦੇ ਵਿੱਚ ਜਿਸ ਤਰ੍ਹਾਂ ਤੁਸੀਂ ਕਿਹਾ ਹੈ ਕਿ ਇਟਸ ਵੈਰੀ ਅਨਫੋਰਚੁਨੇਟ ਕਿ ਡਿਊਰਿੰਗ ਦਿਸ ਫਾਈਟ ਅਗੇਂਸਟ ਕੋਵਿਡ ਵੀ ਹੈਵ ਲੋਸਟ ਮੈਨੀ ਪੀਪਲ, ਬੜੀ ਵੱਡੀ ਤਾਦਾਦ ਦੇ ਵਿੱਚ ਦੁਨੀਆ ਦੇ ਹਰ ਹਿੱਸੇ, ਵੈਦਰ ਇਟਸ ਕੈਨੇਡਾ, ਅਮੈਰੀਕਾ, ਯੂਰਪ, ਇੰਡੀਆ, ਪਾਕਿਸਤਾਨ, ਵੀ ਹੈਵ ਲੋਸਟ ਪੀਪਲ ਟੂ ਯੂ ਨੋ ਫਾਈਟ ਅਗੇਂਸਟ ਕੋਵਿਡ 19, ਵਿਚ ਇਜ਼ ਡੈਫੀਨੇਟਲੀ ਦ ਅਨਫੋਰਚੁਨੇਟ ਪਾਰਟ। ਦੂਸਰਾ ਮੈਂ ਜ਼ਰੂਰ ਜ਼ਿਕਰ ਕਰਨਾ ਚਾਹਾਂਗਾ ਕਿ ਹਜੇ ਅਸੀਂ ਇਸ ਸੰਡੇ ਜਿੱਥੇ ਅਸੀਂ ਵਰਲਡ ਪ੍ਰੈਸ ਫਰੀਡਮ ਦੀ ਗੱਲ ਕਰ ਰਹੇ ਹੈਗੇ ਹਾਂ ਕਿ ਦੁਨੀਆ ਭਰ ਦੇ ਵਿੱਚ ਆਜ਼ਾਦੀ ਏ ਸਹਾਫ਼ਤ, ਸਾਡੀ ਮੀਡੀਆ ਦੀ ਆਜ਼ਾਦੀ ਦੀ ਗੱਲ ਹੋ ਰਹੀ ਹੈ, ਸੋ ਇਸ ਦਰਮਿਆਨ ਅਸੀਂ ਤਿੰਨ ਜਰਨਲਿਸਟ ਦਾ ਤਾਂ ਮੈਂ ਜ਼ਰੂਰ ਜ਼ਿਕਰ ਕਰਨਾ ਚਾਹਾਂਗਾ ਜਿਨ੍ਹਾਂ ਦੇ ਬਾਰੇ ਇਸ ਚਰਚਾ ਜਿਹੜੀ ਹੈ ਉਹ ਚੱਲ ਰਹੀ ਹੈਗੀ ਹੈ, ਔਰ ਦੋ ਨੂੰ ਮੈਨੂੰ ਪਰਸਨਲੀ ਮਿਲਣ ਦਾ ਮੌਕਾ ਵੀ ਮਿਲਿਆ। ਇਹ ਤਿੰਨ ਜਿਹੜੇ ਜਰਨਲਿਸਟ ਹੈ ਜਿਹੜੇ ਮੀਡੀਆ ਦੇ ਸਾਡੇ ਕਲੀਗਸ ਨੇ ਜਿਨ੍ਹਾਂ ਦੀ ਅੱਜ ਅਸੀਂ ਗੱਲ ਕਰਾਂਗੇ, ਉਹਨਾਂ ਦੇ ਵਿੱਚੋਂ ਸਭ ਤੋਂ ਪਹਿਲਾਂ ਤਾਂ ਵੀ ਲੋਸਟ ਜੋਗਿੰਦਰ ਗਰੇਵਾਲ ਸਾਹਿਬ, 83 ਸਾਲ ਉਹਨਾਂ ਦੀ ਉਮਰ ਸੀਗੀ, ਔਰ ਮੈਂ ਸਮਝਦਾ ਹਾਂ ਕਿ ਸਾਡੇ ਮੀਡੀਆ ਨੂੰ ਹੀ ਨਹੀਂ ਬਲਕਿ ਕਮਿਊਨਿਟੀ ਨੂੰ ਉਹਨਾਂ ਦੀ ਬਹੁਤ ਵੱਡੀ ਦੇਣ ਹੈ, ਬਿਕੋਜ਼ ਮੈਂ ਸਮਝਦਾ ਕਿ ਇੱਕ ਜਿਹੜਾ ਕੋਈ ਜਰਨਲਿਸਟ ਹੁੰਦਾ ਵਧੀਆ, ਉਹ ਨਾ ਸਿਰਫ ਮੀਡੀਆ ਲਈ ਉਹਦੀ ਬਹੁਤ ਵੱਡੀ ਵਧੀਆ ਕਾਰਗੁਜ਼ਾਰੀ ਹੁੰਦੀ ਹੈ, ਬਟ ਉਹਨਾਂ ਦੀ ਕਮਿਊਨਿਟੀ ਨੂੰ ਵੀ ਇੱਕ ਦੇਣ ਹੁੰਦੀ ਹੈ, ਸੋ ਉਹਨਾਂ ਨੂੰ ਅੱਜ ਅਸੀਂ ਯਾਦ ਕਰਾਂਗੇ, ਅੱਗੇ ਚੱਲ ਕੇ ਉਹਨਾਂ ਦੇ ਬਾਰੇ ਮੈਂ ਡਿਟੇਲ ਦੇ ਵਿੱਚ ਗੱਲਬਾਤ ਕਰਾਂਗਾ ਕਿ ਕਦੋਂ ਉਹਨਾਂ ਨੂੰ ਮਿਲਣ ਦਾ ਮੌਕਾ ਮਿਲਿਆ, ਉਹਨਾਂ ਦੇ ਵਿਚਾਰ ਸੁਣਨ ਦਾ ਮੌਕਾ ਮਿਲਿਆ, ਐਂਡ ਅਫਕੋਰਸ ਉਹਨਾਂ ਦੇ ਬੜੇ ਸਾਰੇ ਸਵਾਲ ਅੱਜ ਵੀ ਮੈਨੂੰ ਯਾਦ ਨੇ। ਲੇਕਿਨ ਜੇ ਮੈਂ ਜੋਗਿੰਦਰ ਗਰੇਵਾਲ ਸਾਹਿਬ ਦਾ ਸਭ ਤੋਂ ਅਹਿਮ ਸਵਾਲ ਦੀ ਗੱਲ ਕਰਾਂ, ਤਾਂ ਉਹ ਇਸ ਖਚਾ ਖਚ ਭਰੀ ਹੋਈ ਸਭਾ ਦੇ ਵਿੱਚ ਹੈਗਾ, ਪ੍ਰੈਸ ਕਾਨਫਰੰਸ ਦੇ ਵਿੱਚ ਹੈਗਾ, ਜਦੋਂ ਕਿ ਵਰਲਡ ਸਿੱਖ ਔਰਗਨਾਈਜੇਸ਼ਨ WSO ਨੇ ਇੰਡੀਆ ਤੋਂ ਗੈਸਟ ਬੁਲਾਏ ਹੋਏ ਸੀਗੇ, ਜਿਹਨਾਂ ਦੇ ਵਿੱਚ ਕਿ ਪ੍ਰਸ਼ਾਂਤ ਭੂਸ਼ਣ ਸਾਹਿਬ ਉਸ ਵੇਲੇ ਉਹ ਆਮ ਆਦਮੀ ਪਾਰਟੀ ਦੇ ਨਾਲ ਜੁੜੇ ਹੋਏ ਸੀਗੇ, ਸੋ ਵਕੀਲ ਨੇ ਵੈਸੇ ਪੇਸ਼ੇ ਤੋਂ, ਉਹ ਵੀ ਸ਼ਾਮਿਲ ਸੀਗੇ। ਲੇਕਿਨ ਜੋਗਿੰਦਰ ਗਰੇਵਾਲ ਸਾਹਿਬ ਦਾ ਇੱਕ ਸਵਾਲ ਬੜਾ ਅਹਿਮ ਸੀਗਾ ਖਾਲਿਸਤਾਨ ਦੇ ਮੁੱਦੇ ਦੇ ਉੱਤੇ, ਉਹ ਉਸਨੇ ਕਈ ਤਰ੍ਹਾਂ ਦੇ ਉਸ ਸਵਾਲ ਨੇ ਕਈ ਤਰ੍ਹਾਂ ਦੇ ਸਵਾਲ ਖੜੇ ਕਰ ਦਿੱਤੇ ਸੀਗੇ, ਸੋ ਜੋਗਿੰਦਰ ਗਰੇਵਾਲ ਸਾਹਿਬ ਨੇ ਜਦੋਂ ਸਵਾਲ ਪੁੱਛਿਆ ਖਾਲਿਸਤਾਨ ਦੇ ਮੁੱਦੇ ਦੇ ਉੱਤੇ ਵਰਲਡ ਸਿੱਖ ਔਰਗਨਾਈਜੇਸ਼ਨ ਦੀ ਉਸ ਸਭਾ ਦੇ ਵਿੱਚ, ਤਾਂ ਬੜੇ ਸਾਰੇ ਸਵਾਲ ਉਹਨੇ ਖੜੇ ਕਰ ਦਿੱਤੇ, ਉਹ ਕਿੱਸਾ ਮੈਨੂੰ ਚੰਗੀ ਤਰ੍ਹਾਂ ਯਾਦ ਹੈ, ਉਹ ਵੀ ਜ਼ਰੂਰ ਅੱਜ ਤੁਹਾਡੇ ਨਾਲ ਸਾਂਝਾ ਕਰਾਂਗੇ। ਔਰ ਖਾਸੀਅਤ ਉਹਨਾਂ ਦੀ ਇਹ ਰਹੀ ਹੈ ਕਿ ਹੀ ਡਿਡ ਡੇਅਰ ਟੂ ਕਾਲ ਸਪੇਡ ਅ ਸਪੇਡ, ਬੜੀ ਹਿੰਮਤ ਦੇ ਨਾਲ, ਬੜੇ ਜਿਗਰੇ ਦੇ ਨਾਲ ਉਹਨਾਂ ਨੇ ਸਾਰਾ ਆਪਣਾ ਕੰਮ ਜਿਹੜਾ ਉਹ ਕੀਤਾ, ਔਰ ਹਰ ਕੋਈ ਉਹਨਾਂ ਨੂੰ ਬੜਾ ਪਿਆਰ ਵੀ ਕਰਦਾ ਸੀਗਾ। ਮੈਂ ਜਿੱਥੇ ਦੇਖਿਆ ਹੈ ਕਿ ਐਵਰੀਬਡੀ ਹੀ ਵਾਜ਼ ਡੀਅਰ ਟੂ ਐਵਰੀਵਨ, ਐਵਰੀਬਡੀ ਰਿਸਪੈਕਟਡ ਜੋਗਿੰਦਰ ਗਰੇਵਾਲ ਸਾਹਿਬ। ਦੂਸਰਾ ਜ਼ਰੂਰ ਅਸੀਂ ਜ਼ਿਕਰ ਕਰਨਾ ਚਾਹਾਂਗੇ ਕਰਮ ਸਿੰਘ ਪੁਨੀਆ ਸਾਹਿਬ ਦਾ, ਸਾਡੇ ਸਾਰਿਆਂ ਦੇ ਬੜੇ ਅਜ਼ੀਜ਼, ਏਅਰਪੋਰਟ ਟੈਕਸੀ ਸਟੈਂਡ ਦੇ ਉੱਤੇ ਹਰ ਕੋਈ ਉਹਨਾਂ ਨੂੰ ਜਾਣਦਾ ਸੀਗਾ, ਰੋਜ਼ ਮਿਲਦੇ ਵੀ ਸੀਗੇ ਬਹੁਤ ਸਾਰੇ ਲੋਕ, ਔਰ ਮੀਡੀਆ ਦੇ ਜ਼ਰੀਏ ਬਹੁਤ ਸਾਰੇ ਲੋਕਾਂ ਦੇ ਨਾਲ ਉਹ ਗੱਲਬਾਤ ਕਰਦੇ ਰਹੇ। ਸਾਡੇ ਇੱਥੇ ਜਗਦੀਸ਼ ਜੀ ਦੇ ਪ੍ਰੋਗਰਾਮ ਦੇ ਵਿੱਚ ਤੇ ਹੀ ਵਾਜ਼ ਅ ਰੈਗੂਲਰ ਗੈਸਟ, ਜਿੱਥੇ ਕਿ ਇਹਨਾਂ ਦੀ ਨੋਕਝੋਕ ਵੀ ਬੜੀ ਮਸ਼ਹੂਰ ਸੀਗੀ ਕਿ ਜਿੱਥੇ ਕਿਹਾ ਜਾਂਦਾ ਸੀ ਕਿ ਜਗਦੀਸ਼ ਜੀ ਨੇ ਗੱਲ ਕੰਜ਼ਰਵੇਟਿਵ ਦੀ ਕਰਨੀ ਹੈ ਅਤੇ ਪੁਨੀਆ ਸਾਹਿਬ ਨੇ ਲਿਬਰਲ ਦੀ ਕਰਨੀ ਹੈ, ਅੱਜ ਇੱਥੇ ਅਸੀਂ ਉਹਨਾਂ ਨੂੰ ਯਾਦ ਵੀ ਕਰ ਰਹੇ ਹੈਗੇ ਹਾਂ, ਐਂਡ ਮੈਨੂੰ ਉਹਨਾਂ ਦਾ ਖਿਲਖਿਲਾਉਂਦਾ ਹੋਇਆ ਚਿਹਰਾ ਹਮੇਸ਼ਾ ਯਾਦ ਰਹੇਗਾ, ਕਿਉਂਕਿ ਕਾਫੀ ਸਾਰੇ ਟੀਵੀ ਸ਼ੋਜ਼ ਦੇ ਉੱਤੇ ਮੈਂ ਉਹਨਾਂ ਦੇ ਨਾਲ ਟੀਵੀ ਸ਼ੋਜ਼ ਬੜੇ ਕੀਤੇ ਨੇ ਉਹਨਾਂ ਨਾਲ, ਔਰ ਉਹਨਾਂ ਦੀ ਜਿਹੜੀ ਖਾਸੀਅਤ ਸੀਗੀ ਉਹ ਮੈਂ ਅੱਗੇ ਚੱਲ ਕੇ ਜ਼ਿਕਰ ਕਰਾਂਗਾ ਉਹਨਾਂ ਦੇ ਬਾਰੇ। ਅੱਜ ਅਸੀਂ ਸਾਡੇ ਜਿਹੜਾ ਸਾਡੀ ਟੀਮ ਨੇ ਤਸਵੀਰ ਜਿਹੜੀ ਉਹਨਾਂ ਦੀ ਲਗਾਈ, ਕਿਉਂਕਿ ਮੈਂ ਜਦੋਂ ਇਹ ਖਬਰ ਦਿੱਤੀ ਅਤੇ ਅਫਕੋਰਸ ਬਾਨੀ ਜੀ, ਗੁਰਪ੍ਰੀਤ ਜੀ ਨਾਲ ਸਾਰਿਆਂ ਨੇ ਤਸਵੀਰ ਜਿਹੜੀ ਉਹਨਾਂ ਦੀ ਲਗਾਈ, ਉਹ ਤਸਵੀਰ ਵੀ ਬਿਲਕੁਲ ਉਹੀ ਹੈ ਜੋ ਮੇਰੇ ਮਨ ਦੇ ਵਿੱਚ ਹਮੇਸ਼ਾ ਉਹਨਾਂ ਦੀ ਤਸਵੀਰ ਰਹੇਗੀ ਕਰਮ ਸਿੰਘ ਪੁਨੀਆ ਸਾਹਿਬ ਦੀ। ਹੱਥ 'ਚ ਉਹਨਾਂ ਦੀ ਕੌਫੀ ਹਮੇਸ਼ਾ ਹੁੰਦੀ ਸੀਗੀ, ਸੋ ਕੌਫੀ ਉਹਨਾਂ ਦੇ ਹੱਥ 'ਚ ਹੁੰਦੀ ਸੀ ਹਮੇਸ਼ਾ ਉਹਨਾਂ ਦਾ। ਹੀ ਵਾਜ਼ ਵੈਰੀ ਸਮਾਰਟਲੀ ਡਰੈਸਡ ਅਪ ਆਲ ਦਾ ਟਾਈਮ, ਮੈਂ ਉਹਨਾਂ ਨੂੰ ਕਦੇ ਇਨਫੋਰਮਲ ਕੱਪੜਿਆਂ 'ਚ ਦੇਖਿਆ ਹੀ ਨਹੀਂ ਅੱਜ ਤੱਕ, ਕਿਉਂਕਿ ਸਾਡੀ ਮੀਟਿੰਗਸ ਵੀ ਬਾਹਰ ਫੋਰਮਲ ਸੈਟਅਪ 'ਚ ਹੀ ਹੁੰਦੀ ਸੀਗੀ। ਵੈਰੀ ਨਾਈਸਲੀ ਡਰੈਸਡ ਅਪ ਆਲਵੇਜ਼, ਸੂਟ ਟਾਈ ਉਹਨਾਂ ਦਾ ਇਸੇ ਤਰ੍ਹਾਂ ਲੱਗਾ ਹੋਇਆ, ਸ਼ਾਨਦਾਰ ਉਹਨਾਂ ਨੇ ਪੱਗ ਬੰਨੀ ਹੋਈ ਤੇ ਬੜਾ ਖੂਬਸੂਰਤ ਲੱਗਦੇ ਸੀ ਹਮੇਸ਼ਾ ਹੀ ਉਹ, ਔਰ ਹੱਥ ਦੇ ਵਿੱਚ ਖਿਲਖਿਲਾਉਂਦਾ ਚਿਹਰਾ, ਹਮੇਸ਼ਾ ਖੁਸ਼ ਤਬੀਅਤ, ਹੱਥ ਦੇ ਵਿੱਚ ਉਹਨਾਂ ਦੇ ਕੌਫੀ, ਔਰ ਕਈ ਸਾਰੇ ਟੀਵੀ ਸ਼ੋਅਜ਼ ਉਹਨਾਂ ਨਾਲ ਕੀਤੇ ਹੈ, ਓਮਨੀ ਟੀਵੀ ਦੇ ਉੱਤੇ, ਰੋਜਰਸ ਤੇ, ਐਂਡ ਆਫਕੋਰਸ ਚੈਨਲ ਵਾਈ ਦੇ ਉੱਤੇ ਵੀ। ਸੋ ਉਹ ਮੈਨੂੰ ਇਸੇ ਤਰ੍ਹਾਂ ਲੱਗ ਰਿਹਾ ਮੈਨੂੰ ਕਿ ਜੀ ਜਿਸ ਤਰ੍ਹਾਂ ਉਹ ਸਾਡੇ ਟੀਵੀ ਸ਼ੋਅ ਦੇ ਉੱਤੇ ਅਜੇ ਵੀ ਆਉਣਗੇ। ਯਕੀਨ ਨਹੀਂ ਆਉਂਦਾ ਕਿ ਕੋਵਿਡ ਦੀ ਇਸ ਲੜਾਈ ਦੇ ਵਿੱਚ ਉਹ ਇਸ ਤਰ੍ਹਾਂ ਹਾਰ ਸਕਦੇ ਨੇ। ਮੈਨੂੰ ਹਜੇ ਵੀ ਯਕੀਨ ਨਹੀਂ ਹੋ ਰਿਹਾ ਕਿ ਇਸ ਤਰ੍ਹਾਂ ਹੋ ਸਕਦਾ। ਮੈਨੂੰ ਲੱਗਦਾ ਹੈ ਕਿ ਉਹ ਹਜੇ ਵੀ ਸਾਡੇ ਟੀਵੀ ਸ਼ੋਅ ਦੇ ਆ ਜਾਣਗੇ, ਸ਼ਾਇਦ ਚੈਨਲ ਵਾਈ ਦੇ ਆ ਜਾਣਗੇ ਹੱਥ ਦੇ ਵਿੱਚ ਕੌਫੀ ਪਕੜੇ ਹੋਏ। ਔਰ ਜਿਹੜੀਆਂ ਉਹਨਾਂ ਨਾਲ ਗੱਲਾਂ ਹੁੰਦੀਆਂ ਸੀ ਉਹ ਵੀ ਅੱਜ ਸਾਂਝੀਆਂ ਕਰਾਂਗੇ, ਔਰ ਉਹਨਾਂ ਦੀ ਇੱਕ ਬਹੁਤ ਇੰਪੋਰਟੈਂਟ ਖਾਸੀਅਤ ਜਿਹੜੀ ਹੈ ਉਹ ਵੀ ਸਾਂਝੀ ਕਰਾਂਗੇ, ਜੋ ਕਿ ਲਿਬਰਲ ਪਾਰਟੀ ਦੇ ਨਾਲ ਰਿਲੇਟਡ ਹੈ। ਵੀ ਵਿਲ ਡਿਸਕਸ ਦੈਟ ਆਲਸੋ। ਤੀਸਰੇ, ਸਾਡੇ ਜਿਹੜੇ ਪੱਤਰਕਾਰ ਨੇ, ਕਿਉਂਕਿ ਮੀਡੀਆ ਇੱਕ ਫਿਟਰਨਿਟੀ ਹੈ, ਮੈਂ ਸਮਝਦਾ ਹਾਂ ਕਿ ਵੀ ਆਲ ਰਿਸਪੈਕਟ ਐਨੀ ਮੀਡੀਆ ਪਰਸਨ ਦੁਨੀਆ ਦੇ ਵਿੱਚ। ਜੇ ਕਿਸੇ ਨੂੰ ਕਿਤੇ ਵੀ ਕਿਸੇ ਨੂੰ ਪ੍ਰੋਬਲਮ ਆਉਂਦੀ ਹੈ ਤੇ ਉਹਦੀ ਗੱਲਬਾਤ ਦੁਨੀਆ ਭਰ ਦੇ ਵਿੱਚ ਹੁੰਦੀ ਹੈ। ਔਰ ਸਾਡੇ ਇੱਕ ਮੀਡੀਆ ਕਲੀਗ ਜੋ ਕਿ ਪਾਕਿਸਤਾਨ ਤੋਂ ਸੀਗੇ, ਬਲੋਚ ਐਕਟਿਵਿਸਟ ਵੀ ਸੀਗੇ, ਸੋ ਉਹਨਾਂ ਦਾ ਹਾਲ ਹੀ ਦੇ ਵਿੱਚ ਸਵੀਡਨ ਦੇ ਵਿੱਚ ਉਹਨਾਂ ਦੀ ਜਿਹੜੀ ਲਾਸ਼ ਹੈ ਉਹ ਬਰਾਮਦ ਹੋਈ ਸੀਗੀ। ਔਰ ਹੁਣ ਕੁਝ ਖਬਰਾਂ ਆ ਰਹੀਆਂ ਨੇ ਕਿ ਕਿਆ ਉਹਨਾਂ ਨੂੰ ਮਾਰਿਆ ਗਿਆ ਹੈ, ਕਿਆ ਉਹਨਾਂ ਨੂੰ, ਇਜ਼ ਇਟ ਰਿਲੇਟਡ ਟੂ ਕ੍ਰਾਈਮ ਜਾਂ ਨਹੀਂ, ਇਹਦੇ ਬਾਰੇ ਕਨਫਲਿਕਟਿੰਗ ਰਿਪੋਰਟਸ ਨੇ, ਅਲੱਗ ਅਲੱਗ ਖਬਰਾਂ ਆ ਰਹੀਆਂ ਨੇ। ਹਜੇ ਆਈ ਥਿੰਕ ਇਹਦੀ ਜਿਹੜੀ ਇਨਵੈਸਟੀਗੇਸ਼ਨ ਆ ਉਹ ਹਜੇ ਹੋਣੀ ਬਾਕੀ ਹੈ। ਸੋ ਬਟ ਵਨ ਥਿੰਗ ਵਿਚ ਇਜ਼ ਕਨਫਰਮ ਦੈਟ ਯੈਸ ਵੀ ਹੈਵ ਲੋਸਟ ਅ ਵੈਰੀ ਇੰਪੋਰਟੈਂਟ ਪਰਸਨ। ਸਾਡੇ ਇੱਕ ਜਿਹੜੇ ਮੀਡੀਆ ਕਲੀਗ ਨੇ ਉਹ ਹੁਣ ਇਸ ਦੁਨੀਆ ਦੇ ਵਿੱਚ ਨਹੀਂ ਰਹੇ। ਸੋ ਉਹਨਾਂ ਦੀ ਰਿਪੋਰਟ ਵੀ ਮੈਂ ਜਿਹੜੀ ਹੈ ਬੜੀ ਡਿਟੇਲ ਦੇ ਵਿੱਚ ਤੁਹਾਡੇ ਨਾਲ ਸਾਂਝੀ ਕਰਾਂਗਾ ਕਿ ਕੌਣ ਨੇ ਇਹ ਪੱਤਰਕਾਰ। ਇਹ ਪਹਿਲਾਂ ਮਿਸਿੰਗ ਰਿਪੋਰਟ ਹੋਈ ਸੀ ਸਵੀਡਨ ਦੇ ਵਿੱਚ, ਔਰ ਫਿਰ ਮਿਸਿੰਗ ਹੋਣ ਤੋਂ ਬਾਅਦ, ਰਿਪੋਰਟ ਹੋਣ ਤੋਂ ਬਾਅਦ ਫਿਰ ਇਹਨਾਂ ਦੀ ਲਾਸ਼ ਇੱਕ ਨਦੀ ਚੋਂ ਬਰਾਮਦ ਕੀਤੀ ਗਈ। ਸੋ ਕਿਆ ਇਹਨਾਂ ਦਾ ਕਤਲ ਕਰ ਦਿੱਤਾ ਗਿਆ ਕਿਸੇ ਇੰਟੈਲੀਜੈਂਸ ਏਜੰਸੀ ਦੁਆਰਾ, ਜਾਂ ਇਹ ਇੱਕ ਮਰਡਰ ਸੀਗਾ, ਜਾਂ ਇਹ ਸੁਸਾਈਡ ਸੀਗਾ, ਜਾਂ ਇੱਕ ਐਕਸੀਡੈਂਟ ਸੀਗਾ, ਕੀ ਸੀਗਾ ਇਹ? ਸੋ ਇਹਦੀ ਵੀ ਗੱਲਬਾਤ ਜਿਹੜੀ ਹੈ ਉਹ ਅੱਗੇ ਚੱਲ ਕੇ ਤੁਹਾਡੇ ਨਾਲ ਜ਼ਰੂਰ ਡਿਟੇਲ ਦੇ ਵਿੱਚ ਸਾਂਝੀ ਕਰਾਂਗੇ। ਸੋ ਬਹੁਤ ਕੁਛ ਹੈ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ। ਮੀਡੀਆ ਦੀ ਗੱਲ ਵੀ ਅਸੀਂ ਕਰਾਂਗੇ ਕਿਉਂਕਿ ਵਰਲਡ ਫਰੀਡਮ ਡੇ ਜਿਹੜਾ ਇਸੇ 2 ਤਰੀਕ ਨੂੰ, ਸੰਡੇ ਨੂੰ ਜਿਹੜਾ ਉਹ ਦੁਨੀਆ ਭਰ ਦੇ ਵਿੱਚ ਇਹਦੀ ਚਰਚਾ ਸੀਗੀ। ਔਰ ਪ੍ਰੈਸ ਫਰੀਡਮ ਦੀ ਜਦੋਂ ਗੱਲ ਕੀਤੀ ਜਾਂਦੀ ਹੈ, ਵਰਲਡ ਪ੍ਰੈਸ ਫਰੀਡਮ ਡੇ ਦੀ, ਅਤੇ ਮੀਡੀਆ ਨੂੰ ਕਿੰਨੀ ਕੁ ਅੱਜ ਦੀ ਡੇਟ ਦੇ ਵਿੱਚ ਆਜ਼ਾਦੀ ਹੈ? ਕਿਆ ਸਾਨੂੰ ਇੱਥੇ ਕੈਨੇਡਾ ਦੇ ਵਿੱਚ ਮੀਡੀਆ ਨੂੰ ਆਜ਼ਾਦੀ ਹੈ ਪੂਰੀ ਤਰ੍ਹਾਂ ਆਪਣੀ ਗੱਲ ਕਹਿਣ ਦੀ? ਹੈ ਸਾਡੇ ਉੱਤੇ ਵੀ ਕੋਈ ਪਾਬੰਦੀਆਂ ਨੇ, ਰਿਸਟ੍ਰਿਕਸ਼ਨਸ ਨੇ? ਲੋਕਡਾਊਨ ਕਿਤੇ ਮੀਡੀਆ 'ਤੇ ਤਾਂ ਨਹੀਂ ਲੱਗਾ ਹੋਇਆ? ਔਰ ਕੀ ਅਸੀਂ ਕਰ ਸਕਦੇ ਹਾਂ ਖੁੱਲ੍ਹ ਕੇ ਆਪਣੀ ਗੱਲਬਾਤ? ਇੰਡੀਆ 'ਚ ਕਿੰਨੀ ਕੁ ਆਜ਼ਾਦੀ ਹੈ, ਦੁਨੀਆ ਭਰ 'ਚ ਕਿੰਨੀ ਆਜ਼ਾਦੀ ਹੈ, ਪਾਕਿਸਤਾਨ, ਚਾਈਨਾ 'ਚ ਕਿੰਨੀ ਕੁ ਆਜ਼ਾਦੀ ਹੈ? ਜੇ ਵਕਤ ਨੇ ਇਜਾਜ਼ਤ ਦਿੱਤੀ, ਕਿਉਂਕਿ ਮੰਡੇ ਦਾ ਦਿਨ ਹੈ, ਕਾਫੀ ਸਾਰੇ ਇਸ਼ੂਜ਼ ਜਿਹੜੇ ਨੇ ਅਸੀਂ ਕਵਰ ਕਰਨੇ ਨੇ। ਸੋ ਕੋਸ਼ਿਸ਼ ਕਰਾਂਗੇ ਜੀ ਕਿ ਅਸੀਂ ਸਾਰੀ ਗੱਲਬਾਤ ਜਿਹੜੀ ਹੈ ਤੁਹਾਡੇ ਨਾਲ ਜ਼ਰੂਰ ਸਾਂਝੀ ਕਰੀਏ। ਸੁਨੀਨਾ ਜੀ, ਸਾਡੇ ਹੈਡਲਾਈਨਸ ਦੇ ਸਪੌਂਸਰ ਜ਼ਰੂਰ ਅਨਾਊਂਸ ਕਰ ਦਿਓ, ਔਰ ਉਸ ਤੋਂ ਬਾਅਦ ਹੈਡਲਾਈਨਸ ਕਰਨ ਜਾ ਰਹੇ ਹਾਂ।
ਹੈਡਲਾਈਨਸ ਦੇ ਮੇਨ ਸਪੌਂਸਰ ਨੇ ਇੱਕ ਪਿਕਚਰ ਕਲਿਊਬ ਜੋ ਹਾਜ਼ਰ ਹੈ ਆਪਣੀ ਤੀਜੀ ਨਵੀਂ ਲੋਕੇਸ਼ਨ ਦੇ ਨਾਲ ਐਟ ਨੇਪਨੀ ਓਨਟਾਰੀਓ। ਵਧੇਰੀ ਜਾਣਕਾਰੀ ਲਈ ਤੁਸੀਂ ਕਾਲ ਕਰੋ 1-888-785-5823 ਤੇ ਕੁਇਕ ਸਟ੍ਰਕ ਕਲਿਊਬ। ਓਨਟਾਰੀਓ ਵਰਚੁਅਲ ਸਕੂਲ ਦੋਸਤੋ, ਜੇਕਰ ਤੁਸੀਂ ਘਰ ਬੈਠੇ ਮਿਨਿਸਟਰੀ ਇੰਸਪੈਕਟਡ ਆਨਲਾਈਨ ਹਾਈ ਸਕੂਲ ਵਿਭਾਗ ਦੇ ਵਿੱਚੋਂ ਜਿਹਦੇ ਨਾਲ ਜੁੜ ਤੁਸੀਂ ਹਾਈ ਸਕੂਲ ਡਿਪਲੋਮਾ ਅਰਨ ਕਰ ਸਕਦੇ ਹੋ, ਤਾਂ ਜ਼ਰੂਰ ਤੁਸੀਂ ਸੰਪਰਕ ਕਰੋ ਓਨਟਾਰੀਓ ਵਰਚੁਅਲ ਸਕੂਲ ਨੂੰ। ਵੈਬਸਾਈਟ ਉਹਨਾਂ ਦੀ virtualschool.ca, ਜਾਂ ਫਿਰ ਉਹਨਾਂ ਨੂੰ ਕਾਲ ਕਰਕੇ ਜਿਹੜੀ ਜਾਣਕਾਰੀ ਹਾਸਲ ਕਰ ਸਕਦੇ ਹੋ 416-907-4899-416-907-4899। ਮੌਰਗੇਜ ਬਾਰੇ ਕੋਈ ਵੀ ਜਾਣਕਾਰੀ ਤੁਸੀਂ ਲੈਣੀ ਹੈ ਤਾਂ ਹੈਰੀ ਧਾਲੀਵਾਲ ਜੀ ਨੂੰ ਜ਼ਰੂਰ ਕਰੋ ਸੰਪਰਕ 416-617-6969 ਇਸ ਨੰਬਰ ਟੂ ਕਾਲ। ਪਰਚੇਜ ਰੀਫਾਈਨਾਂਸ ਅਪਰੂਵਲ ਵਿਦ ਇਨ 24 ਆਵਰਸ ਹੋ ਜਾਏਗਾ। ਸੈਲਫ ਇੰਪਲੋਇਡ ਨੂੰ ਲੋ ਇਨਕਮ ਹੈ, ਘਬਰਾਉਣ ਦੀ ਕੋਈ ਗੱਲ ਨਹੀਂ। ਡਾਇਰੈਕਟ ਡੀਲ ਕਰਦੇ ਨੇ ਵਿਦ ਬੈਂਕ, ਜ਼ਰੂਰ ਤੁਸੀਂ ਕਾਲ ਕਰੋ ਹੈਰੀ ਧਾਲੀਵਾਲ ਜੀ ਨੂੰ 416-617-6969। ਟੀਮ ਕ੍ਰਾਈਸਲਰ, ਜੇਕਰ ਤੁਸੀਂ ਕ੍ਰਾਈਸਲਰ ਦੀ ਕੋਈ ਵੀ ਕਾਰ ਖਰੀਦਣਾ ਚਾਹੁੰਦੇ ਹੋ ਦੋਸਤੋ, ਤਾਂ ਜਨਰਲ ਮੈਨੇਜਰ ਜੋਰਜ ਹਰਨ ਦਾ ਨੰਬਰ 905-819-0001-905-819-0001। ਅੰਮ੍ਰਿਤਸਰੀ ਢਾਬਾ ਬਾਏ ਪੰਜਾਬੀ ਬਾਏ ਨੇਚਰ ਪਹਿਲੇ ਡਰਾਈਵ ਥਰੂ ਰੈਸਟੋਰੈਂਟ ਦੇ ਰੂਪ ਵਿੱਚ ਤੁਹਾਨੂੰ ਨਜ਼ਰ ਆ ਰਿਹਾ। ਕੈਨੇਡੀ ਐਂਡ ਸਟੀਲਸ ਇਜ਼ ਅ ਮੇਜਰ ਇੰਟਰਸੈਕਸ਼ਨ ਜਿੱਥੇ ਉਹ ਲੋਕੇਟਡ ਹੈ। 168-10 Kennedy Road ਸਾਊਥ ਬ੍ਰੈਂਪਟਨ ਇਜ਼ ਦੀ ਐਡਰੈਸ। ਜ਼ਿਆਦਾ ਜਾਣਕਾਰੀ ਲਈ ਕਾਲ ਕਰੋ 416-937-2061 ਤੇ 416-937-2061। ਫਾਈਨਾਂਸ਼ੀਅਲ ਪਲਾਨਿੰਗ ਸਰਵਿਸਿਜ਼ ਦੇ ਲਈ ਕਾਲ ਕਰੋ ਪੰਕਜ ਮੋਂਗਾ ਜੀ ਨੂੰ 647-285-1007 ਇਜ਼ ਦਾ ਨੰਬਰ ਟੂ ਕਾਲ। 647-285-1007 ਜੇਕਰ ਦੋਸਤੋ ਤੁਸੀਂ ਕਿਸੇ ਵੀ ਸਪੋਂਸਰ ਦਾ ਨੰਬਰ ਨਹੀਂ ਨੋਟ ਕਰ ਸਕੇ ਤਾਂ ਜ਼ਰੂਰ ਤੁਸੀਂ ਕਾਲ ਕਰੋ ਵਾਈ ਮੀਡੀਆ ਗਰੁੱਪ ਦਾ, ਸਾਡਾ ਨੰਬਰ 416-475-5000 ਤੇ 416-475-5000 ਤੇ। ਹਰ ਪ੍ਰਕਾਰ ਦੀ ਗ੍ਰੋਸਰੀ ਦੇ ਲਈ ਜ਼ਰੂਰ ਤੁਸੀਂ ਪਹੁੰਚੋ ਸਬਜ਼ੀ ਮੰਡੀ ਕੈਸ਼ ਐਂਡ ਕੈਰੀ, ਜੋ ਤੁਹਾਨੂੰ ਚਾਰ ਲੋਕੇਸ਼ਨ ਤੋਂ ਆਲਰੇਡੀ ਸਰਵ ਕਰ ਰਹੇ ਨੇ। 1525 ਬ੍ਰਿਸਟਲ ਰੋਡ ਵੈਸਟ, ਯੂਨਿਟ ਨੰਬਰ 18, ਮਿਸਾਗਾ, ਬ੍ਰਾਂਪਟਨ ਵਿੱਚ ਤਿੰਨ ਲੋਕੇਸ਼ਨਸ ਨੇ। 1098 ਪੀਟਰ ਰੋਬਰਟਸਨ ਬੁਲਵਰਡ ਬ੍ਰਾਂਪਟਨ, 8997 ਦ ਗੋ ਰੋਡ ਬ੍ਰਾਂਪਟਨ, 515 ਰੇਲ ਆਸਨ ਬੁਲਵਰਡ ਬ੍ਰਾਂਪਟਨ। ਖੁਸ਼ਖਬਰੀ ਇਹ ਹੈ ਕਿ ਸਬਜ਼ੀ ਮੰਡੀ ਕੈਸ਼ ਐਂਡ ਕੈਰੀ ਆਪਣੀ ਪੰਜਵੀਂ ਨਵੀਂ ਲੋਕੇਸ਼ਨ ਦੇ ਨਾਲ ਬਹੁਤ ਜਲਦ ਨਜ਼ਰ ਆਏਗੀ 9825 ਚਿੰਕੂਜ਼ੀ ਰੋਡ ਬ੍ਰਾਂਪਟਨ ਤੇ, 9825 ਚਿੰਕੂਜ਼ੀ ਰੋਡ। ਸੋ ਫਾਰ ਆਲ ਯੋਰ ਗ੍ਰੋਸਰੀ ਨੀਡਸ ਜ਼ਰੂਰ ਦੋਸਤੋ ਤੁਸੀਂ ਪਹੁੰਚੋ ਸਬਜ਼ੀ ਮੰਡੀ ਕੈਸ਼ ਐਂਡ ਕੈਰੀ। ਇੱਕ ਟਰੱਕਿੰਗ ਕੰਪਨੀ ਇਟਸ ਲੁਕਿੰਗ ਫਾਰ ਸਿੰਗਲ ਐਂਡ ਟੀਮ ਡਰਾਈਵਰਸ। ਟੋਰਾਂਟੋ ਕੈਲੀਫੋਰਨੀਆ ਦੇ ਡਰਾਈਵ ਐਂਡ ਰਨਸ ਨੇ ਸੇਮ ਡਰੌਪ ਪਿਕਅਪ ਐਂਡ ਡਰੌਪ ਆਫ, ਐਟਲੀਸਟ 3 ਸਾਲਾਂ ਦਾ ਤਜਰਬਾ ਜਿਹੜਾ ਹੈ ਉਹ ਲੋੜੀਂਦਾ। ਵਧੇਰੀ ਜਾਣਕਾਰੀ ਲਈ ਕਾਲ ਤੁਸੀਂ ਕਰੋ 416-655-9988 ਤੇ, 416-655-9788 ਤੇ। ਜੇਕਰ ਤੁਸੀਂ ਘਰ ਦੇ ਵਿੱਚ ਬੈਠੇ ਹੋ ਚੈਨਲ ਵਾਈ 24/7 ਜ਼ਰੂਰ ਤੁਸੀਂ ਲਾ ਕੇ ਦੇਖੋ, ਵਾਚ 857 ਬੈਲ 5828 ਟੈਲਸ 2418 ਤੇ। ਰੁਕ ਕਰਦੇ ਹਾਂ ਹੈਡਲਾਈਨਸ ਸਵਾਲ ਗੱਲ ਕਰਦੇ ਹਾਂ ਜਗਵੀਰ ਜੀ ਨਾਲ। ਜੀ ਜਗਵੀਰ ਜੀ,
ਬਹੁਤ ਸ਼ੁਕਰੀਆ ਜੀ। ਔਰ ਵਾਈ ਮੀਡੀਆ ਗਰੁੱਪ ਵੱਲੋਂ ਹੁਣ ਸਮੇਂ ਹੋ ਗਿਆ ਹੈਡਲਾਈਨਸ ਦਾ। ਗਰੁੱਪ ਵੱਲੋਂ ਤੁਹਾਡੇ ਸਾਰਿਆਂ ਦਾ ਹੈਡਲਾਈਨਸ ਦੇ ਵਿੱਚ ਬਹੁਤ ਬਹੁਤ ਸਵਾਗਤ ਹੈ। ਸਭ ਤੋਂ ਪਹਿਲਾਂ ਬੜੀਆਂ ਖਬਰਾਂ ਦੇ ਵਿੱਚ ਅੱਜ ਅਸੀਂ ਗੱਲਬਾਤ ਕਰਾਂਗੇ ਤਿੰਨ ਉਹਨਾਂ ਮੀਡੀਆ ਜਰਨਲਿਸਟ ਦੀ ਜੋ ਹੁਣ ਸਾਡੇ ਦੇ ਵਿੱਚ ਨਹੀਂ ਰਹੇ। ਸਭ ਤੋਂ ਪਹਿਲਾਂ ਅਸੀਂ ਗੱਲਬਾਤ ਕਰਾਂਗੇ ਕਮਿਊਨਿਟੀ ਦੇ ਵਿੱਚ ਬਹੁਤ ਹੀ ਪਾਪੂਲਰ ਔਰ ਮੀਡੀਆ ਜਗਤ ਦੇ ਵਿੱਚ ਬਹੁਤ ਪਾਪੂਲਰ ਜੋਗਿੰਦਰ ਸਿੰਘ ਗਰੇਵਾਲ ਹੋਣਾ। ਅਸੀਂ ਜ਼ਿਕਰ ਕਰ ਰਹੇ ਹਾਂ ਜੋਗਿੰਦਰ ਸਿੰਘ ਗਰੇਵਾਲ, ਜੋ ਕਿ ਫਾਊਂਡਿੰਗ ਐਡੀਟਰ ਵੀ ਰਹੇ ਨੇ ਪੰਜ ਪਾਣੀ ਨਿਊਜ਼ ਪੇਪਰ ਦੇ, ਔਰ ਉਹਨਾਂ ਦੀ ਉਮਰ 83 ਸਾਲ ਦੀ ਸੀਗੀ, ਉਹ ਹੁਣ ਸਾਡੇ ਵਿੱਚ ਨਹੀਂ ਰਹੇ। ਇਸ ਤੋਂ ਬਾਅਦ ਅਸੀਂ ਗੱਲਬਾਤ ਕਰਾਂਗੇ ਇੱਕ ਹੋਰ ਮੀਡੀਆ ਦੀ ਜਾਣੀ ਪਛਾਣੀ ਸ਼ਖਸੀਅਤ ਕਰਮ ਸਿੰਘ ਪੁਨੀਆ। ਕਰਮ ਸਿੰਘ ਪੁਨੀਆ ਜੋ ਕਿ ਕਾਫੀ ਲੰਬੇ ਸਮੇਂ ਤੋਂ ਮੀਡੀਆ ਦੇ ਨਾਲ ਵੀ ਜੁੜੇ ਸੀਗੇ, ਔਰ ਕਰਮ ਸਿੰਘ ਪੁਨੀਆ ਜੀ ਜੋ ਕਿ ਕਾਫੀ ਲੰਬੇ ਸਮੇਂ ਤੋਂ ਕਮਿਊਨਿਟੀ ਦੇ ਨਾਲ ਵੀ ਜੁੜੇ ਸੀਗੇ, ਔਰ ਉਹ ਵੀ ਹੁਣ ਸਾਡੇ ਵਿੱਚ ਨਹੀਂ ਰਹੇ। ਜੋਗਿੰਦਰ ਸਿੰਘ ਗਰੇਵਾਲ ਸਾਹਿਬ ਔਰ ਕਰਮ ਸਿੰਘ ਪੁਨੀਆ ਹੋਣ ਬਾਰੇ ਖਾਸ ਪ੍ਰੋਗਰਾਮ ਜਿਹੜੇ ਨੇ ਉਹ ਵਾਈ ਮੀਡੀਆ ਗਰੁੱਪ ਵੱਲੋਂ ਸਾਰੇ ਹੀ ਪਲੇਟਫਾਰਮ ਦੇ ਵਿੱਚ ਸਾਊਥ ਏਸ਼ੀਅਨ ਪਲਸ ਰੇਡੀਓ ਔਰ ਚੈਨਲ ਵਾਈ ਦੇ ਉੱਤੇ ਵੀ ਬ੍ਰੌਡਕਾਸਟ ਕੀਤੇ ਜਾਣਗੇ। ਅੱਜ ਇੱਥੇ ਸਾਰਾ ਹੀ ਕੈਨੇਡਾ ਭਰ ਦੇ ਵਿੱਚ ਜੋਗਿੰਦਰ ਸਿੰਘ ਗਰੇਵਾਲ ਔਰ ਕਰਮ ਸਿੰਘ ਪੁਨੀਆ ਇਹਨਾਂ ਦੋਨਾਂ ਨੂੰ ਯਾਦ ਕੀਤਾ ਜਾ ਰਿਹਾ ਹੈ। ਔਰ ਜਦੋਂ ਮੀਡੀਆ ਦੀ ਗੱਲ ਅੱਜ ਸਾਡੀ ਪਹਿਲੀ ਵੱਡੀ ਹੈਡਲਾਈਨ ਅੱਜ ਮੀਡੀਆ ਦੇ ਬਾਰੇ ਬਣੀ ਹੈ, ਤੇ ਅਸੀਂ ਦੋ ਖਬਰਾਂ ਮੀਡੀਆ ਨਾਲ ਰਿਲੇਟਡ ਹੋਰ ਤੁਹਾਡੇ ਨਾਲ ਸਾਂਝੀਆਂ ਕਰਾਂਗੇ। ਇੱਕ ਤੇ ਇਸੇ ਵੀਕਐਂਡ ਦੇ ਉੱਤੇ ਮੇ 2 ਨੂੰ ਵਰਲਡ ਪ੍ਰੈਸ ਫਰੀਡਮ ਡੇ, ਜਿੱਥੇ ਦੁਨੀਆ ਭਰ ਦੇ ਵਿੱਚ ਇਹਦੇ ਬਾਰੇ ਚਰਚਾ ਕੀਤੀ ਗਈ ਹੈ, ਲੇਕਿਨ ਇਸ ਮੌਕੇ ਦੇ ਉੱਤੇ ਵੀ ਇੱਕ ਬਲੋਚ ਪੱਤਰਕਾਰ ਦਾ ਕਿਆ ਮਰਡਰ ਹੋਇਆ ਜਾਂ ਉਸਨੇ ਸੁਸਾਈਡ ਕੀਤਾ ਹੈ, ਇਹਦੇ ਬਾਰੇ ਕਈ ਤਰ੍ਹਾਂ ਦੇ ਸਵਾਲ ਹਜੇ ਬਰਕਰਾਰ ਨੇ। ਅਸੀਂ ਜ਼ਿਕਰ ਕਰ ਰਹੇ ਹੈਗੇ ਹਾਂ ਇੱਕ ਹੋਰ ਪੱਤਰਕਾਰ ਸਾਜਿਦ ਹੁਸੈਨ, ਜੋ ਕਿ ਬਲੋਚਿਸਤਾਨ ਟਾਈਮਸ ਨਾਮ ਦਾ ਨਿਊਜ਼ ਪੇਪਰ ਸਵੀਡਨ ਦੇ ਵਿੱਚ ਪਬਲਿਸ਼ ਕਰਦੇ ਸੀਗੇ। ਸਾਜਿਦ ਹੁਸੈਨ ਜੋ ਕਿ ਪਾਕਿਸਤਾਨ ਤੋਂ ਫਰਾਰ ਹੋ ਕੇ ਸਵੀਡਨ ਆਏ ਸੀਗੇ, ਕਿਉਂਕਿ ਸਾਜਿਦ ਹੁਸੈਨ ਜਿਹੜੇ ਨੇ ਉਹ ਪਾਕਿਸਤਾਨ ਦੇ ਵਿੱਚ ਬਲੋਚਿਸਤਾਨ ਦੇ ਵਿੱਚ ਜਿਨ੍ਹਾਂ ਲੋਕਾਂ ਨੂੰ ਇੰਟੈਲੀਜੈਂਸ ਏਜੰਸੀ ਅਚਾਨਕ ਅਗਵਾ ਕਰ ਲੈਂਦੀਆਂ ਸੀਗੀਆਂ ਔਰ ਜੋ ਲੋਕ ਗਾਇਬ ਹੋ ਜਾਂਦੇ ਸੀ ਮਿਸਿੰਗ ਪਰਸਨਸ, ਉਹਨਾਂ ਦੇ ਬਾਰੇ ਜ਼ਿਕਰ ਜਿਹੜਾ ਉਹ ਸਾਜਿਦ ਹੁਸੈਨ ਲਗਾਤਾਰ ਪਾਕਿਸਤਾਨ ਦੇ ਵਿੱਚ ਕਰਦਾ ਸੀਗਾ, ਲੇਕਿਨ ਪਾਕਿਸਤਾਨ ਦੀ ਸਿਕਿਉਰਿਟੀ ਏਜੰਸੀ ਦੇ ਨਾਲ ਦਿੱਕਤਾਂ ਹੋਣ ਦੇ ਚੱਲਦਿਆਂ ਇਹ ਸ਼ਖਸ ਜਿਹੜਾ ਉਹ ਸਵੀਡਨ ਦੇ ਵਿੱਚ ਚਲਾ ਗਿਆ ਸੀਗਾ। ਉਸ ਤੋਂ ਬਾਅਦ ਖਬਰ ਆਈ ਕਿ ਮਾਰਚ ਅਰਲੀ ਫਸਟ ਵੀਕ ਦੇ ਵਿੱਚ ਕਈ ਸਾਜਿਦ ਹੁਸੈਨ ਜਿਹੜੇ ਨੇ ਉਹ ਅਚਾਨਕ ਮਿਸਿੰਗ ਜਿਹੜੇ ਨੇ ਉਹ ਰਿਪੋਰਟ ਕੀਤੇ ਗਏ। ਉਸ ਤੋਂ ਬਾਅਦ ਉਹਨਾਂ ਦੀ ਜਿਹੜੀ ਲਾਸ਼ ਹੈਗੀ ਆ ਸਾਜਿਦ ਹੁਸੈਨ ਦੀ, ਉਹ ਇੱਕ ਨਦੀ ਦੇ ਵਿੱਚ ਬਰਾਮਦ ਕੀਤੀ ਗਈ ਹੈ। ਪੁਲਿਸ ਫਿਲਹਾਲ ਇਸ ਮਾਮਲੇ ਦੀ ਇਨਵੈਸਟੀਗੇਸ਼ਨ ਕਰ ਰਹੀ ਹੈ ਕਿ ਆਖਿਰਕਾਰ ਸਾਜਿਦ ਹੁਸੈਨ ਦਾ ਕਿਆ ਇਹ ਕਤਲ ਦਾ ਮਾਮਲਾ ਹੈ ਜਾਂ ਫਿਰ ਇਹ ਸੁਸਾਈਡ ਹੈ ਜਾਂ ਫਿਰ ਇਹ ਮਰਡਰ ਦਾ ਮਾਮਲਾ ਹੈ। ਬਾਤ ਕਰਦੇ ਹੈਗੇ ਹਾਂ ਜੋ ਹਾਲ ਹੀ ਦੇ ਵਿੱਚ ਸਾਡੇ ਕੋਲ ਲੇਟੈਸਟ ਖਬਰਾਂ ਆ ਰਹੀਆਂ ਨੇ। ਸਭ ਤੋਂ ਪਹਿਲਾਂ ਤਾਂ ਕੈਨੇਡਾ ਦੇ ਵਿੱਚ ਅੱਜ ਕਾਫੀ ਸਾਰੀਆਂ ਪ੍ਰੋਵਿੰਸਿਸ ਜਿਹੜੀਆਂ ਨੇ ਉਹ ਲੋਕਡਾਊਨ ਨੂੰ ਖੋਲ੍ਹਣ ਦੀ ਜਿਹੜੀ ਗੱਲਬਾਤ ਹੈ ਉਹ ਇਸ ਸਮੇਂ ਕਰ ਰਹੀਆਂ ਨੇ, ਜਿਹਦੇ ਵਿੱਚ ਕਿ ਸਭ ਤੋਂ ਜ਼ਿਆਦਾ ਐਗਰੈਸਿਵ ਓਪਨਿੰਗ ਹੈਗੀ ਆ ਮੈਨੀਟੋਬਾ ਦੀ। ਮੈਨੀਟੋਬਾ ਤੋਂ ਇਲਾਵਾ ਕਿਊਬੈਕ ਦੂਸਰੇ ਨੰਬਰ 'ਤੇ ਅਸੀਂ ਕਹਿ ਸਕਦੇ ਹਾਂ, ਜੋ ਬਹੁਤ ਹੀ ਐਗਰੈਸਿਵਲੀ ਜਿਹੜਾ ਇਸ ਵੇਲੇ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਉਹਨਾਂ ਨੂੰ ਓਪਨ ਕਰ ਰਿਹਾ। ਕਿਊਬੈਕ ਤੋਂ ਇਲਾਵਾ ਸੈਸਕੈਚੂਅਨ, ਨੋਵਾ ਸਕੋਸ਼ੀਆ, ਬ੍ਰਿਟਿਸ਼ ਕੋਲੰਬੀਆ, ਅਲਬਰਟਾ ਔਰ ਸਾਡੇ ਇੱਥੇ ਓਨਟੈਰੀਓ ਦੇ ਵਿੱਚ ਵੀ ਕਾਫੀ ਚੀਜ਼ਾਂ ਜਿਹੜੀਆਂ ਨੇ ਉਹ ਖੋਲੀਆਂ ਜਾ ਰਹੀਆਂ ਨੇ। ਇੱਥੇ ਅਸੀਂ ਜ਼ਰੂਰ ਜ਼ਿਕਰ ਕਰਨਾ ਚਾਹਾਂਗੇ ਕਿ ਓਨਟੈਰੀਓ ਫਿਲਹਾਲ ਕਾਫੀ ਕੌਸ਼ੀਅਸ ਅਪਰੋਚ ਜਿਹੜਾ ਉਹ ਲੈ ਕੇ ਚੱਲ ਰਿਹਾ ਹੈਗਾ ਔਰ ਓਨਟੈਰੀਓ ਦੇ ਵਿੱਚ ਟੈਸਟਿੰਗ ਨੰਬਰਸ ਵੀ ਹਜੇ ਉਨੇ ਹਾਈ ਨਹੀਂ ਹੈ ਔਰ ਓਨਟੈਰੀਓ ਦੇ ਪ੍ਰੀਮੀਅਰ ਡਗ ਫੋਰਡ ਸਾਹਿਬ ਲਗਾਤਾਰ ਇਹ ਕਹਿ ਰਹੇ ਨੇ ਕਿ ਅਸੀਂ ਕੋਸ਼ਿਸ਼ ਕਰਨਾ ਚਾਹੁੰਦੇ ਹਾਂ ਕਿ ਜਿਹੜਾ ਕੰਮ ਵਧੀਆ ਹੋਇਆ ਉਹਨੂੰ ਕਿਤੇ ਖਰਾਬ ਨਾ ਕਰ ਲਈਏ। ਓਨਟੈਰੀਓ ਦੇ ਵਿੱਚ ਅੱਜ ਕੁਝ ਸੀਜ਼ਨਲ ਬਿਜ਼ਨਸਿਸ ਜਿਹਦੇ ਵਿੱਚ ਕਿ ਕਰਬ ਸਾਈਡ ਪਿਕਅਪ ਜੇ ਤੁਸੀਂ ਪ੍ਰੋਵਾਈਡ ਕਰ ਸਕਦੇ ਹੋ ਤਾਂ ਉਹਨਾਂ ਨੂੰ ਖੋਲ੍ਹਣ ਦੀ ਇਜਾਜ਼ਤ ਦਿੱਤੀ ਜਾ ਰਹੀ ਹੈ, ਜਿਨ੍ਹਾਂ ਦੇ ਵਿੱਚ ਕਿ ਚਾਹੇ ਕੋਈ ਡੀਲਰਸ਼ਿਪ ਹੈਗੀ ਆ, ਕਈ ਬਹੁਤ ਸਾਰੇ ਹੋਰ ਬਿਜ਼ਨਸਿਸ ਜਿਹੜੇ ਸੀਜ਼ਨਲ ਨੇ ਉਹਨਾਂ ਨੂੰ ਵੀ ਅੱਜ ਇਜਾਜ਼ਤ ਜਿਹੜੀ ਆ ਉਹ ਦਿੱਤੀ ਜਾ ਰਹੀ ਹੈ। ਨੰਬਰਸ ਵੱਲ ਜ਼ਰੂਰ ਗੌਰ ਕਰਨਾ ਚਾਹਾਂਗੇ ਕਿ ਕੈਨੇਡਾ ਦੇ ਵਿੱਚ ਜਿੱਥੇ ਅੰਕੜਾ ਜਿਹੜਾ ਟੋਟਲ ਕੇਸਿਸ ਦਾ ਉਹ 60,000 ਨੂੰ ਪਾਰ ਕਰ ਗਿਆ, ਇਹਦੇ ਵਿੱਚੋਂ ਜਿਹੜੇ 25,000 ਕੇਸਿਸ ਨੇ ਉਹ ਪੂਰੀ ਤਰ੍ਹਾਂ ਰਿਕਵਰ ਕਰ ਚੁੱਕੇ ਨੇ ਔਰ ਜਿੱਥੇ ਮਰਨ ਵਾਲਿਆਂ ਦੀ ਜਿਹੜੀ ਗਿਣਤੀ ਹੈਗੀ ਆ ਉਹ 4,000 ਦੇ ਅੰਕੜੇ ਵੱਲ ਵੱਧਦੀ ਨਜ਼ਰ ਆ ਰਹੀ ਹੈ। ਇਹ ਕੈਨੇਡਾ ਭਰ ਦੇ ਨੰਬਰਸ ਨੇ। ਇਸ ਤੋਂ ਇਲਾਵਾ ਕਿਊਬੈਕ ਦੇ ਵਿੱਚ ਜੇ ਅਸੀਂ ਨੰਬਰਸ ਵੱਲ ਗੌਰ ਕਰੀਏ ਤਾਂ ਕਿਊਬੈਕ ਦੇ ਵਿੱਚ ਲਗਾਤਾਰ ਨੰਬਰ ਸਭ ਤੋਂ ਜ਼ਿਆਦਾ ਨੇ, ਹਾਲਾਂਕਿ ਅਸੀਂ ਹੁਣੇ ਜ਼ਿਕਰ ਕਰਕੇ ਹਟੇ ਹਾਂ ਕਿ ਉਹ ਓਪਨਿੰਗ ਜਿਹੜੀ ਆ ਉਹ ਬਹੁਤ ਤੇਜ਼ੀ ਨਾਲ ਕਰ ਰਹੇ ਨੇ। ਇਸ ਤੋਂ ਇਲਾਵਾ ਜੇ ਅਸੀਂ ਗੱਲ ਕਰੀਏ ਅਮਰੀਕਾ ਦੀ ਤਾਂ ਅਮਰੀਕਾ ਤੋਂ ਤਿੰਨ ਬੜੀਆਂ ਖਬਰਾਂ ਅਸੀਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ। ਸਭ ਤੋਂ ਪਹਿਲਾਂ ਤਾਂ ਯੂਐਸ ਪ੍ਰੈਜ਼ੀਡੈਂਟ ਡੋਨਲਡ ਟਰੰਪ ਨੇ ਐਲਾਨ ਕੀਤਾ ਹੈਗਾ ਕਿ ਬੜੀ ਜਲਦੀ ਹੀ ਇਸ ਸਾਲ ਦੇ ਐਂਡ ਤੋਂ ਪਹਿਲਾਂ ਵੈਕਸੀਨ ਜਿਹੜੀ ਹੈ ਉਹ ਆ ਸਕਦੀ ਹੈ, ਹਾਲਾਂਕਿ ਉਹਨਾਂ ਦੇ ਆਪਣੇ ਹੀ ਹੈਲਥ ਅਫੀਸ਼ਲ ਇਹਦੇ ਨਾਲ ਐਗਰੀ ਨਹੀਂ ਕਰਦੇ। ਦੂਸਰੀ ਵੱਡੀ ਖਬਰ ਅਮਰੀਕਾ ਤੋਂ ਯੂਐਸ ਸੈਕਟਰੀ ਆਫ ਸਟੇਟ ਮਾਈਕ ਪੋਂਪੀਓ ਉਹਨਾਂ ਨੇ ਐਲਾਨ ਕਰ ਦਿੱਤਾ ਹੈਗਾ ਕਿ ਚਾਈਨਾ ਦੀ ਇੱਕ ਲੈਬ ਤੋਂ ਜਿਹੜਾ ਹੈਗਾ ਇਹ ਵਾਇਰਸ ਜਿਹੜਾ ਹੈ ਉਹ ਓਰੀਜਨੇਟ ਕੀਤਾ ਹੈ। ਯਾਦ ਰਹੇ ਕਿ ਇਸ ਤੋਂ ਪਹਿਲਾਂ ਪ੍ਰੈਸ ਕਾਨਫਰੰਸ ਦੇ ਵਿੱਚ ਯੂਐਸ ਪ੍ਰੈਜ਼ੀਡੈਂਟ ਡੋਨਲਡ ਟਰੰਪ ਵੀ ਇਹ ਗੱਲ ਕਰ ਚੁੱਕੇ ਨੇ, ਲੇਕਿਨ ਮਾਈਕ ਪੋਂਪੀਓ ਨੇ ਕਿਹਾ ਹੈ ਕਿ ਇਹ ਮੈਨ ਮੇਡ ਨਹੀਂ ਹੈ, ਫਿਲਹਾਲ ਇਹਦੇ ਕੋਈ ਸਬੂਤ ਨਹੀਂ ਮਿਲ ਰਹੇ ਕਿ ਇਹ ਜਿਹੜੀ ਲੈਬ ਤੋਂ ਵੁਹਾਨ ਦੀ ਇਸ ਲੈਬ ਤੋਂ ਜੋ ਇਹ ਵਾਇਰਸ ਆਇਆ ਹੈ ਇਹ ਮੈਨ ਮੇਡ ਹੈ, ਇਹਦੇ ਕੋਈ ਵੀ ਸਬੂਤ ਫਿਲਹਾਲ ਨਹੀਂ ਮਿਲ ਰਹੇ। ਤੀਸਰੀ ਵੱਡੀ ਖਬਰ ਅਸੀਂ ਅਮਰੀਕਾ ਤੋਂ ਤੁਹਾਡੇ ਨਾਲ ਸਾਂਝੀ ਕਰਨਾ ਚਾਹੁੰਦੇ ਹਾਂ ਕਿ ਕਿੰਨੀ ਕੁ ਨੰਬਰ ਆਫ ਡੈਥਸ ਹੋ ਸਕਦੀਆਂ ਨੇ। ਯੂਐਸ ਪ੍ਰੈਜ਼ੀਡੈਂਟ ਡੋਨਲਡ ਟਰੰਪ ਨੇ ਕਿਹਾ ਹੈ ਕਿ 1,00,000 ਦੇ ਆਸ ਪਾਸ ਜਿਹੜੀਆਂ ਟੋਟਲ ਡੈਥਸ ਉਹ ਹੋ ਸਕਦੀਆਂ ਨੇ। ਅੰਤਰਰਾਸ਼ਟਰੀ ਜਗਤ ਦੀ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਕਿ 7 ਬਿਲੀਅਨ ਯੂਰੋਜ਼ ਦਾ ਟਾਰਗੇਟ ਜਿਹੜਾ ਵਰਲਡ ਹੈਲਥ ਆਰਗੇਨਾਈਜੇਸ਼ਨ ਦੁਆਰਾ ਰੱਖਿਆ ਗਿਆ, ਇੱਕ ਫੰਡ ਰੇਜ਼ਿੰਗ ਜੋ ਕਿ ਦੁਨੀਆ ਭਰ ਦੇ ਵਿੱਚ ਕੀਤੀ ਜਾ ਰਹੀ ਹੈ ਔਰ ਇਸ ਫੰਡ ਰੇਜ਼ਿੰਗ ਐਫਰਟ ਦੇ ਵਿੱਚ ਦੁਨੀਆ ਭਰ ਦੇ ਲੀਡਰਸ ਵੀ ਹਿੱਸਾ ਲੈ ਰਹੇ ਨੇ, ਜਿਹਦੇ ਵਿੱਚ ਕਿ ਫਰਾਂਸ, ਜਰਮਨੀ ਤੋਂ ਇਲਾਵਾ ਸਾਡੇ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੀ ਇਹਦੇ ਵਿੱਚ ਹਿੱਸਾ ਲੈ ਰਹੇ ਨੇ, ਚਾਈਨਾ ਵੀ ਇਹਦੇ ਵਿੱਚ ਹਿੱਸਾ ਲੈ ਰਿਹਾ ਔਰ ਸਾਰੇ ਵਰਲਡ ਲੀਡਰਸ ਇਹ ਦੱਸ ਰਹੇ ਨੇ ਕਿ ਰਿਸਰਚ ਦੇ ਵਿੱਚ, ਵੈਕਸੀਨ ਦੀ ਤਿਆਰੀ ਦੇ ਵਿੱਚ, ਕੋਵਿਡ-19 ਦੇ ਖਿਲਾਫ ਇਸ ਲੜਾਈ ਦੇ ਵਿੱਚ ਹਰ ਕੰਟਰੀ ਆਪਣਾ ਹਿੱਸਾ ਔਰ ਯੋਗਦਾਨ ਪਾ ਰਹੀ ਹੈ। ਕਿਆ 7 ਬਿਲੀਅਨ ਯੂਰੋ ਜਿਹੜੇ ਨੇ ਉਹ ਇਕੱਠੇ ਹੋ ਸਕਣਗੇ, ਇਹਦੇ ਬਾਰੇ ਡਿਟੇਲ ਰਿਪੋਰਟ ਅਸੀਂ ਅੱਗੇ ਚੱਲ ਕੇ ਤੁਹਾਡੇ ਲਈ ਪੇਸ਼ ਕਰਾਂਗੇ। ਜਿਹੜੀ ਗੱਲਬਾਤ ਉਹ ਕੀਤੀ ਜਾ ਰਹੀ ਹੈ, ਇੱਕ ਵੱਡੀ ਡਿਬੇਟ ਦੁਨੀਆ ਭਰ ਦੇ ਵਿੱਚ ਇਸ ਵੇਲੇ ਚੱਲ ਰਹੀ ਹੈ ਕਿ ਕਿਆ ਸਕੂਲਸ ਨੂੰ ਖੋਲ੍ਹਿਆ ਜਾਣਾ ਚਾਹੀਦਾ ਹੈ ਜਾਂ ਨਹੀਂ। ਇਸ ਦੇ ਬਾਰੇ ਆਸਟ੍ਰੇਲੀਆ ਦੁਆਰਾ ਇੱਕ ਰਿਪੋਰਟ ਜਾਰੀ ਕੀਤੀ ਗਈ ਹੈ, ਜਿਸਨੇ ਕਿ ਆਪਣੇ ਸਕੂਲਸ ਔਰ ਯੂਨੀਵਰਸਿਟੀਜ਼ ਨੂੰ ਜ਼ਿਆਦਾ ਰਿਸਟ੍ਰਿਕਸ਼ਨਸ ਹੇਠ ਨਹੀਂ ਰੱਖਿਆ। ਆਸਟ੍ਰੇਲੀਆ ਨੇ ਕਿਹਾ ਕਿ ਹਾਲਾਂਕਿ ਨਵੇਂ ਕੇਸਿਸ ਬਹੁਤ ਘੱਟ ਆ ਰਹੇ ਨੇ ਓਵਰਆਲ ਆਸਟ੍ਰੇਲੀਆ ਦੇ ਵਿੱਚ, ਇਸ ਤੋਂ ਇਲਾਵਾ ਆਸਟ੍ਰੇਲੀਆ ਦੇ ਵਿੱਚ ਜਿਹੜੇ ਸਕੂਲ ਦੇ ਬੱਚਿਆਂ ਦੇ ਵਿੱਚ ਕੇਸਿਸ ਨੇ ਉਹ ਬਿਲਕੁਲ ਨਾ ਦੇ ਬਰਾਬਰ ਨੇ, ਬਟ ਕੇਸਿਸ ਜ਼ਰੂਰ ਆਏ ਨੇ। ਲੇਕਿਨ ਆਸਟ੍ਰੇਲੀਆ ਨੇ ਇਸ ਰਿਪੋਰਟ ਦੇ ਵਿੱਚ ਇਹ ਕਿਹਾ ਹੈਗਾ ਕਿ ਜਿਹੜੇ ਬੱਚੇ ਨੇ ਉਹਨਾਂ ਦੇ ਜ਼ਰੀਏ ਬਹੁਤ ਜ਼ਿਆਦਾ ਤੇਜ਼ੀ ਦੇ ਨਾਲ ਜਿਹੜਾ ਇਹ ਵਾਇਰਸ ਨਹੀਂ ਫੈਲਦਾ। ਲੇਕਿਨ ਡਿਬੇਟ ਜਿਹੜੀ ਹੈ ਉਹ ਹਜੇ ਵੀ ਜਾਰੀ ਹੈ ਕਿ ਇਸ ਵਾਇਰਸ ਦੇ ਦਰਮਿਆਨ ਕਿਆ ਸਕੂਲਸ ਨੂੰ ਖੋਲ੍ਹਿਆ ਜਾਏ ਜਾਂ ਨਹੀਂ। ਔਰ ਯੂਰਪ ਵੱਲ ਜੇ ਅਸੀਂ ਗੌਲ ਕਰੀਏ ਤੇ ਸਪੇਨ ਤੋਂ ਬਾਅਦ ਹੁਣ ਇਟਲੀ ਨੇ ਵੀ ਆਪਣੀ ਕਾਫੀ ਸਾਰੀਆਂ ਰਿਸਟ੍ਰਿਕਸ਼ਨਸ ਜਿਹੜੀ ਆ ਉਹਨਾਂ ਨੇ ਈਜ਼ ਕਰ ਦਿੱਤੀਆਂ ਹੈਗੀਆਂ ਨੇ। ਆਸਟ੍ਰੇਲੀਆ ਔਰ ਨਿਊਜ਼ੀਲੈਂਡ ਨੇ ਤੇ ਇੱਥੇ ਤੱਕ ਵੀ ਡਿਸਕਸ਼ਨ ਸ਼ੁਰੂ ਕਰ ਦਿੱਤੀ ਹੈ ਕਿ ਅਸੀਂ ਇੱਕ ਟ੍ਰਾਂਸ ਟ੍ਰੈਸਮੈਨ ਟ੍ਰੈਵਲ ਬਬਲ ਜਿਹੜਾ ਕ੍ਰੀਏਟ ਕਰੀਏ, ਜਿਹਦੇ ਜ਼ਰੀਏ ਕਿ ਆਸਟ੍ਰੇਲੀਆ ਔਰ ਨਿਊਜ਼ੀਲੈਂਡ ਦੇ ਵਿੱਚ ਹੀ ਇੱਕ ਟ੍ਰੈਵਲ ਜਿਹੜਾ ਆਪਸ ਦੇ ਵਿੱਚ ਵਧੇ। ਨਿਊਜ਼ੀਲੈਂਡ ਦੀ ਇੱਕ ਰਗਬੀ ਦੀ ਜਿਹੜੀ ਟੀਮ ਹੈਗੀ ਆ ਉਹ ਆਸਟ੍ਰੇਲੀਆ ਪਹੁੰਚ ਗਈ ਹੈ, ਇੱਕ ਵੱਡਾ ਟੂਰਨਾਮੈਂਟ ਆਸਟ੍ਰੇਲੀਆ ਦੇ ਵਿੱਚ ਰਗਬੀ ਦਾ ਹੋਣ ਜਾ ਰਿਹਾ। ਆਸਟ੍ਰੇਲੀਆ ਦੀ ਸਰਕਾਰ ਨੇ ਕਿਹਾ ਕਿ ਨਿਊਜ਼ੀਲੈਂਡ ਤੋਂ ਆਈ ਹੈ ਰਗਬੀ ਦੀ ਟੀਮ 14-day ਆਈਸੋਲੇਸ਼ਨ ਪੀਰੀਅਡ ਜੇ ਪੂਰਾ ਕਰਦੀ ਹੈ ਤੇ ਆਸਟ੍ਰੇਲੀਆ ਦੇ ਵਿੱਚ ਹੋਣ ਵਾਲੇ ਇਸ ਰਗਬੀ ਟੂਰਨਾਮੈਂਟ ਦੇ ਵਿੱਚ ਉਹ ਹਿੱਸਾ ਲੈ ਸਕੇਗੀ। ਔਰ ਇਸ ਤੋਂ ਬਾਅਦ ਅਸੀਂ ਰੁਕ ਕਰਾਂਗੇ ਹੁਣ ਸਿੱਧਾ ਪਾਕਿਸਤਾਨ ਵੱਲ। ਪਾਕਿਸਤਾਨ ਦੇ ਵਿੱਚ ਜੋ ਲੇਟੈਸਟ ਨੰਬਰਸ ਆਏ ਨੇ ਉੱਥੋਂ ਨਾਲ ਸਾਂਝੇ ਕਰੀਏ। 20,000 ਤੋਂ ਜ਼ਿਆਦਾ ਕੇਸਿਸ ਪਾਕਿਸਤਾਨ ਦੇ ਵਿੱਚ ਹੋ ਚੁੱਕੇ ਨੇ। ਨੰਬਰ ਆਫ ਡੈਥਸ ਜਿਹੜੀਆਂ ਨੇ ਉਹ 500 ਦੇ ਆਸ ਪਾਸ ਹੋ ਰਹੀਆਂ ਨੇ ਔਰ ਜੋ ਲੋਕ ਪੂਰੀ ਤਰ੍ਹਾਂ ਰਿਕਵਰ ਹੋ ਚੁੱਕੇ ਨੇ 20,000 ਦੇ ਵਿੱਚੋਂ ਉਹ 5,500 ਨੇ। ਸਭ ਤੋਂ ਜ਼ਿਆਦਾ ਕੇਸਿਸ ਹਜੇ ਵੀ ਸਿੰਧ ਦੇ ਵਿੱਚ ਨੇ। ਸਿੰਧ ਦੇ ਵਿੱਚ 7800 ਤੋਂ ਜ਼ਿਆਦਾ ਕੇਸਿਸ ਨੇ। ਦੂਸਰੇ ਨੰਬਰ ਦੇ ਉੱਤੇ ਪੰਜਾਬ ਦੀ ਪ੍ਰੋਵਿੰਸ ਹੈ ਜਿੱਥੇ ਕਿ 7600 ਤੋਂ ਜ਼ਿਆਦਾ ਕੇਸਿਸ ਨੇ। ਪੰਜਾਬ ਤੋਂ ਬਾਅਦ ਤੀਸਰੇ ਨੰਬਰ 'ਤੇ KP ਔਰ ਫਿਰ ਬਲੋਚਿਸਤਾਨ ਦੇ ਵਿੱਚ ਕੁਝ ਕੇਸਿਸ ਨਜ਼ਰ ਆ ਰਹੇ ਨੇ। ਪਾਕਿਸਤਾਨ ਦੀ ਸੁਪਰੀਮ ਕੋਰਟ ਨੇ ਹਾਲ ਹੀ ਦੇ ਵਿੱਚ ਤਾਜ਼ਾ ਬਿਆਨ ਜਾਰੀ ਕਰਦਿਆਂ ਕਿਹਾ ਹੈ ਕਿ ਸੈਂਟਰ ਦੀ ਸਰਕਾਰ ਔਰ ਜਿਹੜੀਆਂ ਪ੍ਰੋਵਿੰਸਿਸ ਦੀ ਸਰਕਾਰ ਹੈ ਉਹਨਾਂ ਨੂੰ ਆਪਣੀ ਈਗੋ ਨੂੰ ਪਿੱਛੇ ਛੱਡਦਿਆਂ ਸੁਪਰੀਮ ਕੋਰਟ ਨੇ ਕਿਹਾ ਹੈ ਕਿ ਪਾਲਿਸੀ ਮੈਟਰਸ ਦੇ ਉੱਤੇ ਇਕੱਠੇ ਮਿਲ ਕੇ ਕੰਮ ਕਰਨ ਦੀ ਜ਼ਰੂਰਤ ਹੈ। ਰੀਜਨ ਨੂੰ ਲਗਾਤਾਰ ਅਮਰੀਕਾ ਦੀ ਪਾਲਿਸੀ ਨੂੰ ਲੀਡ ਕਰ ਰਹੇ ਸੀ ਐਲਿਸ ਵੈਲਸ ਦੀ ਰਿਟਾਇਰਮੈਂਟ ਹੋ ਗਈ ਹੈ ਔਰ ਇਸ ਤੋਂ ਬਾਅਦ ਸਾਊਥ ਏਸ਼ੀਆ ਦੇ ਵਿੱਚ ਅਮਰੀਕਾ ਦੀ ਜਿਹੜੀ ਪਾਲਿਸੀ ਹੈ ਉਹਨੂੰ ਲੀਡ ਕਰਨਗੇ ਹੁਣ ਟੌਮ ਵਾਸ਼ਟਾ। ਅਸੀਂ ਦੱਸ ਦਈਏ ਕਿ ਇੱਕ ਵੈਟਰਨ ਨੇ US ਦੇ, ਇਸ ਤੋਂ ਇਲਾਵਾ ਡਿਪਲੋਮੈਟ ਵੀ ਰਹਿ ਚੁੱਕੇ ਨੇ ਔਰ ਇਸ ਤੋਂ ਪਹਿਲਾਂ ਕੌਂਸਲ ਜਨਰਲ ਵੀ ਰਹੇ ਨੇ ਮੁੰਬਈ ਇੰਡੀਆ ਦੇ ਵਿੱਚ ਔਰ ਸਾਊਥ ਏਸ਼ੀਆ ਦੇ ਵਿੱਚ ਅਮਰੀਕਾ ਦੀ ਪਾਲਿਸੀ ਨੂੰ ਹੁਣ ਉਹ ਲੀਡ ਕਰਨਗੇ। ਔਰ ਇਸ ਤੋਂ ਬਾਅਦ ਅਸੀਂ ਹੁਣ ਸਿੱਧਾ ਰੁਕ ਕਰਾਂਗੇ ਭਾਰਤ ਵੱਲ। ਭਾਰਤ ਤੋਂ ਵੱਡੀਆਂ ਖਬਰਾਂ ਦੇ ਵਿੱਚ ਸਭ ਤੋਂ ਪਹਿਲਾਂ ਗੱਲਬਾਤ ਕਰਾਂਗੇ ਜੰਮੂ ਕਸ਼ਮੀਰ ਦੇ ਵਿੱਚ CRPF ਦੇ ਨਾਲ ਟੈਰਰਿਸਟ ਦਾ ਇੱਕ ਵੱਡਾ ਐਨਕਾਊਂਟਰ ਜਿਹੜਾ ਉਹ ਚੱਲ ਰਿਹਾ, ਸਾਡੀ ਨਿਗਾਹ ਦੇ ਉੱਤੇ ਲਗਾਤਾਰ ਬਰਕਰਾਰ ਰਹੇਗੀ, ਉਹਦੇ ਬਾਰੇ ਅਸੀਂ ਤੁਹਾਨੂੰ ਅਪਡੇਟ ਕਰਾਂਗੇ। ਦੱਸਿਆ ਜਾ ਰਿਹਾ ਹੈ ਕਿ ਇਹਦੇ ਵਿੱਚ CRPF ਦੇ 3 ਜਿਹੜੇ ਜਵਾਨ ਨੇ ਉਹ ਹਜੇ ਤੱਕ ਇਸ ਵੱਡੇ ਟੈਰਰਿਸਟ ਅਟੈਕ ਦੇ ਵਿੱਚ ਮਾਰੇ ਜਾ ਚੁੱਕੇ ਨੇ। ਅਸੀਂ ਇੱਥੇ ਜ਼ਰੂਰ ਜ਼ਿਕਰ ਕਰ ਦਈਏ ਕਿ ਹਾਲ ਹੀ ਦੇ ਵਿੱਚ CRPF ਤੋਂ ਇਲਾਵਾ ਇੱਕ ਹੋਰ ਵੱਡਾ ਜਿਹੜਾ ਐਨਕਾਊਂਟਰ ਹੋਇਆ ਸੀ ਉਹਦੇ ਵਿੱਚ ਇੱਕ ਕਰਨਲ, ਇੱਕ ਮੇਜਰ ਸਮੇਤ 5 ਜਣੇ ਜਿਹੜੇ ਨੇ ਉਹ ਮਾਰੇ ਗਏ ਸੀਗੇ। ਭਾਰਤ ਦੇ ਆਰਮੀ ਚੀਫ ਨੇ ਜਿਹੜਾ ਪਿਛਲਾ ਐਨਕਾਊਂਟਰ ਹੋਇਆ ਸੀ ਉਹਦੇ ਉੱਤੇ ਤਾਜ਼ਾ ਬਿਆਨ ਜਾਰੀ ਕਰਦਿਆਂ ਕਿਹਾ ਸੀਗਾ ਕਿ ਜੋ ਵੀ ਟੈਰਰਿਜ਼ਮ ਜਿਹੜਾ ਪਾਕਿਸਤਾਨ ਤੋਂ ਆ ਰਿਹਾ ਉਹਨੂੰ ਸਹੀ ਤਰੀਕੇ ਦੇ ਨਾਲ ਜਵਾਬ ਜਿਹੜਾ ਉਹ ਦਿੱਤਾ ਜਾਏਗਾ। ਇੰਡੀਆ ਦੇ ਆਰਮੀ ਜਨਰਲ MM ਨਰਵਾਨੇ ਉਹਨਾਂ ਨੇ ਕਿਹਾ ਸੀਗਾ ਕਿ ਅਸੀਂ ਪੂਰੀ ਕੋਸ਼ਿਸ਼ਾਂ ਕਰ ਰਹੇ ਹੈਗੇ ਹਾਂ, ਖਾਸ ਕਰ ਹੰਦਵਾੜਾ ਦੇ ਵਿੱਚ ਜਿਹੜਾ ਐਨਕਾਊਂਟਰ ਹੋਇਆ। ਸੋ ਜਨਰਲ ਦਾ ਕਹਿਣਾ ਸੀਗਾ ਕਿ ਅਸੀਂ ਪੂਰੀ ਤਰ੍ਹਾਂ ਨਿਗਾਹ ਜਿਹੜੀ ਉਹ ਇਸ ਵੇਲੇ ਬਰਕਰਾਰ ਰੱਖੀ ਹੋਈ ਹੈ, ਟੈਰਰਿਜ਼ਮ ਦੀ ਕੋਈ ਵੀ ਕਾਰਵਾਈ ਹੋਏਗੀ ਉਹਦਾ ਕਰਾਰਾ ਜਵਾਬ ਨਾ ਸਿਰਫ ਇੱਥੇ ਜੰਮੂ ਕਸ਼ਮੀਰ ਦੇ ਵਿੱਚ ਬਲਕਿ ਪਾਕਿਸਤਾਨ ਨੂੰ ਵੀ ਕਰਾਰਾ ਜਵਾਬ ਦਿੱਤਾ ਜਾਏਗਾ। ਸਾਰੇ ਜਿਹੜੇ ਟੈਰਰਿਸਟ ਐਕਟੀਵਿਟੀਜ਼ ਹੋ ਰਹੀਆਂ ਉਹਨਾਂ ਨੇ ਡਿਨਾਈ ਕੀਤਾ, ਉਹਨਾਂ ਦਾ ਕਹਿਣਾ ਹੈ ਕਿ ਇਹਦੇ ਵਿੱਚ ਪਾਕਿਸਤਾਨ ਦਾ ਕੋਈ ਵੀ ਰੋਲ ਨਹੀਂ ਹੈ। ਸਾਊਥ ਏਸ਼ੀਅਨ ਪਲਸ ਪ੍ਰਾਈਮ ਟਾਈਮ ਤੇ ਇਸ ਵੇਲੇ ਸੁਣ ਰਹੇ ਹੈਗੇ ਹੋ ਹੈਡਲਾਈਨਸ ਪਾਰਟ 1 ਅਸੀਂ ਤੁਹਾਨੂੰ ਨਾਲ ਸਾਂਝਾ ਕੀਤਾ। ਕਾਫੀ ਸਾਰੀਆਂ ਹੋਰ ਬੜੀਆਂ ਖਬਰਾਂ ਹਜੇ ਸਾਡੇ ਕੋਲ ਮੌਜੂਦ ਨੇ ਜਿਹੜੀਆਂ ਕਿ ਅਸੀਂ ਇੰਡੀਆ ਤੋਂ, ਪੰਜਾਬ ਤੋਂ ਤੁਹਾਡੇ ਨਾਲ ਸਾਂਝੀਆਂ ਕਰਾਂਗੇ। ਫੇਸ 3 ਲੌਕਡਾਊਨ ਦਾ ਇੰਡੀਆ ਸ਼ੁਰੂ ਹੋ ਗਿਆ, ਕੁਝ ਰਿਸਟ੍ਰਿਕਸ਼ਨਸ ਲਿਫਟ ਕੀਤੀਆਂ ਗਈਆਂ ਨੇ। ਸਭ ਤੋਂ ਜ਼ਿਆਦਾ ਜਿਹੜਾ ਮੋਰਟੈਲਿਟੀ ਰੇਟ ਹੈ ਉਹ ਬੰਗਾਲ ਦੇ ਵਿੱਚ ਦੱਸਿਆ ਜਾ ਰਿਹਾ, ਇੰਡੀਅਨ ਸਟੇਟ ਆਫ ਬੰਗਾਲ, ਉਹਦੀ ਵੀ ਗੱਲ ਕਰਾਂਗੇ। ਪੰਜਾਬ ਦੇ ਵਿੱਚ ਕੀ ਸੂਰਤ ਹਾਲ ਹੈ, ਕਾਂਗਰਸ ਔਰ ਅਕਾਲੀ ਦਲ ਕਹਿ ਰਹੇ ਨੇ ਕਿ ਜਿਹੜੇ ਨੰਦੇੜ ਤੋਂ ਜਿਹੜੇ ਸਾਡੀ ਸਿੱਖ ਸੰਗਤ ਵਾਪਸ ਆਈ ਹੈ, ਸੋ ਇੱਕ ਪਾਸੇ ਪੰਜਾਬ ਔਰ ਮਹਾਰਾਸ਼ਟਰ ਇੱਕ ਦੂਸਰੇ ਦੇ ਉੱਤੇ ਬਲੇਮ ਗੇਮ ਖੇਡ ਰਹੇ ਨੇ, ਦੂਸਰੀ ਤਰਫ ਅਕਾਲੀ ਦਲ ਵੀ ਬਲੇਮ ਗੇਮ ਖੇਡ ਰਿਹਾ ਕਾਂਗਰਸ ਦੇ ਨਾਲ ਕਿ ਜੀ ਤੁਹਾਡੀ ਗਲਤੀ ਹੈ, ਤੁਹਾਡੀ ਗਲਤੀ ਹੈ। ਸੋ ਇਹਦੀ ਵੀ ਅਪਡੇਟ ਜਿਹੜੀ ਹੈ ਪੰਜਾਬ ਦੇ ਬਾਰੇ ਉਹ ਵੀ ਸਾਂਝੀ ਕਰਾਂਗੇ। ਹੋਰ ਬਹੁਤ ਕੁਝ ਹੈ ਹਜੇ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਸ਼ੇਅਰ ਕਰਨ ਲਈ, ਨਾਲ ਦੇ ਨਾਲ ਤੁਹਾਡੀਆਂ ਕਾਲਸ ਜਿਹੜੀਆਂ ਨੇ ਉਹ ਵੀ ਅਸੀਂ ਔਨ ਦੇਅਰ ਕਰਨ ਜਾ ਰਹੇ ਹਾਂ। ਬੌਬੀ ਸਿੱਧੂ ਜੀ ਦੀ ਕਾਲ ਆਈ ਹੈ, ਆਈ ਥਿੰਕ ਉਹ ਵੀ ਕੋਈ ਗੱਲ ਕਰਨਾ ਚਾਹ ਰਹੇ ਨੇ, ਮੈਂ ਉਹਨਾਂ ਨੂੰ ਵੀ ਔਨ ਦੇਅਰ ਕਰਾਂਗਾ, ਬੌਬੀ ਸਿੱਧੂ ਜੀ ਨੂੰ ਵੀ ਔਰ ਨਾਲ ਸਾਡੇ ਡਿਫਰੈਂਟ ਕਾਲਰਸ ਵੀ ਔਨ ਦੇਅਰ ਕਰਨ ਜਾ ਰਹੇ ਹਾਂ। ਲੇਕਿਨ ਉਸ ਤੋਂ ਪਹਿਲਾਂ ਸੁਵਿਨਾ ਜੀ, ਸਾਡੇ ਮੇਨ ਸਪੌਂਸਰ ਜਿਹੜੇ ਨੇ ਉਹ ਜ਼ਰੂਰ ਹਾਈਲਾਈਟ ਕਰ ਦਿਓ ਪਲੀਜ਼।
ਮਹਾਰਤ ਹਾਸਲ ਹੈ। ਅਵਨੀਸ਼ ਅਗਰਵਾਲ ਜੀ ਦਾ ਨੰਬਰ 6475002296, ਜੇ ਤੁਹਾਨੂੰ ਅਕਾਊਂਟਿੰਗ ਸਰਵਿਸਿਸ, ਬਿਜ਼ਨਸ ਐਡਵਾਈਜ਼ਰੀ, ਫਾਈਨੈਂਸ਼ੀਅਲ ਪਲੈਨਿੰਗ, ਟੈਕਸ ਸਰਵਿਸਿਸ ਦੇ ਲਈ ਕੋਈ ਵੀ ਗੱਲਬਾਤ ਕਰਨੀ ਹੈ ਦੋਸਤੋ, ਤਾਂ ਜ਼ਰੂਰ ਤੁਸੀਂ ਬੇਝਿਜਕ ਹੋ ਕੇ ਗੱਲ ਕਰੋ ਅਵਨੀਸ਼ ਅਗਰਵਾਲ ਜੀ ਦੇ ਨਾਲ। ਬਹੁਤ ਹੀ ਪੇਸ਼ੈਂਸ ਦੇ ਨਾਲ, ਇਹਤਰਾਮ ਦੇ ਨਾਲ ਸਾਡੀ ਗੱਲ ਸੁਣ ਕੇ ਤੁਹਾਨੂੰ ਸਹੀ ਸਲਾਹ ਜ਼ਰੂਰ ਦੇਣਗੇ। ਐਂਡ ਜੇਕਰ ਤੁਸੀਂ ਆਪਣੇ ਫਾਈਨੈਂਸਿਸ ਬਾਰੇ ਕਲੀਅਰ ਵਿਜ਼ਨ ਚਾਹੁੰਦੇ ਹੋ, ਉਹਨਾਂ ਦਾ ਨੰਬਰ 6475502296 ਅਵਨੀਸ਼ ਅਗਰਵਾਲ ਜੀ। ਆਸਟ੍ਰੇਲੀਅਨ ਰੋਡਵੇਜ਼ ਜਿਹਨਾਂ ਨੂੰ ਲੋੜ ਹੈ ਓਨਰ ਆਪਰੇਟਰਸ ਦੀ ਤੇ ਯੂਐਸ ਦੇ ਲਈ ਡਰਾਈਵਰਸ ਦੀ ਡੈਡੀਕੇਟਡ ਲੇਨਸ ਨੇ ਓਪਨ ਬੋਰਡ ਯਾਰਡ ਟੂ ਯਾਰਡ ਵਰਕ ਹੈ ਇਨ ਹਾਊਸ ਕਸਟਮ ਕਲੀਅਰੈਂਸ ਹੋਵੇਗੀ ਸਿਕਿਉਰਡ ਯਾਰਡ 24/7 ਡਿਸਪੈਚ ਸੰਪਰਕ ਕਰੋ ਤੁਸੀਂ ਅਮਨ ਸਮਰਾ ਜੀ ਨੂੰ 416-270-3636 ਤੇ 416-270-3636 ਤੇ ਮਰਜ਼ੀ ਸੀ ਤੁਸੀਂ ਕੋਈ ਵੀ ਕਾਰ ਖਰੀਦਣ ਦਾ ਮਨ ਬਣਾਇਆ ਦੋਸਤੋ ਤੇ ਜ਼ਰੂਰ ਤੁਸੀਂ ਕਾਲ ਕਰੋ ਪੰਕਜ ਗੁਪਤਾ ਜੀ ਨੂੰ 416-558-6882 ਤੇ 416-558-6882 ਤੇ ਡਿਊਕਾ ਫਾਈਨੈਂਸ਼ੀਅਲ ਸਰਵਿਸਿਜ਼ ਤੋਂ ਭੁਪਿੰਦਰ ਸਿੱਧੂ ਜੀ ਦਾ ਨੰਬਰ 416-270-2727 ਜੇਕਰ ਤੁਸੀਂ ਮੌਰਗੇਜ ਬਾਬਤ ਕੋਈ ਵੀ ਜਾਣਕਾਰੀ ਲੈਣੀ ਹੈ ਤਾਂ 416-270-2727 ਭੁਪਿੰਦਰ ਸਿੱਧੂ ਹੋਰਾਂ ਦਾ ਨੰਬਰ ਪੰਜਾਬੀ ਬਾਈ ਨੇਚਰ ਰੈਸਟੋਰੈਂਟ ਐਂਡ ਸਵੀਟਸ ਐਂਡ ਸਾਨੂੰ ਸਰਵ ਕਰਦੇ ਨੇ ਬ੍ਰੈਂਪਟਨ ਦੇ ਵਿੱਚ ਦੋ ਲੋਕੇਸ਼ਨਸ ਤੋਂ ਏਅਰਪੋਰਟ ਰੋਡ ਲੋਕੇਸ਼ਨ ਲਈ ਕਾਲ ਕਰੋ 905-791-1500 ਗੋਲ ਰੋਡ ਲੋਕੇਸ਼ਨ ਲਈ ਕਾਲ ਕਰੋ 905-794-4667 ਕਿਸੇ ਵੀ ਰੈਜ਼ੀਡੈਂਸ਼ੀਅਲ ਜਾਂ ਫਿਰ ਕਮਰਸ਼ੀਅਲ ਪ੍ਰਾਪਰਟੀ ਦੇ ਵਿੱਚ ਤੁਸੀਂ ਇਨਵੈਸਟ ਕਰਨਾ ਚਾਹੁੰਦੇ ਹੋ ਤਾਂ ਟੀਮ ਅਮਿਤ ਏਰੀ ਦਾ ਨੰਬਰ 519-623-6200 ਲਾਈਫ ਕੇਅਰ ਇੰਸ਼ੋਰੈਂਸ ਫਾਈਨੈਂਸ਼ੀਅਲ ਐਡਵਾਈਸ ਰਿਸਕ ਮੈਨੇਜਮੈਂਟ ਲਈ ਕਾਲ ਤੁਸੀਂ ਕਰੋ ਸੌਰਵ ਰਤਨ ਜੀ ਨੂੰ 416-833-8533 ਇਸ ਦਾ ਨੰਬਰ ਟੂ ਕਾਲ 416-833-8533 ਫਾਈਨੈਂਸ਼ੀਅਲ ਅਸਿਸਟੈਂਸ ਜੇਕਰ ਤੁਸੀਂ ਲੈਣੀ ਹੈ ਔਖੀ ਘੜੀ ਦੇ ਵਿੱਚੋਂ ਗੁਜ਼ਰ ਰਹੇ ਹਾਂ ਤਾਂ ਸਾਰੇ ਤੁਰੰਤ ਪੈਸੇ ਦੀ ਲੋੜ ਹੈ ਤੁਹਾਨੂੰ ਪਰਸਨਲ ਯੂਜ਼ ਦੇ ਲਈ ਮੈਡੀਕਲ ਐਕਸਪੈਂਸਿਸ ਦੇ ਲਈ ਜ਼ਰੂਰ ਕਾਲ ਕਰੋ ਪਲੈਨਟ ਫਾਈਨੈਂਸ਼ੀਅਲ ਤੋਂ ਗੌਰਵ ਕੁਮਾਰ ਜੀ ਨੂੰ 647-449-7501 ਤੇ 647-409-7501 ਤੇ ਹਰ ਪ੍ਰਕਾਰ ਗ੍ਰੋਸਰੀ ਦੇ ਲਈ ਜ਼ਰੂਰ ਤੁਸੀਂ ਵਿਜ਼ਿਟ ਕਰੋ ਇੰਡੀਆ ਸਟੇਟ ਗ੍ਰੋਸਰੀ ਸਟੋਰ 900 Ray Lawson Boulevard, Brampton is the address. Mavis Road and Ray Lawson Boulevard is the major intersection. ਜ਼ਿਆਦਾ ਜਾਣਕਾਰੀ ਲਈ ਕਾਲ ਤੁਸੀਂ ਕਰੋ 905-450-5959 ਜੇਕਰ ਸਾਡੇ ਕਿਸੇ ਵੀ ਸਪੋਂਸਰ ਦਾ ਨੰਬਰ ਤੁਸੀਂ ਨਹੀਂ ਨੋਟ ਕਰ ਸਕੇ ਦੋਸਤੋ ਜ਼ਰੂਰ ਤੁਸੀਂ ਸੰਪਰਕ ਕਰੋ ਵਾਈ ਮੀਡੀਆ ਗਰੁੱਪ ਦਾ ਸਾਡਾ ਨੰਬਰ 416-475-5000 ਤੇ 416-475-5000 ਇਸ ਦੇ ਨਾਲ ਅਸੀਂ ਇਹ ਵੀ ਦੱਸ ਦਈਏ ਜੇਕਰ ਤੁਹਾਨੂੰ ਘਰ ਦੇ ਵਿੱਚ ਕੋਈ ਇੰਟਰਨੈਟ ਦੀਆਂ ਫੈਸਿਲਿਟੀਜ਼ ਚਾਹੀਦੀਆਂ ਨੇ ਕੋਈ ਨਵਾਂ ਡਾਟਾ ਪਲਾਨ ਤੁਹਾਨੂੰ ਚਾਹੀਦਾ ਮੁਬਾਰਕ ਜੀ ਦਾ ਨੰਬਰ ਵਾਇਰਲੈਸ ਲੈਣ ਤੋਂ 905-840-4567 ਚੈਨਲ ਵਾਈ ਘਰ ਦੇ ਵਿੱਚ ਬੈਠੇ ਹੋ ਤਾਂ ਜ਼ਰੂਰ ਲਾ ਕੇ ਦੇਖੋ 24/7 Raw 857 Bell 5828 Tellers 2418 ਤੇ ਦੇਸ਼ ਦੁਨੀਆ ਦੀਆਂ ਤਾਜ਼ਾ ਖਬਰਾਂ ਚੈਨਲ ਵਾਈ ਤੇ ਅਸੀਂ ਤੁਹਾਡੇ ਲਈ ਲੈ ਕੇ ਹੀ ਆਉਂਦੇ ਹਾਂ ਗੱਲ ਕਰਦੇ ਹਾਂ ਵਾਪਸ ਯੁਗਵੀਰ ਜੀ ਨਾਲ ਜੀ ਯੁਗਵੀਰ ਜੀ
ਬਹੁਤ ਸ਼ੁਕਰੀਆ ਜੀ ਔਰ ਅਸੀਂ ਵਧਾਂਗੇ ਆਪਣੀ ਅਗਲੀ ਕਾਲ ਵੱਲ ਹਾਂਜੀ ਜਤਿੰਦਰਪਾਲ ਸਿੰਘ ਜੀ ਤੁਸੀਂ ਆਉਂਦੇ ਰਹੋ ਜਤਿੰਦਰਪਾਲ ਸਿੰਘ ਜੀ ਗੋ ਅਹੈਡ
ਸਤਿ ਸ੍ਰੀ ਅਕਾਲ ਭਾਜੀ ਮੈਂ ਤੁਹਾਨੂੰ ਆਪਾਂ ਪਹਿਲਾਂ ਵੀ ਕੰਟੈਕਟ ਕੀਤਾ ਸੀ ਡਿਸਕਸ਼ਨ ਵਾਸਤੇ ਕਿ ਜਿਹੜੀ ਇੰਡੀਆ ਤੋਂ ਲੈ ਕੇ ਆ ਰਹੇ ਹੈ ਕੈਨੇਡਾ ਵਾਸਤੇ ਸਿਟੀਜ਼ਨਸ ਨੂੰ ਅਜੇ ਤੱਕ ਕੁਝ ਅਪਡੇਟ ਚੰਗੀ ਤਰ੍ਹਾਂ ਪਤਾ ਨਹੀਂ ਲੱਗ ਰਹੀ ਜਿਹੜੀ ਅਪਡੇਟ ਪਤਾ ਲੱਗ ਰਹੀ ਹੈ ਕੁਝ ਸਾਈਟਾਂ ਆ ਰਹੀਆਂ ਨੇ ਪਰ ਉਹਦੇ ਵਿੱਚ ਅਜੇ ਤੱਕ ਵੀ ਪਤਾ ਨਹੀਂ ਲੱਗ ਰਿਹਾ ਵੀ ਕਿਸ ਤਰੀਕੇ ਨਾਲ ਉਹ ਬੁਕਿੰਗ ਕਰ ਰਹੇ ਨੇ ਕਿਸ ਪ੍ਰਾਇਓਰਟੀ ਬੇਸ ਤੇ ਬੁਕਿੰਗ ਕਰ ਰਹੇ ਮੈਨੂੰ ਤਾਂ 2 ਮਹੀਨੇ ਹੋਏ ਫੇਸ 1 ਫੇਸ 2 ਨਾਓ ਫੇਸ 3 ਐਂਡ 4 ਚੱਲ ਰਿਹਾ ਸਾਡੀ ਵਾਰੀ ਨਹੀਂ ਆ ਰਹੀ ਉਹਦੇ ਵਿੱਚ ਆਈ ਡੋਂਟ ਨੋ ਕਿਉਂ
ਤੁਸੀਂ ਇਸ ਵੇਲੇ ਕਿਹੜੀ ਜਗ੍ਹਾ ਤੇ ਕਾਲ ਕਰ ਰਹੇ ਹੋ ਤੁਸੀਂ ਇੱਥੇ ਲੋਕਲ ਹੈਗੇ ਹੋ
ਮੈਂ ਗੋਲਫ ਦੇ ਵਿੱਚ ਹਾਂ ਇਸ ਪਰ ਤੁਸੀਂ ਮੈਨੂੰ ਕਿਹਾ ਸੀਗਾ ਕਿ ਆਪਾਂ ਅਸੀਂ ਐਮ ਪੀ ਨੂੰ ਕੰਟੈਕਟ ਕਰੀਏ ਅਸੀਂ ਐਮ ਪੀ ਨੂੰ ਕੰਟੈਕਟ ਕੀਤਾ ਸਭ ਕੁਝ ਕੀਤਾ ਉਹਨਾਂ ਨੇ ਅੱਗੇ ਫਾਰਵਰਡ ਕੀਤਾ ਸੋ ਸਮਝ ਨਹੀਂ ਆ ਰਹੀ ਵੀ ਚੱਕਰ ਕੀ ਹੈ ਵੀ ਕਿਹਨਾਂ ਨੂੰ ਲੈ ਕੇ ਆ ਰਹੇ ਨੇ ਜਿਹੜੇ ਜ਼ਿਆਦਾ ਬਜ਼ੁਰਗ ਲੋਕ ਨੇ ਉਹ ਪਹਿਲਾਂ ਆ ਰਹੇ ਨੇ ਜਾਂ ਜਿਹਨਾਂ ਨੂੰ ਕੋਈ ਬੱਚਿਆਂ ਦੇ ਨਾਲ ਨੇ ਉਹ ਪਹਿਲਾਂ ਆ ਰਹੇ ਨੇ ਪਰ ਜਿਹੜੇ ਓਨਲੀ ਕੈਨੇਡੀਅਨ ਸਿਟੀਜ਼ਨ ਆ ਰਹੇ ਨੇ
ਸਰ ਫਿਲਹਾਲ ਪਹਿਲੀ ਪ੍ਰਾਇਰਟੀ ਤਾਂ ਜਿਹੜੀ ਹੈਗੀ ਉਹ ਸਿਰਫ ਕੈਨੇਡੀਅਨ ਸਿਟੀਜ਼ਨਸ ਦੀ ਹੈਗੀ ਹੈ ਲੇਕਿਨ
ਜਿਹੜੀ ਵਾਈਸ ਕੈਨੇਡੀਅਨ ਸਿਟੀਜ਼ਨ ਹੈਗੀ ਆ ਉਹ ਆਲਮੋਸਟ 2 ਮਹੀਨੇ ਹੋ ਗਏ ਉੱਥੇ ਸਾਨੂੰ ਇੰਤਜ਼ਾਰ ਕਰਦਿਆਂ ਨੂੰ ਸਾਨੂੰ ਰੋਜ਼ ਈਮੇਲ ਆ ਜਾਂਦੀ ਉਹਨਾਂ ਦੀ ਕਿ ਅਸੀਂ ਅਪਡੇਟ ਕਰ ਰਹੇ ਹਾਂ ਅਸੀਂ ਇੰਨੀਆਂ ਫਲਾਈਟਾਂ ਚਲਾ ਰਹੇ ਹਾਂ ਸਾਨੂੰ ਅਜੇ ਤੱਕ ਇਹ ਨਹੀਂ ਆਇਆ ਵੀ ਤੁਸੀਂ ਆਪਣੀ ਟਿਕਟ ਬੁੱਕ ਕਰ ਲਓ
ਅੱਛਾ
ਹੁਣ ਕੱਲ ਮਿਸ ਸੋਨੀਆ ਨੇ ਐਮ ਪੀ ਜਿਹੜੇ ਬ੍ਰੈਂਪਟਨ ਦੇ ਨੇ ਉਹਨਾਂ ਨੇ ਲਿਸਟ ਪਾਈ ਹੈ 5 ਤਰੀਕ ਨੂੰ ਆ ਰਹੀ ਹੈ 6 ਤਰੀਕ ਨੂੰ ਫਲਾਈਟ ਆ ਰਹੀਆਂ ਸਾਰੀਆਂ ਪਰ ਸਾਡਾ ਉਹ 'ਚ ਨਾਮ ਹੀ ਨਹੀਂ ਆ ਰਿਹਾ ਉਹ 'ਚ ਕੋਈ ਸਿਫਾਰਿਸ਼ ਚੱਲ ਰਹੀ ਹੈ ਕੀ ਚੱਲ ਰਿਹਾ ਸਿਸਟਮ
ਅੱਛਾ ਚਲੋ ਇਹ ਤੇ ਗੱਲ ਅਸੀਂ ਨਹੀਂ ਕਹਿ ਸਕਾਂਗੇ ਜੀ ਕਿ ਸਿਫਾਰਿਸ਼ ਚੱਲ ਰਹੀ ਹੈ ਕਿਉਂਕਿ
ਸਾਨੂੰ ਤਾਂ 2 ਮਹੀਨੇ ਹੋ ਗਏ ਸਰ ਅਸੀਂ ਇਹਦਾ ਅਪਲਾਈ ਕੀਤਾ ਸਾਡੇ ਕੋਲ ਪ੍ਰੂਫ ਵੀ ਹੈਗਾ ਉਸ ਚੀਜ਼ ਦਾ ਪਰ ਉਹਦੇ ਸਾਡੀ ਕੋਈ ਮੇਰੇ ਫਰੈਂਡ ਦੀ ਮਦਰ ਹੈਗੀ ਨੇ ਬਜ਼ੁਰਗ ਨੇ ਉਹ ਵੀ ਨਹੀਂ ਆ ਰਹੇ ਸਾਡੇ ਇੱਕ ਹੋਰ 2 ਫਰੈਂਡ ਨੇ ਉਹਨਾਂ ਨੇ ਵੀ ਨਹੀਂ ਆ ਰਹੇ ਤੇ ਆਹ ਕੌਣ ਰਿਹਾ ਸਾਨੂੰ ਇੱਥੇ ਸਮਝ ਨਹੀਂ ਆ ਰਹੀ ਵੀ ਪਹਿਲੇ ਸਟੱਕ ਹੋਏ ਆ ਰਹੇ ਨੇ ਜਾਂ ਜਿਹੜਾ ਨਵੀਆਂ ਐਪਲੀਕੇਸ਼ਨ ਲਿੱਤੀਆਂ ਨੇ ਇਹਨਾਂ ਨੇ ਉਹਨਾਂ ਵਿੱਚ ਜਾਂ ਸਾਨੂੰ ਹਰ ਵਾਰੀ ਐਪਲੀਕੇਸ਼ਨ ਅਪਡੇਟ ਕਰਨੀ ਪਏਗੀ
ਨਹੀਂ ਨਹੀਂ ਤੁਹਾਨੂੰ ਹਰ ਵਾਰੀ ਨਹੀਂ ਐਪਲੀਕੇਸ਼ਨ ਰਿਨਿਊ ਕਰਨੀ ਪਏਗੀ ਪਹਿਲਾਂ ਤਾਂ ਮੈਂ ਦੱਸਦਾ ਕੱਲ੍ਹ ਦਾ ਅਸੀਂ ਬ੍ਰੇਕਿੰਗ ਨਿਊਜ਼ ਜਦੋਂ ਦੀ ਆਈ ਹੈ ਲਗਾਤਾਰ ਚੈਨਲ ਵਾਈ ਦੇ ਉੱਤੇ ਇਹ ਸ਼ੇਅਰ ਕੀਤੀ ਹੋਈ ਹੈ ਕਿ ਟੋਟਲ ਜੇ ਮੈਂ ਗਿਣਤੀ ਕਰਾਂ ਤਾਂ ਮੈਨੂੰ ਤੇ ਨਜ਼ਰ ਆ ਰਹੀਆਂ ਤਕਰੀਬਨ 19 ਦੇ ਆਸ ਪਾਸ ਫਲਾਈਟਾਂ ਨਜ਼ਰ ਆ ਰਹੀਆਂ ਨੇ ਔਰ ਇਹਦੇ ਵਿੱਚੋਂ ਵਾਸਟ ਮੈਜੋਰਟੀ ਜਿਹੜੀ ਹੈਗੀ ਹੈ ਉਹ ਅੰਮ੍ਰਿਤਸਰ ਤੋਂ ਹੈਗੀ ਹੈ ਜਤਿੰਦਰ ਜੀ ਔਰ ਕਿਉਂਕਿ ਮੈਂ ਜੇ ਡੇਟਸ ਦੇਖ ਰਿਹਾ ਉੱਥੇ ਲੱਗੀਆਂ ਹੋਈਆਂ ਤੇ ਲਗਭਗ
ਪੰਜ ਤਰੀਕ ਨੂੰ ਆ ਰਹੀਆਂ, 6 ਤਰੀਕ ਨੂੰ ਆ ਰਹੀਆਂ, 9 ਨੂੰ ਆ ਰਹੀਆਂ, 13 ਨੂੰ ਆ ਰਹੀਆਂ, ਪਰ ਉਹਦੇ ਚ ਸਾਨੂੰ ਕਿਤੇ ਅਸੀਂ ਕਦੋਂ ਬੁਕਿੰਗ ਕਰਾਂਗੇ, 1 ਵੀਕ ਪਹਿਲਾਂ ਕਰਾਂਗੇ ਜਾਂ ਸੇਮ ਡੇ ਬੁਕਿੰਗ ਕਰਾਂਗੇ, ਉਹਦਾ ਸਾਨੂੰ ਕੁਝ
ਤੁਸੀਂ ਹੁਣੇ ਹੀ ਨਹੀਂ ਆ ਰਹੇ ਸਰ ਕਿਸੇ ਕਰਨਾ, ਦੋ ਤਰੀਕੇ ਕਰਨੇ ਮੈਂ ਤੁਹਾਨੂੰ ਦੱਸ ਰਿਹਾ, ਦੋ ਤਰੀਕੇ ਈਮੇਲ ਪਾਓ, ਦੋ ਤਰੀਕੇ ਕਰਨੇ, ਇੱਕ ਤੇ ਤੁਸੀਂ ਕਹਿ ਰਹੇ ਹੋ ਰਜਿਸਟਰ ਕੀਤਾ ਹੋਇਆ, ਦੁਬਾਰਾ ਫਿਰ ਚੈੱਕ ਕਰ ਲਓ ਈਮੇਲ ਪਾ ਕੇ ਜਿਹੜੀ ਕੈਨੇਡੀਅਨ ਅੰਬੈਸੀ ਇੰਡੀਆ 'ਚ ਹੈਗਾ, ਕਿਉਂਕਿ ਹੋਣਾ ਤਾਂ ਸਾਰਾ ਕੁਝ ਉਹਨਾਂ ਦੇ ਜ਼ਰੀਏ, ਜਿਹੜੀ ਦਿੱਲੀ ਦੇ ਵਿੱਚ, ਨਿਊ ਦਿੱਲੀ ਦੇ ਵਿੱਚ ਜਿਹੜੀ ਕੈਨੇਡੀਅਨ ਅੰਬੈਸੀ ਹੈ ਇੰਡੀਆ 'ਚ, ਹੋਣਾ ਸਾਰਾ ਕੁਝ ਉਹਨਾਂ ਦੇ ਜ਼ਰੀਏ ਹੈ, ਉੱਥੇ ਇੱਕ ਤੇ ਫੋਲੋਅਪ ਰੱਖੋ, ਦੂਸਰਾ ਤੁਸੀਂ ਇੱਥੇ ਜਿਹੜੇ ਤੁਹਾਡੇ ਲੋਕਲ ਮੈਂਬਰ ਪਾਰਲੀਮੈਂਟ ਹੈਗੇ ਨੇ ਤੁਸੀਂ ਉਹਨਾਂ ਨੂੰ ਫੋਲੋਅਪ ਕਰ ਸਕਦੇ ਹੋ, ਤੁਸੀਂ ਸੋਨੀਆ ਸਿੱਧੂ ਜੀ ਦੀ ਗੱਲ ਕਰ ਰਹੇ ਸੀ ਉਹਨਾਂ ਨੂੰ ਕਰ ਲਓ, ਰੂਬੀ ਸਹੋਤਾ ਜੀ ਨੂੰ, ਰਮੇਸ਼ਵਰ ਸਿੰਘ ਸੰਘਾ ਸਾਹਿਬ ਨੂੰ, ਜਿਹੜੇ ਵੀ ਕੋਈ ਇੱਥੇ ਲੋਕਲ ਸਾਡੇ ਐਮ ਪੀਜ਼ ਹੈਗੇ ਨੇ ਉਹਨਾਂ ਨੂੰ ਵੀ ਤੁਸੀਂ ਈਮੇਲ ਪਾ ਕੇ, ਸੋ ਉਹਨਾਂ ਦੇ ਨਾਲ ਵੀ ਤੁਸੀਂ ਸੰਪਰਕ ਕਰ ਸਕਦੇ ਹੋ, ਔਰ ਤੁਸੀਂ ਜੇ ਤੁਹਾਨੂੰ ਲੱਗਦਾ ਜਦੋਂ ਤੁਸੀਂ ਐਮ ਪੀ ਨੂੰ ਈਮੇਲ ਪਾ ਰਹੇ ਹੋ ਤੁਹਾਨੂੰ ਜਵਾਬ ਨਹੀਂ ਆਉਂਦਾ, ਦੁਬਾਰਾ ਇੱਕ ਅੱਧੀ ਵਾਰੀ ਫਿਰ ਈਮੇਲ ਪਾ ਲਓ, ਆਈ ਐਮ ਸ਼ੋਰ ਉਹ ਜਵਾਬ ਜਿਹੜਾ ਤੁਹਾਡੀ ਗੱਲ ਦਾ ਜ਼ਰੂਰ ਦੇਣਗੇ, ਕਿਉਂਕਿ ਪਹਿਲਾਂ ਕਈ ਲੋਕ ਸੀਗੇ ਜਿਹੜੇ ਜੀ ਮੇਰਾ ਖਿਆਲ ਦੇ ਨਾਲ ਜ਼ਿਆਦਾ ਨਹੀਂ ਤੇ ਘੱਟ ਤੋਂ ਘੱਟ 40 ਤੋਂ 50 ਬੰਦਿਆਂ ਨੂੰ ਮੈਂ ਐਸਾ ਜਾਣਦਾ ਕਿ ਜਿਹੜੇ ਇੰਡੀਆ 'ਚ ਸਟੱਕ ਸੀਗੇ ਉਹ ਹੁਣ ਇੱਥੇ ਪਹੁੰਚ ਗਏ ਨੇ, 40 ਤੋਂ 50 ਬੰਦੇ ਉਹਨਾਂ ਦੇ ਨਾਲ ਜਿਹੜੇ ਪਰਿਵਾਰ ਨੇ ਉਹ ਅਲੱਗ, ਸੋ 40 to 50 ਪੀਪਲ ਮੈਂ ਪਰਸਨਲੀ ਜਾਣਦਾ, ਸੋ ਇਹ ਵੀ ਜਿਹੜੀ ਲਿਸਟ ਹੈ 19 ਫਲਾਈਟਾਂ ਦੀ ਲਿਸਟ ਹੈ 5 ਮਈ ਤੋਂ ਲੈ ਕੇ 21 ਮਈ ਤੱਕ, ਜ਼ਿਆਦਾਤਰ ਫਲਾਈਟਾਂ ਜਿਹੜੀਆਂ ਮੇਰੇ ਖਿਆਲ ਦੇ ਨਾਲ ਜੇ ਮੈਂ 17, 18 or 19 ਫਲਾਈਟਾਂ ਦੇਖ ਰਿਹਾ ਇਹਦੇ ਵਿੱਚੋਂ ਮੇਰਾ ਖਿਆਲ ਹੈ ਕਿ ਘੱਟੋ ਘੱਟ 15 ਫਲਾਈਟਾਂ ਜਿਹੜੀਆਂ ਨੇ 15 ਫਲਾਈਟਾਂ ਅੰਮ੍ਰਿਤਸਰ ਤੋਂ ਆ ਰਹੀਆਂ ਨੇ, ਸੋ ਪੰਜਾਬ ਦੇ ਜਿਹੜੇ ਲੋਕ ਨੇ ਉਹ ਇਹ 15 ਫਲਾਈਟਾਂ ਤੇ ਅੰਮ੍ਰਿਤ, ਔਰ ਇਹ ਮੈਂ ਫਲਾਈਟਸ ਉਹਨਾਂ ਦਾ ਜ਼ਿਕਰ ਕਰ ਰਿਹਾ ਜਿਹੜੀ 5 ਤਰੀਕ ਤੋਂ ਲੈ ਕੇ 21 ਮਈ ਤੱਕ ਆ, ਹੁਣ 5 to 21 ਤੱਕ ਤੇ ਆ ਹੀ ਰਹੀਆਂ ਫਲਾਈਟਾਂ, ਉਸ ਤੋਂ ਬਾਅਦ ਦੀ ਫਲਾਈਟ ਹਜੇ ਬਾਅਦ 'ਚ ਆਏਗੀ, ਔਰ ਇਹਦੇ ਵਿੱਚ ਦਿੱਲੀ ਤੋਂ ਮੇਰੇ ਖਿਆਲ ਨਾਲ 2-3 ਸੀਗੀਆਂ ਫਲਾਈਟਾਂ, 1 ਅੱਧੀ ਮੇਰੇ ਖਿਆਲ ਨਾਲ ਅਹਿਮਦਾਬਾਦ ਤੋਂ ਸੀਗੀ, ਨਹੀਂ ਤਾਂ ਸਾਰੀਆਂ ਫਲਾਈਟਾਂ ਅੰਮ੍ਰਿਤਸਰ ਤੋਂ ਆ ਰਹੀਆਂ ਨੇ, ਸੋ ਤੁਸੀਂ ਜ਼ਰੂਰ ਇਹਨੂੰ ਮੈਨੂੰ ਕੰਟੈਕਟ ਕਰੋ, ਆਈ ਐਮ ਸ਼ੋਰ ਕਿ ਜੇ ਤੁਸੀਂ ਸਿਟੀਜ਼ਨ ਹੈਗੇ ਹੋ, ਤੁਸੀਂ ਕਹਿ ਰਹੇ ਹੋ 2 ਮਹੀਨੇ ਦਾ ਤੁਸੀਂ ਕੀਤਾ ਹੈ, ਤਾਂ ਮੇਰੇ ਖਿਆਲ ਦੇ ਨਾਲ ਜਤਿੰਦਰ ਜੀ ਇਹਦੇ ਵਿੱਚ ਮਸਲਾ ਹੱਲ ਹੋ ਜਾਏਗਾ ਤੁਹਾਡਾ।
ਮੈਂ ਸਰ ਅੰਡਰਸਟੈਂਡ ਸਰ ਤੁਹਾਨੂੰ ਕਰ ਰਿਹਾ, ਅਗਰ ਤੁਸੀਂ ਕਿਸੇ ਨੂੰ ਲੈ ਕੇ ਆਓ ਜਿਹੜਾ ਤੁਹਾਡੇ ਦਾ ਕੋਈ ਜਾਣਕਾਰ ਆਇਆ ਹੋਇਆ ਇੰਡੀਆ ਤੋਂ ਆਇਆ, ਉਹਨਾਂ ਨੂੰ ਇਹ ਪੁੱਛਣ ਦੀ ਕੋਸ਼ਿਸ਼ ਕਰੋ ਵੀ ਭਾਈ ਤੁਸੀਂ ਅਪਲਾਈ ਕਦੋਂ ਕੀਤਾ ਸੀ, ਕਿਸ ਤਰੀਕੇ ਨਾਲ ਪ੍ਰੋਸੀਜਰ ਚੱਲਿਆ ਤੁਹਾਡਾ, ਕਿਸ ਤਰ੍ਹਾਂ ਨਾਲ ਬੁਕਿੰਗ ਹੋਈ ਤੁਹਾਡੀ, ਉਹ ਚੀਜ਼ਾਂ ਸਮਝ ਨਹੀਂ ਲੱਗ ਰਹੀ ਕਿ ਬੁਕਿੰਗ ਤੁਸੀਂ ਕਰ ਰਹੇ ਹੋ ਤਾਂ ਕਿਸ ਤਰੀਕੇ ਨਾਲ ਕਰ ਰਹੇ ਹੋ, ਜੇ ਤੁਹਾਨੂੰ ਸਿੱਧੀ ਅੰਬੈਸੀ ਨੂੰ ਕੰਟੈਕਟ ਕਰ ਰਹੇ ਹਾਂ ਅਸੀਂ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ, ਹਰ ਵਾਰੀ ਕਰਦੇ ਹਾਂ, ਉਹ ਹਰ ਵਾਰੀ ਕਹਿੰਦੇ ਤੁਸੀਂ ਰੋਕਾ ਦੇ ਉੱਤੇ ਜਾ ਕੇ ਅਪਲਾਈ ਕਰ ਦਿਓ, ਅਸੀਂ ਆਲਰੇਡੀ ਕੀਤਾ ਹੋਇਆ ਉਹਦੇ 'ਚ, ਤਾਂ ਬਹੁਤ ਦੇਰ ਹੋ ਚੁੱਕੀ ਹੈ ਆਲਰੇਡੀ, 2 ਮਹੀਨੇ ਹੋ ਚੁੱਕੇ ਹੈ, ਔਰ ਕਿਸੇ ਵੀ ਪ੍ਰਾਇਓਰਟੀ ਬੇਸ ਉੱਤੇ ਸਾਨੂੰ ਪਤਾ ਨਹੀਂ ਲੱਗ ਰਿਹਾ ਕਿ ਫਸਟ ਕਮ ਫਸਟ ਸਰਵ ਹੈ, ਜਾਂ ਤੁਸੀਂ ਸਿਰਫ ਬਜ਼ੁਰਗ ਲੈ ਕੇ ਆ ਰਹੇ ਹੋ, ਜਾਂ ਬੰਦੇ ਕੋਈ ਸਿੱਖ ਨੇ ਉਹਨਾਂ ਨੂੰ ਲੈ ਕੇ ਆ ਰਹੇ ਹੋ,
ਕਿਹੜੇ ਪਰਿਵਾਰ ਵਾਲੇ ਜਿਹੜੇ ਬੰਦੇ ਨੇ ਪਾਰਲੀਮੈਂਟ ਨੂੰ, ਕਿਹਨਾਂ ਨੂੰ ਈਮੇਲ ਪਾਈ ਸੀਗੀ?
ਸਾਡੇ ਜੀ ਮਿਸਟਰ ਲੌਂਗਫੀਲਡ ਹੈਗੇ ਨੇ ਇੱਥੇ,
ਹਾਂਜੀ
ਜਿਹੜੇ ਇੱਥੇ ਮਿਸਟਰ ਲੌਂਗਫੀਲਡ ਹੈਗੇ ਨੇ ਸਾਡੇ ਗੋਲਫ ਦੇ ਵਿੱਚ, ਮਿਸਟਰ ਲੌਂਗਫੀਲਡ ਲੋਇਨ ਲੌਂਗਫੀਲਡ, ਉਹਨਾਂ ਨੂੰ ਪਾਈ ਸੀ ਈਮੇਲ, 2 ਵਾਰੀ ਉਹਨਾਂ ਨੇ ਪਾਈ ਹੈ, ਉਹ ਕਹਿੰਦੇ ਅਸੀਂ ਤੁਹਾਡੀ ਅੱਗੇ ਫਾਰਵਰਡ ਕਰ ਦਿੱਤੀ ਹੈ ਬਸ।
ਅੱਛਾ, ਤੁਸੀਂ ਇੱਕ ਤੇ ਤੁਸੀਂ ਸਾਡੇ ਇੱਥੇ ਜਿਹੜੇ ਆਪਣੇ ਐਮ ਪੀ ਹੈਗੇ ਨੇ ਉਹਨਾਂ ਨੂੰ ਦੁਬਾਰਾ ਤੋਂ ਪਾਓ, ਜਿਹੜੇ ਤੁਹਾਡੇ ਐਮ ਪੀ ਨੇ ਉਹਨਾਂ ਨੂੰ ਦੁਬਾਰਾ ਤੋਂ ਪਾਓ, ਔਰ ਨਾਲ ਤੁਸੀਂ ਜਿਹੜੇ ਸਾਡੇ ਆਪਣੇ ਬ੍ਰੈਮਟਨ ਦੇ ਐਮ ਪੀਜ਼ ਹੈਗੇ ਨੇ ਇਹਨਾਂ ਨੂੰ ਵੀ ਸੀ ਸੀ ਕਰ ਦਿਓ ਦੁਬਾਰਾ ਤੋਂ, ਠੀਕ ਹੈ, ਇਹਨਾਂ ਨੂੰ ਵੀ ਸੀ ਕਾਪੀ ਕਰ ਦਿਓ, ਇਹਨਾਂ ਨੂੰ ਵੀ ਜਿਹੜੇ ਬ੍ਰੈਮਟਨ ਦੇ 5 ਦੇ 5 ਐਮ ਪੀਜ਼ ਨੇ ਇਹਨਾਂ ਨੂੰ ਵੀ ਕਾਪੀ ਕਰ ਦਿਓ, ਔਰ ਆਪਣੇ ਮੈਂਬਰ ਪਾਰਲੀਮੈਂਟ ਜਿਹੜੇ ਤੁਹਾਡੇ ਇੱਥੇ ਗੋਲਫ ਦੇ ਹੈਗੇ ਨੇ ਉਹਨਾਂ ਨੂੰ ਵੀ ਦੁਬਾਰਾ ਤੋਂ ਈਮੇਲ ਪਾਓ, ਔਰ ਕਹੋ ਕਿ ਆਹ ਸਾਰੀ ਜਿਹੜੀ ਗੱਲਬਾਤ ਉਹਨਾਂ ਨੂੰ ਲਿਖੋ ਕਿ ਜੀ ਇਹ ਸਾਰੀ ਗੱਲਬਾਤ ਹੈਗੀ, ਜੇ ਤੁਸੀਂ ਮੈਨੂੰ ਵੀ ਸੀ ਸੀ ਕਰਨਾ ਚਾਹੁੰਦੇ ਹੋ ਤੇ ਮੈਨੂੰ ਵੀ ਨਾਲ ਤੁਸੀਂ ਕਾਪੀ ਕਰ ਦਿਓ, yudhveer@southasiandaily.com ਜਾਂ ਸਾਡੇ ਬਾਈ ਮੀਡੀਆ ਤੋਂ ਵੀ ਕਾਲ ਕਰਕੇ ਜਦੋਂ ਮਰਜ਼ੀ।
ਯਾਦ ਹੋਏਗਾ ਵੀ ਮੈਂ ਤੁਹਾਨੂੰ ਕਾਫੀ ਦੇਰ ਤੋਂ ਫੋਲੋ ਕਰ ਰਿਹਾ, ਹਾਲੇ ਮੈਂ 2-3 ਹਫ਼ਤੇ ਤੁਹਾਨੂੰ ਫੋਲੋ ਅਪ ਕਰ ਰਿਹਾ, ਅਗਰ ਯਾਦ ਹੋਵੇ ਤਾਂ।
ਮੈਨੂੰ ਬਿਲਕੁਲ ਯਾਦ ਹੈ ਜੀ, ਈਵਨ ਮੈਨੂੰ ਇੱਥੇ ਤੱਕ ਵੀ ਯਾਦ ਹੈ ਕਿ ਜਿਸ ਦਿਨ ਰਮੇਸ਼ਵਰ ਸਿੰਘ ਸੰਘਾ ਸਾਹਿਬ ਆਏ ਸੀ ਤੁਸੀਂ ਔਨ ਦੀ ਏਅਰ ਕਾਲ ਵੀ ਕੀਤੀ ਸੀ, ਮੈਨੂੰ ਯਾਦ ਹੈ
ਜੀ ਜੀ। ਹਾਂਜੀ ਹਾਂਜੀ, ਮੈਂ ਮਿਸਟਰ ਧਾਰੀਵਾਲ ਨੂੰ ਵੀ ਕਾਲ ਕੀਤੀ, ਜਿਹੜੇ ਐਸੇ ਐਮ ਪੀ ਨੇ ਆਪਣੇ ਵੈਨਕੂਵਰ ਦੇ, ਉਹਨਾਂ ਨੂੰ ਵੀ ਕੀਤੀ ਸੀ, ਉਹ ਕਹਿੰਦੇ ਆਪਣੇ ਐਮ ਪੀ ਨੂੰ ਕੰਟੈਕਟ ਕਰੋ, ਸਾਰੇ ਇਹੀ ਕਹੀ ਜਾਂਦੇ ਬਾਅਦ ਜੋ ਫੋਨ ਕਰੋ ਨਾ ਉਹ ਕਹਿੰਦੇ ਆਪਣੇ ਐਮ ਪੀ ਨੂੰ ਕੰਟੈਕਟ ਕਰੋ ਬਸ।
ਅੱਛਾ, ਨਹੀਂ ਤੁਸੀਂ ਇਹਨਾਂ ਨੂੰ ਸੀਸੀ ਪਾ ਦਿਓ ਜੀ ਈਮੇਲ, ਸਾਨੂੰ ਵੀ ਸੀਸੀ, ਕਿਉਂਕਿ ਤੁਹਾਡਾ ਇੱਕ ਕੇਸ ਜ਼ਰੂਰ ਮੈਂ ਜਾਣਦਾ ਪੈਂਡਿੰਗ ਚੱਲ ਰਿਹਾ, ਅਦਰਵਾਈਜ਼ ਤਕਰੀਬਨ ਮੈਂ ਤੁਹਾਨੂੰ ਦੱਸ ਹੀ ਚੁੱਕਾ ਹੈਗਾ ਕਿ 35 to 40 ਬੰਦੇ ਨੇ, ਜਿਸ ਤਰ੍ਹਾਂ ਹੁਣ ਯਾਰ ਦੇਖੋ ਗੁਰਦੀਪ ਸਿੰਘ ਜੀ ਨੇ ਮੈਨੂੰ ਟੈਕਸਟ ਵੀ ਪਾ ਦਿੱਤਾ, ਉਹ ਵਾਪਸ ਆ ਗਏ ਨੇ, ਆ ਦੇਖੋ ਗੁਰਦੀਪ ਸਿੰਘ ਜੀ ਆਏ ਨੇ, ਹੋਰ ਬਹੁਤ ਸਾਰੇ ਲੋਕ ਜਿਹੜੇ ਨੇ ਜਿਹੜੇ ਉੱਥੇ ਸਟੱਕ ਸੀਗੇ, ਜਿਹੜੇ ਕਈ ਲੋਕ ਇੰਡੀਆ ਤੋਂ ਸਾਡੇ ਨਾਲ ਲਿੰਟਾ 'ਚ ਸੀਗੇ, ਉਹ ਵਾਸਟ ਮੈਜੋਰਿਟੀ ਜਿਹੜੀ ਹੈ ਉਹ ਹੁਣ ਵਾਪਸ ਆ ਚੁੱਕੇ ਨੇ, ਹੁਣ ਜਿਹੜੇ ਉੱਥੇ ਜਿਹੜੇ ਲੋਕ ਉੱਥੇ, ਹੁਣ ਕੱਲ੍ਹ ਮੈਨੂੰ ਇੱਕ ਹੋਰ ਇੰਡੀਆ ਤੋਂ ਵੀ ਮੈਸੇਜ ਆਏ ਸੀ 3-4 ਹਜੇ ਜਿਹੜੇ ਹਜੇ ਵੀ ਸਟੱਕ ਸੀਗੇ, ਮੈਂ ਸਾਰਿਆਂ ਨੂੰ ਇਹ ਲਿਸਟ ਭੇਜ ਦਿੱਤੀ ਹੈ, ਹਜੇ ਜਿਹੜੇ ਕੁਛ ਲੋਕ ਇੰਡੀਆ, ਉਹਨਾਂ ਨੂੰ ਇਸ ਤਰ੍ਹਾਂ ਲੱਗ ਰਿਹਾ ਸੀ ਜਿਹੜੇ ਲੋਕ ਇੰਡੀਆ ਬੈਠੇ ਨੇ ਵੀ
ਦੁਬਾਰਾ
ਤੋਂ ਨਾ ਈਮੇਲ, ਔਰ ਮੈਨੂੰ ਯਾਦ ਹੈ ਕਿ ਜਦੋਂ ਤੁਸੀਂ ਪਿਛਲੀ ਵਾਰੀ ਵੀ ਕਾਲ ਕੀਤੀ ਸੀ ਉਦੋਂ ਰਮੇਸ਼ਵਰ ਸਿੰਘ ਸੰਘਾ ਸਾਹਿਬ ਲਾਈਵ ਸੀਗੇ, ਉਹਨਾਂ ਨੇ ਤੁਹਾਨੂੰ ਆਪਣੀ ਈਮੇਲ ਦਿੱਤੀ ਸੀਗੀ ਸੰਘਾ ਸਾਹਿਬ ਨੇ,
ਜੇ ਤੁਹਾਨੂੰ ਯਾਦ ਹੋਵੇ
ਈਮੇਲ ਪਾਈ ਸੀ ਸੰਘਾ ਸਾਹਿਬ ਨੇ ਉਹਨਾਂ
ਦਾ? ਹਾਂਜੀ ਹਾਂਜੀ ਹਾਂਜੀ, ਕੋਈ ਜਵਾਬ ਨਹੀਂ ਆਇਆ ਉਹਨਾਂ ਦਾ ਜੀ।
ਤੇ ਤੁਸੀਂ ਇਸ ਵਾਰੀ ਜਦੋਂ ਈਮੇਲ ਪਾਓ ਤੇ ਮੈਨੂੰ ਵੀ ਨਾਲ ਸੀਸੀ ਕਰ ਦੇਣਾ, ਤੇ ਅਸੀਂ ਡੈਫੀਨੇਟਲੀ ਇਹਦਾ ਜਵਾਬ ਲੈ ਲਾਂਗੇ ਆਫਿਸ ਤੋਂ, ਸਾਡੇ ਅਸੀਂ ਉਹਨਾਂ ਦੇ ਆਫਿਸ ਤੋਂ ਡੈਫੀਨੇਟਲੀ ਤੁਹਾਨੂੰ ਜਵਾਬ ਲੈ ਦੇਵਾਂਗੇ।
ਥੈਂਕ ਯੂ ਸਰ।
ਥੈਂਕ ਯੂ ਸਰ, ਥੈਂਕ ਯੂ। ਹਾਂਜੀ ਅਗਲੀ ਕਾਲ ਵੱਲ ਵਧਦੇ ਹਾਂ ਜੀ। ਨਵਜੀਤ ਜੀ ਤੁਸੀਂ ਆਉਂਦੇ ਰਹੋ, ਨਵਜੀਤ ਜੀ ਗੋ ਹੈਡ।
ਹੈਲੋ, ਹਾਂਜੀ ਤੁਸੀਂ ਆਉਂਦੇ ਰਹੋ ਜੀ, ਗੋ ਹੈਡ ਨੈਕਸਟ ਕਾਲ। ਹੈਲੋ ਨਵਜੀਤ ਜੀ, ਹੈਲੋ।
ਹਾਂਜੀ ਤੁਹਾਡੀ ਆਵਾਜ਼ ਜਿਹੜੀ ਹੈ ਜੀ ਉਹ ਨਹੀਂ ਆ ਰਹੀ ਨਵਜੀਤ ਜੀ ਮੈਨੂੰ। ਹਾਂਜੀ ਰਮੇਸ਼ ਇੰਦਰ ਚੌਹਾਨ ਸਾਹਿਬ ਤੁਸੀਂ ਆਉਂਦੇ ਰਹੋ।
ਹਾਂਜੀ ਵੀਰ ਜੀ, ਗੁੱਡ ਮਾਰਨਿੰਗ, ਸਤਿ ਸ਼੍ਰੀ ਅਕਾਲ ਤੁਹਾਡੀ ਸਾਰੀ ਟੀਮ ਨੂੰ।
ਗੁੱਡ ਮਾਰਨਿੰਗ ਜੀ, ਸਤਿ ਸ਼੍ਰੀ ਅਕਾਲ ਜੀ।
ਹਾਂਜੀ ਵੀਰ ਜੀ, ਪਹਿਲੀ ਗੱਲ ਤਾਂ ਮੈਂ ਬੜਾ ਅਫਸੋਸ ਜ਼ਾਹਿਰ ਕਰਨਾ ਚਾਹੁੰਦਾ ਆਪਣੇ ਨਿਊਜ਼ ਮੀਡੀਆ ਦੇ ਦੋ ਬੜੇ ਅੱਛੇ ਇਨਸਾਨ ਸਾਨੂੰ ਦੁਨੀਆਂ ਨੂੰ ਚਲੇ ਗਏ ਛੱਡ ਕੇ, ਜਿਹਨਾਂ ਤੋਂ ਸਾਨੂੰ ਬਹੁਤ ਕੁਛ ਸਿੱਖਿਆ। ਕਾਫੀ ਤੁਹਾਡੇ ਪ੍ਰੋਗਰਾਮ ਤੇ ਵੀ ਮੈਂ ਕਰਨ ਸਿੰਘ ਕੂਲੀਆ ਜੀ ਨੂੰ ਵੀ ਦੇਖਿਆ, ਤੇ ਦੋਨੋਂ ਅੱਛੀਆਂ ਹਸਤੀਆਂ ਸਨ। ਮੈਂ ਉਹਨਾਂ ਨੂੰ ਸ਼ਰਧਾਂਜਲੀ ਦਿੰਦਾ। ਤੇ ਬਾਕੀ ਮੇਰਾ ਮੇਨ ਕੰਸਰਨ ਯੁਧਵੀਰ ਜੀ ਸੀ ਇਹ ਸੀ ਕਿ ਕੋਵਿਡ ਦਾ ਤਾਂ ਯੁਧਵੀਰ ਜੀ, ਮੈਂ ਆਪਣੀ ਪਰਸਨਲੀ ਮੈਂ ਆਪਣੇ ਬਾਰੇ ਕਹਿ ਸਕਦਾ ਕਿ ਆਪਣੇ ਆਪ ਨੂੰ ਵੀ ਇਤਿਹਾਸ ਰੱਖੋ, ਡਰ ਡਰ ਕੇ ਜ਼ਿੰਦਗੀ ਨਹੀਂ ਚੱਲਦੀ ਹੁੰਦੀ। ਤੇ ਇਹ ਦੇਖੋ ਯੁਧਵੀਰ ਜੀ, ਇੱਕ ਵਾਰੀ ਮੈਂ ਆਪਣੇ ਫੈਮਿਲੀ ਫਿਜ਼ੀਸ਼ੀਅਨ ਨੂੰ ਹੁਣੀ ਮਿਲਣ ਦਾ ਮੌਕਾ ਮਿਲਿਆ ਸੀ ਜਦ ਇਸ ਕੋਵਿਡ ਤੋਂ ਪਹਿਲਾਂ, ਤਾਂ ਮੈਨੂੰ ਕੁਛ ਪੇਨ ਪ੍ਰੋਬਲਮ ਹੈਗੀ ਹੈ ਕਿਉਂਕਿ ਮੇਰੀ ਜੋਬ ਸਟੈਂਡਿੰਗ ਜੋਬ ਆ ਇੰਨੇ ਸਾਲਾਂ ਤੋਂ, ਤਾਂ ਉਹ ਮੈਨੂੰ ਉਸਨੇ ਇੱਕ ਹੀ ਜਵਾਬ ਦਿੱਤਾ, ਕਿਹਾ ਕਹਿੰਦਾ ਮਿਸਟਰ ਸ਼ਾਨ ਸਮ ਟਾਈਮ ਯੂ ਹੈਵ ਟੂ ਲਿਵ ਵਿਦ ਦਾ ਪੇਨ, ਕਹਿੰਦਾ ਦਵਾਈ ਦਵੂਈ ਜਿਹੜੀ ਹੈਗੀ ਹੈ ਪੇਨ ਕਿਲਰ ਹੁੰਦੀ ਹੈ, ਪਰ ਕਹਿੰਦਾ ਯੂ ਹੈਵ ਟੂ ਲਿਵ ਵਿਦ ਦਾ ਪੇਨ, ਵੀ ਹੈਵ ਨੋ ਅਦਰ ਆਪਸ਼ਨ। ਇੱਦਾਂ ਹੀ ਇਹ ਹੈਗਾ ਜਿਹੜਾ ਕੋਵਿਡ ਹੈ, ਠੀਕ ਹੈ ਆਇਆ ਹੈਗਾ, ਜਾਏਗਾ ਵੀ ਜ਼ਰੂਰ, ਲੇਕਿਨ ਸਾਨੂੰ ਆਪਣੇ ਆਪ ਨੂੰ ਪ੍ਰਿਪੇਅਰ ਕਰਕੇ ਚੱਲਣਾ ਪਏਗਾ ਕਿ ਇਹਦੇ 'ਚ ਅਸੀਂ ਕਿੱਦਾਂ ਆਪਣੇ ਆਪ ਨੂੰ ਬਚਾ ਕੇ ਰੱਖਣਾ। ਬਾਕੀ ਅਸੀਂ ਕੋਈ ਜ਼ਿਆਦਾ ਨਹੀਂ ਕਰ ਸਕਦੇ ਕਿਉਂਕਿ ਹੁਣ 2 ਮਹੀਨਿਆਂ ਤੋਂ ਸਿਰਫ ਕੋਵਿਡ ਕੋਵਿਡ ਹੀ ਚੱਲ ਰਿਹਾ ਹਰ ਪਾਸੇ, ਬਹੁਤ ਕੋਈ ਜਿਹੜੀ ਰੂਟੀਨ ਦੀ ਜ਼ਿੰਦਗੀ ਉਹ ਇੱਕ ਤਰ੍ਹਾਂ ਬੇਕਾਰ ਵੀ ਹੋ ਕੇ ਰਹਿ ਗਈ ਹੈ। ਤੇ ਸਾਊਥ ਏਸ਼ੀਆ ਰੀਜਨ ਦੀ ਤਾਂ ਜੀ ਅੱਜ ਕੱਲ੍ਹ ਕੋਈ ਨਿਊਜ਼ ਹੀ ਨਹੀਂ ਚੱਲ ਰਹੀ, ਕੁਛ ਪਤਾ ਹੀ ਨਹੀਂ ਚੱਲ ਰਿਹਾ ਖਾਸ, ਸਿਰਫ ਕੋਵਿਡ ਤੇ ਜ਼ਰੂਰ ਚੱਲਦੀ ਹੈ। ਮੈਂ ਦੋਸਤੋ ਇਹ ਪੁੱਛਣਾ ਚਾਹੁੰਦਾ ਸੀ ਕਿ ਇਹ ਜੋ ਹੁਣ J&K ਦੇ ਵਿੱਚ ਇਸ਼ੂ ਬਣਿਆ ਹੋਇਆ, ਮੈਂ ਸਮਝਦਾ ਸੀ ਕਿ ਸ਼ਾਇਦ 370 ਤੋਂ ਬਾਅਦ ਥੋੜੀ ਜੀ ਕੁਆਇਟਨੈਸ ਹੋ ਗਈ ਸੀ, ਅਚਾਨਕ ਇਹ ਫੇਰ ਡਿਵੈਲਪਮੈਂਟ ਜਿਹੜੀਆਂ ਸ਼ੁਰੂ ਹੋ ਗਈਆਂ ਇਹਦੇ ਵਿੱਚ ਕਮੀ ਕੀ ਹੈ? ਮੈਂ ਕਿਸੇ ਕੰਟਰੀ ਨੂੰ ਨਹੀਂ ਕਹਿੰਦਾ, ਕਿਸੇ ਨੇ ਐਲੀਗੇਸ਼ਨ ਨਹੀਂ ਲਗਾਉਂਦਾ, ਮੈਂ ਤਾਂ ਸਿਰਫ ਟੈਰੋਰਿਜ਼ਮ ਦੀ ਗੱਲ ਕਰ ਰਿਹਾ ਕਿ ਵਾਈ ਦਿਸ ਹੈਪਨਸ ਆਰ ਗੋਇੰਗ ਔਨ ਕੰਟੀਨਿਊਸਲੀ, ਇਹਦੇ 'ਤੇ ਠੰਡ ਕਿਉਂ ਨਹੀਂ ਪੈ ਰਹੀ? ਅਤੇ ਜਦਕਿ ਦਾਅਵੇ ਤਾਂ ਬਹੁਤ ਦੋਨੋਂ ਤਰਫਾਂ ਤੋਂ ਕੀਤੇ ਜਾਂਦੇ ਹੈ, ਲੇਕਿਨ ਜਿਹੜੇ ਹੈਗੇ ਆ ਇਨੋਸੈਂਟ ਲੋਕ ਦੀ ਜਿਹੜੀ ਹੈਗੀ ਹੈ ਉਹ ਜਾਨ ਜਾ ਰਹੀ ਹੈ, ਚਾਹੇ ਉਹ ਆਰਮੀ ਪਰਸਨ ਹੋ ਚਾਹੇ ਸਿਵਿਲੀਅਨਸ ਹੋ, ਇਹਦੇ ਬਾਰੇ ਤੁਸੀਂ ਥੋੜ੍ਹੀ ਜਿਹੀ ਰੋਸ਼ਨੀ ਪਾਓ ਕਿ ਇਹਦਾ ਫਿਊਚਰ ਕੀ ਹੋਏਗਾ, ਕਿ ਇੱਦਾਂ ਹੀ ਚੱਲਦਾ ਰਹੇਗਾ, ਇਹ ਮੈਂ ਤੁਹਾਨੂੰ ਪੁੱਛਣਾ ਚਾਹੁੰਦਾ। ਥੈਂਕ ਯੂ ਵੈਰੀ ਮੱਚ ਜੀ ਦੀ, ਮੈਂ ਆਬਵੀਅਸ ਕਰਦਾ।
ਹਾਂਜੀ, ਦੋ ਪੁਆਇੰਟ ਤੁਸੀਂ ਡਿਸਕਸ ਕੀਤੇ ਚੌਹਾਨ ਸਾਹਿਬ। ਇੱਕ ਤੇ ਪਹਿਲਾਂ ਬਿਲਕੁਲ ਇਹਦੇ 'ਚ ਕੋਈ ਦੋ ਰਾਏ ਨਹੀਂ ਹੈ ਕਿ ਮੀਡੀਆ ਜਗਤ ਨੂੰ ਬੜਾ ਵੱਡਾ ਲੌਸ ਹੈ, ਕਮਿਊਨਿਟੀ ਐਟ ਲਾਰਜ ਨੂੰ ਵੀ ਬੜਾ ਵੱਡਾ ਲੌਸ ਹੈ। ਜੋਗਿੰਦਰ ਸਿੰਘ ਗਰੇਵਾਲ ਸਾਹਿਬ ਅਸੀਂ ਜਾਣਦੇ ਹਾਂ ਸਾਰੇ ਕਿ ਵੈਰੀ ਵੈਲ ਰਿਸਪੈਕਟਡ ਜਰਨਲਿਸਟ, ਔਰ ਕਈ ਵਾਰ ਉਹਨਾਂ ਦੇ ਨਾਲ ਮਿਲਣ ਦਾ ਮੌਕਾ ਵੀ ਮਿਲਿਆ, ਔਰ ਬੜੇ ਵਧੀਆ ਤਰੀਕੇ ਦੇ ਨਾਲ ਉਹ ਆਪਣੀ ਗੱਲਬਾਤ ਕਰਦੇ ਸੀਗੇ, ਔਰ ਇਹਦੇ 'ਚ ਕੋਈ ਦੋ ਰਾਏ ਨਹੀਂ ਹੈ ਕਿ ਆਪਣੀ ਗੱਲ ਬੜੀ ਨਿਤੜਕ ਹੋ ਕੇ ਕਰਦੇ ਸੀਗੇ। ਵੈਸੇ ਤਾਂ ਸਾਰੇ ਜਾਣਦੇ ਹੀ ਹੈ ਕਿ ਖਾਲਿਸਤਾਨ ਦੀ ਬੜੀ ਮੁਖਾਲਫਤ ਵੀ ਉਹ ਕਰਦੇ ਰਹੇ ਨੇ, ਲੇਕਿਨ ਮੈਨੂੰ ਯਾਦ ਹੈ ਕਿ ਇੱਥੇ ਵਰਲਡ ਸਿੱਖ ਔਰਗਨਾਈਜੇਸ਼ਨ ਦਾ ਇੱਕ ਪ੍ਰੋਗਰਾਮ ਸੀਗਾ, ਔਰ ਉਸ ਪ੍ਰੋਗਰਾਮ ਦੇ ਵਿੱਚ ਵਰਲਡ ਸਿੱਖ ਔਰਗਨਾਈਜੇਸ਼ਨ ਦੇ ਕਾਫੀ ਸਾਰੀ ਜਿਹੜੀ ਲੀਡਰਸ਼ਿਪ ਹੈਗੀ ਹੈ ਉਹ ਵੀ ਉਹਨਾਂ ਦੀ ਮੌਜੂਦ ਸੀਗੀ, ਜਿਹੜੀ ਕਿ ਪਾਸਟ ਲੀਡਰਸ਼ਿਪ ਵੀ ਉਹਨਾਂ ਦੇ, ਉਹ ਕੁਛ ਪਾਸਟ ਮੈਂਬਰ ਵੀ ਸੀਗੇ, ਕੁਛ ਉਹਨਾਂ ਦੇ ਪ੍ਰੈਜੈਂਟ ਮੈਂਬਰ ਵੀ ਸੀਗੇ, ਔਰ ਇੰਡੀਆ ਤੋਂ ਪ੍ਰਸ਼ਾਂਤ ਭੂਸ਼ਣ ਸਾਹਿਬ ਵੀ ਉਹਨਾਂ ਨੇ ਬੁਲਾਏ ਸੀਗੇ, ਉਹ ਵੀ ਇੱਥੇ ਆਪਣੀ ਗੱਲਬਾਤ ਜਿਹੜੀ ਹੈ ਉਹ ਸਾਰਿਆਂ ਦੇ ਸਾਹਮਣੇ ਰੱਖ ਰਹੇ ਸੀਗੇ। ਇਸ ਦਰਮਿਆਨ ਜੋਗਿੰਦਰ ਗਰੇਵਾਲ ਸਾਹਿਬ ਨੇ ਉੱਠ ਕੇ ਸਵਾਲ ਪੁੱਛਿਆ ਕਿ ਵਰਲਡ ਸਿੱਖ ਔਰਗਨਾਈਜੇਸ਼ਨ ਕਿਆ ਖਾਲਿਸਤਾਨ ਜਿਹੜਾ ਉਹਨਾਂ ਦੇ ਏਜੰਡੇ ਤੇ ਹੈ, ਕਿਆ ਉਹ ਖਾਲਿਸਤਾਨ ਲੈਣਾ ਚਾਹੁੰਦੇ ਆ ਕਿ ਨਹੀਂ ਲੈਣਾ ਚਾਹੁੰਦੇ, ਕੀ ਕਰਨਾ ਚਾਹੁੰਦੀ ਹੈ ਵਰਲਡ ਸਿੱਖ ਔਰਗਨਾਈਜੇਸ਼ਨ। ਸੋ ਇਹਦੇ ਜਵਾਬ ਦੇ ਵਿੱਚ ਉਸ ਵੇਲੇ ਉਹਨਾਂ ਨੇ ਕਿਹਾ ਕਿ ਜੀ ਇਹ ਹੁਣ ਜਿਹੜਾ ਖਾਲਿਸਤਾਨ ਦਾ ਮੁੱਦਾ ਹੈ ਇਹ ਪੰਜਾਬ ਦੇ ਲੋਕਾਂ ਦਾ ਮੁੱਦਾ ਹੈ, ਸੋ ਇਹ ਇੰਡੀਆ ਵਾਲੇ ਜਾਣਨ ਹੁਣ। ਸੋ ਇਹ ਉਸ ਵੇਲੇ ਦੀ ਗੱਲ ਸੀਗੀ, ਹੁਣ ਇਹ ਕੀ ਉਹ ਵਾਕਈ ਉਹਨਾਂ ਦੀ ਆਫਿਸ਼ੀਅਲ ਪਾਲਿਸੀ ਹਜੇ ਵੀ ਹੈ ਨਹੀਂ ਹੈ ਉਹ ਇੱਕ ਡਿਫਰੈਂਟ ਇਸ਼ੂ ਹੈ, ਬਟ ਇਹ ਉਸ ਵੇਲੇ ਉਹਨਾਂ ਨੇ ਇਹ ਜਵਾਬ ਦਿੱਤਾ ਕਿ ਨਹੀਂ ਜੀ ਇਹ ਇੰਡੀਆ ਵਾਲਿਆਂ ਦਾ ਮਸਲਾ ਹੈ, ਪੰਜਾਬ ਦੇ ਲੋਕਾਂ ਦਾ ਮਸਲਾ ਹੈ। ਸੋ ਹੀ ਵਾਜ਼ ਵੈਰੀ ਆਊਟਸਪੋਕਨ, ਹੀ ਡਿਡ ਨਾਟ ਕੇਅਰ ਕੇ ਜੀ ਉਹਨਾਂ ਦੀ ਗੱਲ ਕੋਈ ਕਿਸੇ ਨੂੰ ਬੁਰੀ ਲੱਗੇ ਜਾਂ ਚੰਗੀ ਲੱਗੇ ਪਰ ਆਪਣੀ ਓਨੈਸਟਲੀ ਆਪਣੀ ਜਿਹੜੀ ਗੱਲ ਹੈ ਉਹ ਰੱਖ ਦਿੰਦੇ ਸੀਗੇ। ਸਮੇਂ ਦੀ ਨਜ਼ਾਕਤ ਦਾ ਖਿਆਲ ਰੱਖਦੇ ਹੋਏ ਕੁਇਕਲੀ ਮੈਂ ਤੁਹਾਡੇ ਬਾਕੀ ਸਵਾਲਾਂ ਜਵਾਬ ਦੇਣ ਤੋਂ ਪਹਿਲਾਂ ਕਰਮ ਸਿੰਘ ਪੁਨੀਆ ਸਾਹਿਬ ਨੂੰ ਵੀ ਯਾਦ ਕਰ ਰਹੇ ਅੱਜ ਅਸੀਂ, ਅਤੇ ਉਹਨਾਂ ਦੇ ਬਾਰੇ ਮੈਂ ਇਹ ਕਹਾਂਗਾ ਕਿ ਹਾਲਾਂਕਿ ਥੋੜ੍ਹੇ ਜਿਹੇ ਲਿਬਰਲ ਪਾਰਟੀ ਨੂੰ ਮੈਂ ਇਹੀ ਕਹਿ ਸਕਦਾ ਹਲਕਾ ਜਿਹਾ ਉਹਨਾਂ ਦਾ ਸੋਫਟ ਕਾਰਨਰ ਕਹਿ ਲਓ ਸੀਗਾ ਕਰਮ ਸਿੰਘ ਪੁਨੀਆ ਸਾਹਿਬ ਦਾ, ਔਰ ਖੈਰ ਜੋਗਿੰਦਰ ਗਰੇਵਾਲ ਸਾਹਿਬ ਦਾ ਵੀ ਸੀਗਾ, ਇਹ ਸਾਡੇ ਦੋਨੋਂ ਬਿਨਾਂ ਮੀਡੀਆ ਕਲੀਗਸ ਨੇ ਜਿਹਨੂੰ ਅਸੀਂ ਯਾਦ ਕਰ ਰਹੇ ਹਾਂ, ਦੋਨਾਂ ਦਾ ਥੋੜ੍ਹਾ ਸੋਫਟ ਕਾਰਨਰ ਸੀਗਾ ਲਿਬਰਲ ਪਾਰਟੀ ਵਾਸਤੇ, ਬਟ ਬੈਲੈਂਸ ਬੜਾ ਰੱਖਦੇ ਸੀਗੇ ਦੋਨੋਂ ਹੀ ਜਣੇ, ਆਪਣੀ ਜਰਨਲਿਜ਼ਮ 'ਤੇ ਕੋਈ ਅਸਰ ਨਹੀਂ ਪੈਣ ਦਿੰਦੇ ਸੀਗੇ। ਔਰ ਜਦੋਂ ਕਰਮ ਸਿੰਘ ਪੁਨੀਆ ਸਾਹਿਬ ਦੇ ਨਾਲ ਮੈਂ ਕਈ ਟੀ ਵੀ ਸ਼ੋਜ਼ ਵੀ ਕੀਤੇ, ਓਮਨੀ ਟੈਲੀਵਿਜ਼ਨ 'ਤੇ, ਰੋਜਰਸ 'ਤੇ ਵੀ ਕੀਤੇ ਆ, ਚੈਨਲ ਵਾਈ 'ਤੇ ਵੀ ਕੀਤੇ ਆ, ਸੋ ਮੈਨੂੰ ਚੰਗੀ ਤਰ੍ਹਾਂ ਯਾਦ ਹੈ ਕਿਉਂਕਿ ਮੈਨੂੰ ਪਤਾ ਸੀਗਾ ਕਿ ਕਰਮ ਸਿੰਘ ਪੁਨੀਆ ਸਾਹਿਬ ਦਾ ਥੋੜ੍ਹਾ ਜਿਹਾ ਸੋਫਟ ਕਾਰਨਰ ਹੈ, ਪਰ ਮੈਂ ਉਹਨਾਂ ਨੂੰ ਜਦੋਂ ਸਵਾਲ ਪੁੱਛਣਾ ਕੋਈ ਵੀ ਔਰ ਮੈਂ ਕਹਿਣਾ ਕਿ ਇਹ ਚੀਜ਼ ਠੀਕ ਨਹੀਂ ਹੈ ਲਿਬਰਲ ਪਾਰਟੀ ਦੀ, ਸੋ ਹੀ ਵੁੱਡ ਐਗਰੀ, ਹੀ ਵੁੱਡ ਓਪਨਲੀ ਐਡਮਿਟ। ਔਰ ਕਈ ਵਾਰ ਤਾਂ ਸ਼ੋਅ ਦੇ ਉੱਤੇ ਤਿੰਨ ਤਿੰਨ ਚਾਰ ਚਾਰ ਚੀਜ਼ਾਂ ਜੇ ਲਿਬਰਲ ਪਾਰਟੀ ਦੀ ਪੋਲਿਸੀਜ਼ ਠੀਕ ਨਹੀਂ ਸੀਗੀਆਂ ਤਾਂ ਕਰਮ ਸਿੰਘ ਪੁਨੀਆ ਸਾਹਿਬ ਨੇ ਬਿਲਕੁਲ ਮੰਨ ਲੈਣਾ ਕਿ ਹਾਂਜੀ ਇਹ ਤੁਹਾਡੀ ਗੱਲ ਠੀਕ ਹੈ, ਇਹ ਜਿਹੜੀ ਪਰਟੀਕੁਲਰ ਪਾਲਿਸੀ ਹੈ ਇਹ ਠੀਕ ਨਹੀਂ ਹੈ। ਸੋ ਦੈਟ ਵਾਜ਼ ਹਿਜ਼ ਉਹਨਾਂ ਦੀ ਸ਼ਖਸੀਅਤ ਨੂੰ ਅੱਜ ਅਸੀਂ ਯਾਦ ਕਰ ਰਹੇ ਹਾਂ ਕਰਮ ਸਿੰਘ ਪੁਨੀਆ ਸਾਹਿਬ ਔਰ ਜੋਗਿੰਦਰ ਗਰੇਵਾਲ ਸਾਹਿਬ ਨੂੰ। ਤੀਸਰਾ ਤੁਹਾਡਾ ਜਿਹੜਾ ਪੁਆਇੰਟ ਸੀਗਾ ਐਸ ਫਾਰ ਐਜ਼ ਕਿ ਜੀ ਉਹ ਤੁਹਾਨੂੰ ਲੱਗਦਾ ਸੀਗਾ ਕਿ ਆਰਟੀਕਲ 370 ਤੋਂ ਬਾਅਦ ਜਿਹੜਾ ਜੀ ਜੰਮੂ ਕਸ਼ਮੀਰ ਦੇ ਵਿੱਚ ਟੈਰਰਿਜ਼ਮ ਜਿਹੜੀ ਉਹ ਖਤਮ ਹੋ ਜਾਏਗੀ, ਸਰ ਮੈਨੂੰ ਤਾਂ ਪਹਿਲਾਂ ਹੀ ਪਤਾ, ਦੇਖੋ ਇਹ ਸਾਰੀ ਜਿਹੜੀ ਸਰਦਰਦੀ ਹੈ ਇਹ 370 ਤੋਂ ਬਾਅਦ ਤਾਂ ਹੋਰ ਵੱਧ ਗਈ ਹੈ, ਕਿਉਂਕਿ ਇਸ ਵੇਲੇ ਜਿੰਨੇ ਵੀ ਟੈਰਰਿਸਟ ਨੇ ਉਹ ਬੁਖਲਾ ਗਏ ਨੇ, ਉਹਨਾਂ ਨੂੰ ਇਹ ਸਮਝ ਨਹੀਂ ਆ ਰਿਹਾ ਕਿ ਅਸੀਂ ਕੀ ਕਰੀਏ, ਕਿਉਂਕਿ ਉਹਨਾਂ ਦੇ ਐਫਰਟਸ ਦੇ ਬਾਵਜੂਦ ਉਹਨਾਂ ਨੂੰ ਕਰਾਰੇ ਜਵਾਬ ਮਿਲ ਰਹੇ ਨੇ। ਸੋ ਮੈਨੂੰ ਨਹੀਂ ਲੱਗ ਰਿਹਾ ਸੀਗਾ ਕਿ ਜੀ ਇਹ ਕੋਈ ਖਤਮ ਹੋਣੀ ਸੀਗੀ ਆਰਟੀਕਲ 370 ਖਤਮ ਹੋਣ ਤੋਂ ਬਾਅਦ, ਕਿਉਂਕਿ ਆਰਟੀਕਲ 370 ਖਤਮ ਹੋਣ ਦੇ ਨਾਲ ਇਹਨਾਂ ਟੈਰਰਿਸਟ ਦੀਆਂ ਤਾਂ ਦੁਕਾਨਾਂ ਬੰਦ ਹੋ ਗਈਆਂ ਨੇ। ਕਈ ਐਸੇ ਟੈਰਰਿਸਟ ਨੇ, ਕਈ ਐਸੀਆਂ ਟੈਰਰਿਸਟ ਆਰਗਨਾਈਜੇਸ਼ਨਸ ਨੇ ਜਿਹੜੇ ਜੰਮੂ ਕਸ਼ਮੀਰ ਦੇ ਨਾਂ ਦੇ ਉੱਤੇ ਜਿਨ੍ਹਾਂ ਦੇ ਬਿਜ਼ਨਸਿਸ ਚੱਲਦੇ ਸੀਗੇ, ਉਹਨਾਂ ਦੀਆਂ ਦੁਕਾਨਾਂ ਹਿੱਟ ਹੋਈਆਂ ਨੇ। ਸੋ ਉਹਦੇ ਨਾਲ ਤਾਂ ਬੁਖਲਾ ਗਏ ਨੇ, ਇਹਨਾਂ ਨੇ ਸ਼ੋਰ ਸ਼ਰਾਬਾ ਤਾਂ ਹੁਣ ਪਾਉਣਾ ਹੀ ਹੈਗਾ। ਸੋ ਐਨੀਵੇਜ਼ ਉਹ ਲੈਟ ਦ ਇੰਡੀਅਨ ਗਵਰਨਮੈਂਟ ਐਂਡ ਦੋਜ਼ ਪੀਪਲ ਡੀਲ ਵਿਦ ਦੈਟ। ਕਾਲਸ ਸਾਡੀਆਂ ਇਸ ਤਰ੍ਹਾਂ ਜਾਰੀ ਰਹਿਣਗੀਆਂ। ਗੁਰਦੀਪ ਜੀ ਤੁਹਾਡੀ ਕਾਲ ਵੀ ਲਵਾਂਗੇ, ਐਂਡ ਆਈ ਥਿੰਕ ਸਾਨੂੰ ਇੱਕ ਕਾਲ ਇੰਡੀਆ ਤੋਂ ਵੀ ਸ਼ਾਇਦ ਆ ਰਹੀ ਹੈ, ਸੋ ਅਸੀਂ ਉਹਨਾਂ ਨਾਲ ਵੀ ਗੱਲ ਕਰਾਂਗੇ। ਲੇਕਿਨ ਉਸ ਤੋਂ ਪਹਿਲਾਂ ਸਾਡੇ ਨਾਲ ਲਾਈਨ ਦੇ ਉੱਤੇ ਇਸ ਵੇਲੇ ਅਮਿਤ ਤਿਆਰੀ ਜੀ ਜੁੜ ਗਏ ਨੇ। ਅਮਿਤ ਜੀ ਵੈਲਕਮ ਸਰ, ਹਾਊ ਆਰ ਯੂ?
ਨਮਸਕਾਰ ਜੀਤ ਜੀ, ਸਾਊਥ ਏਸ਼ੀਅਨ ਪਲਸ ਦੇ ਸਾਰੇ ਲਿਸਨਰਸ ਨੂੰ ਨਮਸਕਾਰ, ਸਤਿ ਸ਼੍ਰੀ ਅਕਾਲ ਆਦਾਬ ਜੀ।
ਨਮਸਕਾਰ, ਸਤਿ ਸ਼੍ਰੀ ਅਕਾਲ ਆਦਾਬ ਜੀ। ਔਰ ਮੈਂ ਚਾਹਾਂਗਾ ਕਿ ਅਮਿਤ ਤਿਆਰੀ ਜੀ ਥੋੜ੍ਹੀ ਜਿਹੀ ਰੀਅਲ ਸਟੇਟ ਦੀ ਜਾਣਕਾਰੀ ਜਿਹੜੀ ਹੈ ਉਹ ਜ਼ਰੂਰ ਸਾਡੇ ਨਾਲ ਸਾਂਝੀ ਕਰੋ ਸਰ।
ਹਾਂਜੀ ਜ਼ਰੂਰ ਜੀ, ਸਾਡੇ ਕੋਲ ਐਕਚੁਅਲੀ ਕੇਂਦਰ ਕਿਚਨਰ ਦੇ ਵਿੱਚ ਕਾਫੀ ਅੱਛੇ ਪ੍ਰੋਜੈਕਟਸ ਆਏ ਨੇ। ਇੱਕ ਪ੍ਰੋਜੈਕਟ ਅਸੀਂ ਹੁਣੇ ਰਿਲੀਜ਼ ਕੀਤਾ ਹੈ, ਉਹਦੇ ਵਿੱਚ ਸਟੈਕ ਟਾਊਨ ਹੋਮਸ ਨੇ, ਸਟਾਰਟਿੰਗ ਪ੍ਰਾਈਸ ਉਹਨਾਂ ਦਾ 375 ਦਾ ਹੈ ਔਰ ਡਿਪੋਜ਼ਿਟ ਸਿਰਫ 10% ਹੈ। ਸੋ ਵੈਰੀ ਲੋ ਡਿਪੋਜ਼ਿਟ ਐਂਡ ਸਟਾਰਟਿੰਗ ਪ੍ਰਾਈਸ ਇਜ਼ ਵੈਰੀ ਅਟਰੈਕਟਿਵ ਫੋਰ ਫਸਟ ਟਾਈਮ ਬਾਇਰਸ ਜਿਹੜੇ ਮੂਵ ਇਨ ਕਰਨਾ ਚਾਹੁੰਦੇ ਨੇ। ਇਹਦੀ ਕੈਰਿੰਗ ਕੋਸਟ ਆਲਮੋਸਟ, ਜੇ ਤੁਸੀਂ ਕੋਈ ਵੀ ਰੈਂਟਲ ਪ੍ਰੋਪਰਟੀ ਤੁਸੀਂ ਰੈਂਟ ਦੇ ਰਹੇ ਹੋ ਕਿਤੇ, ਤੇ ਇਟਸ ਆਲਮੋਸਟ ਸੇਮ, ਸੋ ਇਨਸਟੈਡ ਆਫ ਪੇਇੰਗ ਰੈਂਟ ਯੂ ਕੈਨ ਮੂਵ ਇਨ ਟੂ ਅ ਹੋਮ, ਕਿਉਂਕਿ ਇਹਦਾ ਪ੍ਰਾਈਸ ਪੁਆਇੰਟ ਜਿਹੜਾ ਹੈ ਅੰਡਰ 480 ਹੈ, 375, 400, 415, ਤੁਹਾਨੂੰ ਜਿਹੜੇ ਗਵਰਨਮੈਂਟ ਪ੍ਰੋਗਰਾਮਸ ਨੇ 10% ਡਿਪੋਜ਼ਿਟ ਡਾਊਨ ਪੇਮੈਂਟ ਦੇ ਵਿੱਚ ਜਿਹੜੀ ਹੈਲਪ ਹੈ ਉਹਦੇ ਲਈ ਵੀ ਤੁਸੀਂ ਕੁਆਲੀਫਾਈ ਕਰ ਸਕਦੇ ਹੋ। ਸੋ ਕਾਫੀ ਵਧੀਆ ਪ੍ਰੋਜੈਕਟ ਹੈ, ਇਫ ਯੂ ਆਰ ਥਿੰਕਿੰਗ ਆਫ ਬਾਇੰਗ ਇਟ ਫੋਰ ਯੋਰ ਸੈਲਫ, ਫੋਰ ਯੋਰ ਕਿਡਸ, ਇਫ ਦੇ ਉਹ ਜੇ ਆਪਣਾ ਯੂਨੀਵਰਸਿਟੀ ਵਾਟਰਲੂ ਚ ਪੜ੍ਹਦੇ ਨੇ, ਤੇ ਜਾਂ ਤੁਸੀਂ ਇਨਵੈਸਟਮੈਂਟ ਪੁਆਇੰਟ ਆਫ ਵਿਊ ਨਾਲ ਵੀ ਦੇਖਦੇ ਹੋ ਤਾਂ ਇਟਸ ਅ ਵੈਰੀ ਵੈਰੀ ਲੋ ਪ੍ਰਾਈਸ, ਆਈ ਡੋਂਟ ਥਿੰਕ ਦੇਰ ਇਜ਼ ਐਨੀਥਿੰਗ ਅਵੇਲੇਬਲ ਅੰਡਰ 400,000। ਸੋ ਇਸ ਪ੍ਰਾਈਸ ਪੁਆਇੰਟ 'ਚ ਬਹੁਤ ਵਧੀਆ ਪ੍ਰੋਜੈਕਟ ਹੈ। ਵੁੱਡਸਟਾਕ ਦੇ ਵਿੱਚ ਸਾਡੇ ਕੋਲ ਫਰੀ ਹੋਲਡ ਟਾਊਨ ਹੋਮਸ ਅਵੇਲੇਬਲ ਨੇ 1800 to 2300 ਸਕੇਅਰ ਫੁੱਟ ਤੱਕ, ਕਾਫੀ ਮਾਡਰਨ ਹੋਮਸ ਨੇ, ਕਾਫੀ ਅਪਗ੍ਰੇਡਡ ਨੇ ਔਰ ਉਹਨਾਂ ਦਾ ਪ੍ਰਾਈਸ 489 ਹੈ। ਸੋ 489 ਦੇ ਵਿੱਚ ਫਰੀ ਹੋਲਡ ਬਿਗ ਸਾਈਜ਼, ਔਰ ਐਕਚੁਅਲੀ ਉਹ ਟਾਊਨ ਹੋਮਸ ਨਹੀਂ ਨੇ, ਸਿਰਫ ਲਿੰਕ ਬਾਈ ਕਰਾਜ ਨੇ, ਸੋ ਦੇ ਆਰ ਆਲਮੋਸਟ ਲਾਈਕ ਅ ਸੈਮੀ। ਸੋ ਜੇ ਤੁਸੀਂ ਫਰੀ ਹੋਲਡ ਟਾਊਨ ਹੋਮ ਦੇਖ ਰਹੇ ਹੋ ਤੁਸੀਂ ਮੂਵ ਇਨ ਹੋਣ ਲਈ ਤਾਂ ਡੈਫੀਨੇਟਲੀ ਇਨਵੈਸਟਮੈਂਟ ਲਈ ਤਾਂ ਬਹੁਤ ਵਧੀਆ ਪ੍ਰੋਜੈਕਟ ਹੈ। ਸਾਡੇ ਕੋਲ ਕੇਂਬਰਿਜ ਕਿਚਨਰ 'ਚ ਹੋਰ ਵੀ ਪ੍ਰੋਜੈਕਟਸ ਅਵੇਲੇਬਲ ਨੇ ਐਂਡ ਰੀਸੇਲ ਦੇ ਵੀ ਸਾਡੇ ਕੋਲ ਬਹੁਤ ਅੱਛੇ ਹਾਊਸਿਸ ਅਵੇਲੇਬਲ ਨੇ, ਆਪਣਾ ਛੋਟੇ 4 ਲੱਖ ਦੀ ਰੇਂਜ ਤੋਂ 1.6 ਮਿਲੀਅਨ ਤੱਕ ਹਾਊਸਿਸ ਅਵੇਲੇਬਲ ਨੇ ਜੇ ਤੁਸੀਂ ਲੈਂਡ ਦੇ ਨਾਲ ਹਾਊਸ ਚਾਹੁੰਦੇ ਹੋ ਤਾਂ ਉਹ ਅਵੇਲੇਬਲ ਨੇ 3000 ਸਕੁਅਰ ਫੀਟ 2500 ਸਕੁਅਰ ਫੀਟ ਜਾਂ ਛੋਟੇ ਹਾਊਸਿਸ ਸੋ ਓਵਰਆਲ ਇਫ ਐਨੀਥਿੰਗ ਯੂ ਵਾਂਟ ਇਨ ਕਿਚਨਰ ਵਾਟਰਲੂ ਏਰੀਆ ਜੇ ਤੁਸੀਂ ਇੱਥੇ ਮੂਵ ਹੋਣ ਦਾ ਸੋਚ ਰਹੇ ਹੋ ਜਾਂ ਇੱਥੇ ਇਨਵੈਸਟ ਕਰਨ ਦਾ ਸੋਚ ਰਹੇ ਹੋ ਸਾਡੀ ਇੱਥੇ ਬਹੁਤ ਐਕਸਪੀਰੀਅੰਸ ਟੀਮ ਹੈ ਅਸੀਂ ਇੱਥੇ ਕਾਫੀ ਸਾਲ ਦਾ ਕੰਮ ਕਰ ਰਹੇ ਸੋ ਪਲੀਜ਼ ਗਿਵ ਅਸ ਅ ਕਾਲ 519-623-0000 very easy phone number 519 is the area code 623 and 0000 yeah to see sadi website te bhi ja sakte ho www.amitairi.com
assi ek bari phir dass diye ke kisi bhi tarah di tuhadi koi real estate di zarurat hai especially kitchener cambridge waterloo golf london hamilton stony creek eh sare area di specialization hai amitairi ji di ਔਰ ਤੁਸੀਂ ਜਦੋਂ ਵੀ ਇਹਨਾਂ ਏਰੀਆਜ਼ ਦੇ ਵਿੱਚ ਘਰ ਖਰੀਦਣ ਜਾਂ ਵੇਚਣ ਬਾਰੇ ਸੋਚ ਲਓ ਇੱਕ ਵਾਰ ਅਮਿਤ ਏਰੀ ਜੀ ਨੂੰ ਸੰਪਰਕ ਕਰ ਲਓ ਔਰ ਕੁਝ ਜਿਹੜੇ ਪ੍ਰੋਜੈਕਟਸ ਇਹਨਾਂ ਕੋਲ ਆਏ ਨੇ ਉਹਨਾਂ ਦੇ ਬਾਰੇ ਵੀ ਤੁਸੀਂ ਕੋਈ ਜਾਣਕਾਰੀ ਲੈਣੀ ਹੈ ਤੁਹਾਨੂੰ ਪ੍ਰੋਜੈਕਟ ਦੇਖ ਕੇ ਦੱਸ ਦੇਣਗੇ ਕਿ ਜੇ ਇੱਥੇ ਇਨਵੈਸਟਮੈਂਟ ਕਰਨਾ ਠੀਕ ਹੈ ਨਹੀਂ ਹੈ ਸੋ ਅਮਿਤ ਏਰੀ ਜੀ ਦੇ ਨਾਲ ਤੁਸੀਂ ਸੰਪਰਕ ਕਰ ਲੈਣਾ ਹੈ ਅਮਿਤ ਏਰੀ ਜੀ ਫੋਨ ਨੰਬਰ ਇੱਕ ਵਾਰੀ ਆਪਣਾ ਇੰਗਲਿਸ਼ ਔਰ ਪੰਜਾਬੀ ਦੋਨਾਂ 'ਚ ਦਿਓ ਜੀ
ਸ਼ੋਰ ਜੀ 519-623-0000
Thank you very much, Amit Eri ji, and we wish you all the best. Thank you, sir. Thank you.
Thank you. Thank you. Bye.
Thank you. Bye-bye. ਔਰ ਮੈਂ ਨਾਲ ਹੀ ਸਵਾਗਤ ਕਰਨਾ ਚਾਹੁੰਦਾ ਬੌਬੀ ਸਿੱਧੂ ਜੀ ਦਾ ਵੀ ਬੌਬੀ ਸਿੱਧੂ ਜੀ ਵੀ ਨਾਲ ਜੁੜ ਗਏ ਨੇ ਬੌਬੀ ਜੀ ਸਤਿ ਸ਼੍ਰੀ ਅਕਾਲ ਵੈਲਕਮ ਹਾਊ ਆਰ ਯੂ
ਯੁੱਧਵੀਰ ਜੀ ਬਹੁਤ ਬਹੁਤ ਧੰਨਵਾਦ ਜੀ ਪਰ ਮੈਂ ਅੱਜ ਨਿਊਜ਼ ਖੈਰ ਬਾਅਦ 'ਚ ਗੱਲ ਕਰਾਂਗਾ ਮੈਂ ਆਪਣੇ ਵੱਲੋਂ ਅੱਜ ਸਾਡੇ ਸਾਊਥ ਏਸ਼ੀਅਨ ਮੀਡੀਆ ਭਾਈਚਾਰੇ ਦੇ ਪੰਜਾਬੀ ਮੀਡੀਆ ਦੇ ਦੋ ਸ਼ਖਸੀਅਤਾਂ ਸਾਨੂੰ ਅਲਵਿਦਾ ਕਹਿ ਗਈਆਂ ਉਹਨਾਂ ਨੂੰ ਸ਼ਰਧਾਂਜਲੀ ਦੇਣੀ ਚਾਹੁੰਦਾ ਸੀਗਾ ਸਭ ਤੋਂ ਪਹਿਲਾਂ ਤਾਂ ਕੱਲ੍ਹ ਜਿਵੇਂ ਖਬਰ ਆਈ ਸਾਡੇ ਬੜੇ ਸਤਿਕਾਰਯੋਗ ਸਾਡੇ ਬਜ਼ੁਰਗ ਸਾਡੇ ਅੰਕਲ ਜੋਗਿੰਦਰ ਗਰੇਵਾਲ ਜਿਹੜੇ ਬਹੁਤ ਸ਼ਾਇਦ ਸਾਡੇ ਭੈਣਾਂ ਭਰਾਵਾਂ ਨੂੰ ਯਾਦ ਹੋਏਗਾ ਕਿ 90s ਦੇ ਵਿੱਚ ਉਹਨਾਂ ਨੇ ਪੰਜ ਪਾਣੀ ਅਖਬਾਰ ਦੀ ਸ਼ੁਰੂਆਤ ਕੀਤੀ ਸੀ ਤੇ ਕਾਫੀ ਦੇਰ ਉਹਨਾਂ ਨੇ ਆਪਣੀ ਅਖਬਾਰ ਨੂੰ ਉਸ ਨੂੰ ਚਲਾਇਆ ਵੀ ਤੇ ਮੇਰਾ ਉਹਨਾਂ ਨਾਲ ਇਹਦੇ ਵਿੱਚ ਬੜਾ ਪੁਰਾਣਾ ਰਿਲੇਸ਼ਨ ਰਿਹਾ ਹੈ ਅਰਲੀ 90s ਵੈਨ ਆਈ ਵਾਜ਼ ਅ ਯੰਗਸਟਰ ਤਾਂ ਕੁਛ ਦੇਰ ਮੈਨੂੰ ਪਾਰਟ ਟਾਈਮ ਕਿਪਲਿੰਗ ਕੈਬ ਟੈਕਸੀ ਚਲਾਉਣ ਦਾ ਮੌਕਾ ਮਿਲਿਆ ਤੇ ਉਦੋਂ ਉਹ ਸਾਰਾ ਜੋਗਿੰਦਰ ਗਰੇਵਾਲ ਅੰਕਲ ਕਿਪਲਿੰਗ ਕੈਬ ਦੇ ਵਿੱਚ ਆਗੂ ਹੁੰਦੇ ਸੀਗੇ ਸੋ ਆਈ ਨੋਨ ਹਿਮ ਸਿੰਸ ਦੋਸ ਡੇਜ਼ ਤੇ ਜਦੋਂ ਬਿਜ਼ਨਸ ਸ਼ੁਰੂ ਕੀਤੇ ਆ ਅਰਲੀ 2000s ਦੇ ਵਿੱਚ ਉਦੋਂ ਵੀ ਉਹਨਾਂ ਹੀ ਗਾਈਡਡ ਮੀ ਥਰੂ ਤੇ ਉਹਨਾਂ ਦਾ ਜਿਹੜਾ ਲੋਸ ਹੈਗਾ ਆ ਬਹੁਤ ਵੱਡਾ ਲੋਸ ਹੈਗਾ ਆ ਪੰਜਾਬੀ ਮੀਡੀਆ ਨੂੰ ਵੀ ਤੇ ਸਾਡੇ ਭਾਈਚਾਰੇ ਨੂੰ ਵੀ ਜਿਹੜੇ ਵੀ ਲੋਕ ਪੰਜਾਬੀ ਸਾਹਿਤ ਦੇ ਨਾਲ ਜੁੜੇ ਹੋਏ ਨੇ ਤੇ ਦੂਜੀ ਮੈਂ ਗੱਲ ਕਰਾਂਗੇ ਸਾਡੇ ਬੜੇ ਸਤਿਕਾਰਯੋਗ ਵੀਰ ਕਰਮ ਸਿੰਘ ਪੁਨੀਆ ਮੈਨੂੰ 2015 ਦੀਆਂ ਇਲੈਕਸ਼ਨ ਚ ਯਾਦ ਆ ਗਈਆਂ ਯੁੱਧਵੀਰ ਜੀ ਜਦੋਂ ਰੋਜਰਸ ਦੇ ਉੱਤੇ ਤੁਸੀਂ ਹੋਸਟ ਕਰਦੇ ਸੀਗੇ ਤੇ ਮੈਂ ਤੇ ਕਰਮ ਸਿੰਘ ਪੁਨੀਆ ਵੀਰ ਹੁਣੀ ਐਜ਼ ਅ ਪੈਨਲਿਸਟ ਉਹਦੇ ਆਇਆ ਕਰਦੇ ਸੀਗੇ ਤੇ ਹਰ ਹਫ਼ਤੇ ਹੀ ਸਾਡੀ ਮੁਲਾਕਾਤ ਹੁੰਦੀ ਸੀ ਹਰ 2-3 ਦਿਨਾਂ ਬਾਅਦ ਉਹਨਾਂ ਦਿਨਾਂ ਦੇ ਵਿੱਚ ਵੀ ਵੈਸੇ ਵੀ ਕਈ ਵਾਰੀ ਫੋਨ ਤੇ ਉਹਨਾਂ ਦੇ ਗੱਲ ਹੁੰਦੀ ਰਹੀ ਹੈ ਵੈਰੀ ਨੌਲੇਜੇਬਲ ਪਰਸਨੈਲਿਟੀ ਬਹੁਤ ਵੈਲ ਰੈਡ ਹਰ ਨੌਲੇਜ ਤੇ ਬੜੀ ਪਕੜ ਤੇ ਬਹੁਤ ਉਹਨਾਂ ਨੇ ਵੀ ਕਹਿੰਦੇ ਸਤਿਕਾਰ ਯੂਸ ਕਹੇ ਸੀਗੇ ਨੈਵਰ ਯੂਸ ਟੂ ਲੂਜ਼ ਹਿਸ ਟੈਂਪਰ ਬੜਾ ਕਹਿੰਦੇ ਆਪਣੀ ਗੱਲ ਨੂੰ ਰੱਖਣ ਦੀ ਸ਼ਮਤਾ ਸੀ ਉਹਨਾਂ ਦੀ ਤੇ ਜਿਹੜਾ ਉਹਨਾਂ ਦਾ ਵੀ ਲੋਸ ਹੈਗਾ ਬਹੁਤ ਵੱਡਾ ਲੋਸ ਹੈ ਜਿੱਥੇ ਏਅਰਪੋਰਟ ਲਿਮੋਜ਼ੀਨ ਚਲਾਉਂਦੇ ਸੀ ਉੱਥੇ ਵੀ ਆਗੂ ਸੀਗੇ ਸਮਾਜ ਦੇ ਵਿੱਚ ਵੀ ਆਗੂ ਸੀਗੇ ਸੋ ਪਹਿਲਾਂ ਮੈਂ ਅੱਜ ਜਿਹੜਾ ਦਿਨ ਦੀ ਸ਼ੁਰੂਆਤ ਹੋਈ ਆ ਕੱਲ੍ਹ ਤੋਂ ਤੇ ਅੱਜ ਤੱਕ ਮੈਂ ਬਸ ਸਾਡੇ ਜੋ ਅਸੀਂ ਪੰਜਾਬੀ ਸ਼ਖਸੀਅਤਾਂ ਦਾ ਸਾਨੂੰ ਇੱਥੇ ਅੱਜ ਸਦੀਵੀ ਵਿਛੋੜਾ ਦੇ ਗਈਆਂ ਉਹਨਾਂ ਨੂੰ ਸ਼ਰਧਾਂਜਲੀ ਦੇਣਾ ਚਾਹੁੰਦਾ ਸੀ ਬਾਕੀ ਰੇਡੀਓ ਤੇ ਜਿਹੜੀ ਹੋਰ ਗੱਲ ਕਰਨੀ ਬਾਅਦ ਵਿੱਚ ਕਰਾਂਗਾ ਪਰ ਇਸ ਵੇਲੇ ਆ ਕੇ ਮੈਂ ਆਹੀ ਗੱਲ ਕਰਨੀ ਚਾਹੁੰਦਾ ਸੀਗਾ ਜੀ
ਹਾਂਜੀ ਸ਼ੋਰ ਜੀ ਬੌਬੀ ਜੀ ਉਹਨਾਂ ਦੇ ਬਾਰੇ ਥੋੜੀ ਜਿਹੀ ਗੱਲ ਅਸੀਂ ਕਰਾਂਗੇ ਔਰ ਤੁਹਾਡੇ ਕੋਲੋਂ ਵੀ ਜਾਣਾਂਗੇ ਉਹਨਾਂ ਦੇ ਬਾਰੇ ਲੇਕਿਨ ਉਸ ਤੋਂ ਪਹਿਲਾਂ ਸਾਡੇ ਨਾਲ ਜਰਨੈਲ ਸਿੰਘ ਜੀ ਜੁੜੇ ਨੇ ਆਈ ਥਿੰਕ ਇੰਡੀਆ ਤੋਂ ਬੜੀ ਦੇਰ ਦੇ ਹੋਲਡ ਕਰ ਰਹੇ ਮੈਂ ਉਹਨਾਂ ਦੀ ਗੱਲ ਕਰ ਲਵਾਂ ਫਿਰ ਅਸੀਂ ਜੋਗਿੰਦਰ ਗਰੇਵਾਲ ਸਾਹਿਬ ਔਰ ਕਰਮ ਸਿੰਘ ਪੁਨੀਆ ਸਾਹਿਬ ਬਾਰੇ ਜਿਹੜੀ ਗੱਲਬਾਤ ਜਾਰੀ ਰੱਖਾਂਗੇ ਗੁਰਦੀਪ ਸਿੰਘ ਜੀ ਹਾਲ ਹੀ ਦੇ ਵਿੱਚ ਇੰਡੀਆ ਤੋਂ ਆਏ ਨੇ ਮੈਂ ਉਹਨਾਂ ਦੇ ਨਾਲ ਵੀ ਗੁਰਦੀਪ ਸਿੰਘ ਜੀ ਸਾਡੇ ਅਗਲੇ ਕਾਲਰ ਨੇ ਉਹਨਾਂ ਨਾਲ ਵੀ ਗੱਲ ਜ਼ਰੂਰ ਕਰਾਂਗਾ ਹਾਂਜੀ ਸਤਿ ਸ਼੍ਰੀ ਅਕਾਲ ਜੀ ਵੈਲਕਮ ਹਾਂਜੀ ਜਰਨੈਲ ਸਿੰਘ ਜੀ ਤੁਸੀਂ ਇੰਡੀਆ ਤੋਂ ਕਾਲ ਕਰ ਰਹੇ ਹੋ ਸੌਰੀ ਤੁਹਾਨੂੰ ਬੜੀ ਦੇਰ ਹੋਲਡ ਕਰਨਾ ਪਿਆ ਯੂ ਗੋ ਹੈਡ ਫਸਟ
ਨੋ ਪ੍ਰੋਬਲਮ ਭਾਈ ਸਤਿ ਸ਼੍ਰੀ ਅਕਾਲ ਜੀ ਬਹੁਤ ਮਿਹਰਬਾਨੀ ਤੁਸੀਂ ਮੇਰੀ ਕਾਲ ਲਈ ਹੈ ਤੇ ਮੈਂ ਦਰਅਸਲ ਤੁਹਾਡਾ ਹੁਣ ਰੇਡੀਓ ਸੁਣਦਾ ਹਾਂ ਪਿਆ ਤੇ ਤੁਸੀਂ ਕਹਿ ਰਹੇ ਕਿ ਬਈ ਬੰਦੇ ਕਾਫੀ ਆ ਹੀ ਗਏ ਨੇ ਹੁਣ ਬਸ ਮੈਂ ਤੁਹਾਨੂੰ ਇਹ ਦੱਸਣਾ ਚਾਹੁੰਦਾ ਕਿ ਮੈਂ ਹਰ ਟਰਾਈ ਕਰ ਬੈਠਾ ਮੈਂ ਤੇ ਮੇਰੀ ਵਾਈਫ ਦੋਵੇਂ ਜੀ ਅਸੀਂ ਮੈਂ ਪਹਿਲੇ ਤੋਂ ਅੱਜ ਤੋਂ ਮਹੀਨਾ ਡੇਢ ਮਹੀਨਾ ਪਹਿਲਾਂ ਦਾ ਹੀ ਜੋ ਵੀ ਪੇਪਰ ਵਰਕ ਜੋ ਵੀ ਫਾਰਮੈਲਿਟੀਆਂ ਹੁੰਦੀਆਂ ਨੇ ਰੌਕਾਂ ਨਾਲ ਰਜਿਸਟਰ ਕਰਨਾ ਜਾਂ ਗੂਗਲ ਦੇ ਸਰਵੇ ਦਾ ਫਾਰਮ ਭਰਨਾ ਸਾਰਾ ਕੁਛ ਕੀਤਾ ਤੇ ਹੁਣ ਬਾਰ ਬਾਰ ਉਹ ਇਹੋ ਹੀ ਮੈਸੇਜ ਆਈ ਜਾਂਦਾ ਈਮੇਲ ਤਕਰੀਬਨ ਰੋਜ਼ ਹੀ ਆ ਜਾਂਦੀ ਹੈ ਵੀ ਤੁਹਾਨੂੰ ਅਸੀਂ ਕੰਟੈਕਟ ਕਰਾਂਗੇ ਸਾਡਾ ਏਜੰਟ ਕੰਟੈਕਟ ਕਰੇਗਾ ਤੁਹਾਨੂੰ ਕਿਸੇ ਨੂੰ ਕਾਲ ਕਰਨ ਦੀ ਕੋਈ ਲੋੜ ਨਹੀਂ ਹੈਗੀ ਈਵਨ ਇਨ ਦੀ ਮੇਨ ਟਾਈਮ ਮੈਂ ਸੋਨੀਆ ਸਿੱਧੂ ਨੂੰ ਵੀ ਇੱਕ ਈਮੇਲ ਪਾਈ ਸੀ ਪਰ ਉਹਨਾਂ ਵੱਲੋਂ ਵੀ ਉਹ ਜਿੱਦਾਂ ਤੇ ਗੋਗਲ ਨੂੰ ਮਿੱਟੀ ਝਾੜੀ ਹੈ ਕੋਈ ਐਡਾ ਸੋਲਿਡ ਜਵਾਬ ਉਹਨਾਂ ਕੋਲ ਵੀ ਹੈ ਨਹੀਂ ਜੀ ਤੇ ਉਹ ਮਤਲਬ ਮੈਂ ਇਹ ਪੁੱਛਣਾ ਚਾਹੁੰਦਾ ਵੀ ਕਿੰਨਾ ਕੁ ਟਾਈਮ ਹੋਰ ਇੰਤਜ਼ਾਰ ਕਰਨਾ ਪਏਗਾ? 4 ਫਰਵਰੀ ਨੂੰ ਅਸੀਂ 4 ਅਪ੍ਰੈਲ ਨੂੰ ਵਾਪਸ ਆਉਣਾ ਸੀ ਤੇ ਉਹ ਸਾਡਾ ਕੈਂਸਲ ਹੋ ਗਿਆ ਸਾਰਾ, ਹੁਣ ਆਲਮੋਸਟ ਮਹੀਨਾ ਓਵਰ ਹੋ ਚੁੱਕਾ ਹੈ। ਤੇ ਤੁਸੀਂ ਕੋਈ ਦੱਸ ਸਕਦੇ ਹੋ ਵੀ ਕੀ ਇਹਦਾ ਪ੍ਰੋਸੈਸ, ਹੋਰ ਕਿੰਨਾ ਚਿਰ ਹੋਰ ਵੇਟ ਕਰਨੀ ਪਏਗੀ ਜਾਂ ਕੋਈ ਨਾਰਮਲ ਹੋਏਗੀ ਗੱਲ?
ਤੁਹਾਨੂੰ ਇਹ ਜਿਹੜੀਆਂ ਨਵੀਆਂ ਫਲਾਈਟ ਆ ਰਹੀਆਂ ਨੇ ਉਹਦੇ ਬਾਰੇ ਜਾਣਕਾਰੀ ਮਿਲ ਗਈ ਹੈ? 5 ਮਈ ਤੋਂ ਲੈ ਕੇ 21 ਮਈ ਤੱਕ
ਮੇਰੇ ਕੋਲ
ਲਿਸਟ ਆ ਗਈ ਹੈ ਤੁਹਾਡੇ ਕੋਲ?
ਉਹਦੇ ਬਾਰੇ ਲਿਸਟ ਸਾਰੀ ਆ ਗਈ ਹੈ, 11-12 ਜੋ ਵੀ 21-22 ਤੱਕ ਚੱਲਣੀਆਂ ਨੇ ਉਹ ਲਿਸਟ ਆ ਗਈ ਹੈ। ਤੇ ਉਹ ਬਸ 1-2 ਟਰੈਵਲ ਏਜੰਟਾਂ ਦੇ ਵੀ ਮੈਨੂੰ ਇੱਧਰ ਉੱਧਰੋਂ ਨੰਬਰ ਮਿਲੇ ਨੇ, ਉਹਨਾਂ ਨਾਲ ਵੀ ਮੈਂ ਕੰਟੈਕਟ ਕੀਤਾ। ਹੁਣ ਲਾਸਟ ਉਹਨਾਂ ਦਾ ਆਨਸਰ ਇਹ ਆ ਕਿ 1-2 ਦਿਨਾਂ 'ਚ ਦੁਬਾਰਾ ਜਿਹੜੀ ਉਹ ਹਾਈ ਕਮਿਸ਼ਨ ਵੱਲੋਂ ਲਿਸਟ ਆਉਂਦੀ ਹੈ ਨਾ, ਜਿਹੜੇ ਟਰੈਵਲਰਾਂ ਨੂੰ ਪਹਿਲਾਂ ਪ੍ਰੈਫਰੈਂਸ ਦੇ ਹਿਸਾਬ ਨਾਲ ਉਹਨਾਂ ਦਾ ਨਾਂ ਕੱਢਦੇ ਨੇ ਜਾਂ ਕਿਸ ਤਰ੍ਹਾਂ ਕੱਢਦੇ ਨੇ, ਮੈਨੂੰ ਇਸ ਬਾਰੇ ਬਹੁਤੀ ਨੌਲੇਜ ਨਹੀਂ ਹੈਗੀ। ਪਰ ਉਹਦੇ ਵੀ ਸਾਡੇ ਕੋਲ ਅਜੇ ਲਿਸਟ ਆਈ ਨਹੀਂ, ਜਦੋਂ ਲਿਸਟ ਆਏਗੀ ਜੇ ਤੁਹਾਡਾ ਨਾਂ ਵਿੱਚ ਹੋਇਆ ਤਾਂ ਅਸੀਂ ਤੁਹਾਨੂੰ ਕਾਲ ਕਰਾਂਗੇ। ਇਹ ਹੁਣ ਮੈਨੂੰ ਅੱਜ 2 ਕੁ ਟਰੈਵਲ ਏਜੰਟਾਂ ਨਾਲ ਮੈਂ ਗੱਲ ਕੀਤੀ ਸੀ ਤੇ ਉਹਨਾਂ ਨੂੰ ਇਹ ਜਵਾਬ ਆਇਆ।
ਤੁਸੀਂ ਇੰਡੀਆ ਕਿਹੜੇ ਏਰੀਆ 'ਚ ਹੈਗੇ ਹੋ ਇਸ ਵੇਲੇ?